15ਵੇਂ ਗੁਰੂ ਤੀਰ ਬਣਾਉਣ ਵਾਲੇ ਕਾਰੀਗਰ ਦੀ ਕਥਾ, ਤੋਟਕ ਛੰਦ ਕਰ ਚੌਦਸਵਾਂ ਗੁਰੂ ਦੱਤ ਮੁਨਿੰਗ ਮਗ ਲੱਗੀਆਂ ਪੂਰਤ ਨਾਦ ਧੁਨਿੰਗ ਭ੍ਰਮ ਪੂਰਬ ਪੱਛਮ ਉੱਤਰ ਦਿਸ਼ਿੰਗ ਤੱਕ ਚੱਲੀਆਂ ਦਰਸ਼ਨ ਮੋਨ ਇਸ਼ਿੰਗ।
ਇੱਕ ਹੁਣ ਤੀਰ ਬਣਾਉਂਦਾ ਕੋਈ ਆਦਮੀ, ਦੇਖੋ ਤੀਰ ਜਿਹੜੇ ਬਣਦੇ ਸੀ, ਦੱਸਣ ਦਾ ਮਤਲਬ ਇਹ ਹੈ ਵੀ ਤੀਰ ਐਵੇਂ ਨਹੀਂ ਸੀ ਬਣਦੇ, ਹਰੇਕ ਆਦਮੀ ਤੀਰ ਨਹੀਂ ਬਣਾ ਸਕਦਾ। ਤੀਰ ਇੰਨੇ ਧਿਆਨ ਨਾਲ ਬਣਦਾ ਸੀ, ਤੀਰ ਦਾ ਦੋਹਾਂ ਪਾਸਿਆਂ 'ਤੇ ਵਜ਼ਨ ਜਿਹੜਾ ਹੁੰਦਾ ਨਾ, ਸੈਂਟਰ ਹੁੰਦਾ ਤੀਰ ਦਾ, ਦੋਹਾਂ ਪਾਸਿਆਂ 'ਤੇ ਵਜ਼ਨ ਇੱਕੋ ਜਿਹਾ ਚਾਹੀਦਾ, ਨਹੀਂ ਤੀਰ ਜਾਣਾ ਨਹੀਂ ਸਿੱਧੀ ਡਾਇਰੈਕਸ਼ਨ 'ਚ ਨਹੀਂ ਜਾਣਾ, ਸਮਝਿਆ ਨਹੀਂ। ਫਿਰ ਕਿੰਨਾ ਉਹ ਪਿੱਛੋਂ ਵਜ਼ਨ ਹੈ, ਕਿੰਨਾ ਉਹਦੇ ਨੋਕ 'ਤੇ ਵਜ਼ਨ ਹੈ, ਇਹ ਵੀ ਗੱਲ ਹੈ। ਜੇ ਨੋਕ 'ਤੇ ਵਜ਼ਨ ਜ਼ਿਆਦਾ ਹੋਊ ਤੀਰ ਥੱਲੇ ਨੂੰ ਚਲਾ ਜਾਊਗਾ। ਗੱਲ ਵਿੱਚ ਹੋਰ ਵੀ ਹੈ, ਸ਼ਸਤਰ ਬਣਾਉਣੇ ਕੋਈ ਸੌਖੀ ਗੱਲ ਨਹੀਂ ਹੈ, ਤਲਵਾਰਾਂ ਜਿਹੜੇ ਬਣਾਉਂਦੇ ਤੇ ਕੋਈ ਸੌਖੀ ਗੱਲ ਨਹੀਂ ਸੀ। ਉਹਦਾ ਕਿੰਨਾ ਵਜ਼ਨ ਟੋਟਲ ਤਲਵਾਰ ਦਾ ਹੋਊ, ਮੁੱਠੇ ਤੋਂ 6 ਉਂਗਲ ਤੱਕ ਕਿੰਨਾ ਹੋਊ, ਉਦੋਂ 6 ਉਂਗਲ ਕਿੰਨਾ ਹੋਊ, ਉਦੋਂ ਗਾਹਾਂ ਕਿੰਨਾ ਹੋਊ, ਇਹ ਹਿਸਾਬ ਨਾਲ ਵਜ਼ਨ ਜਾਣਾ। ਇਹ ਥੋੜ੍ਹੀ ਜਿਹੀ ਪੱਤੀ ਲਈ ਕੁੱਟ ਕੇ ਤਲਵਾਰ ਬਣਾਤੀ। ਹਰ ਗੱਲ 'ਚ ਕੋਈ ਟੈਕਨੀਕ ਹੁੰਦੀ ਹੈ, ਗਾਹਾਂ ਜਾ ਕੇ ਫਿਰ ਟੈਕਨੀਕ ਬਣ ਜਾਂਦੀ ਹੈ, ਮੁੱਠੇ ਦਾ ਕਿੰਨਾ ਵਜ਼ਨ ਹੋਊ, ਤਲਵਾਰ ਦਾ ਕਿੰਨਾ ਵਜ਼ਨ ਹੋਊ, ਸਮਝਿਆ ਨਹੀਂ। ਹਾਂਜੀ, ਤੀਰ ਬਣਾਉਣ ਵਾਲੇ ਦੀ ਕਥਾ, ਤੀਰ ਬਣਾ ਰਿਹਾ ਕੋਈ ਆਦਮੀ,
ਤੋਟਕ ਛੰਦ ਕਰ ਚੌਦਸਵਾਂ ਗੁਰੂ ਦੱਤ ਮੁਨਿੰਗ ਮਗ ਲੱਗੀਆਂ ਪੂਰਤ ਨਾਦ ਧੁਨਿੰਗ।
ਹਾਂ, 14 ਗੁਰੂ ਜਦ ਬਣਾ ਲਏ ਦੱਤ ਨੇ ਪਹਿਲਾਂ, ਇਹ 15ਵਾਂ ਗੁਰੂ ਹੈ ਹੁਣ ਬਣਾਉਣਾ, ਤਾਂ ਆਪਣੇ ਫਿਰ ਉਹ ਨਰਸਿੰਘੇ ਹੁੰਦੇ ਨੇ ਇਹਨਾਂ ਕੋਲ, ਜਦ ਤੁਰਦੇ ਨੇ ਆਪਣੇ ਨਿਹੰਗ ਸਿੰਘ ਨਹੀਂ ਨਗਾਰੇ ਵਜਾਉਂਦੇ ਜਦ ਤੁਰਦੇ ਨੇ, ਇਹ ਸੰਤਾਂ ਦੇ ਉਹ ਨੇ। ਜਾਂ ਇਹਨਾਂ ਨੇ ਤੁਰਨਾ ਹੁੰਦਾ, ਜਿਵੇਂ ਰਾਜੇ ਚੜ੍ਹਾਈ ਕਰਦੇ ਨੇ ਜਾਂ ਤੁਰਦੇ ਨੇ, ਐਂ ਨਾਦਾਂ ਦੀ ਧੁਨ ਵਜਾਉਣੀ, ਨਗਾਰੇ ਵਜਾਉਣੇ, ਧੁਨਾਂ ਵਜਾਤੀਆਂ ਵੀ ਅਸੀਂ ਚੱਲਣ ਲੱਗੇ ਹਾਂ। ਨਿਹੰਗ ਸਿੰਘ ਜਗਾਰੇ ਛੱਡਣ ਲੱਗ ਜਾਂਦੇ ਨੇ, ਆਪਾਂ ਵੀ ਜਦ ਕੋਈ ਨਗਰ ਕੀਰਤਨ ਕੱਢਦੇ ਹਾਂ ਜਗਾਰੇ ਗਜਾ ਕੇ ਨਹੀਂ ਕੱਢਦੇ, ਇਹ ਮਰਿਆਦਾ ਹੀ ਹੈ ਸ਼ੁਰੂ ਤੋਂ ਹੀ। ਉਹ ਨਾਦਾਂ ਦੀ ਧੁਨ ਵਜਾ ਕੇ ਜਿਹੜੇ ਮੂਹਰੇ ਹੋਰ ਸੀ ਦੂਏ, ਉਹ ਚੱਲ ਪਏ ਵੀ ਅਸੀਂ ਹੁਣ ਅੱਗੇ ਤੁਰੇ ਹਾਂ ਕਰਕੇ। ਭਰਮ ਆਏ ਸੀ ਪੂਰਬ ਪੱਛਮ ਅਤੇ ਉੱਤਰ ਦਾ ਤਾਂ ਇਹ ਕਰਿਆ ਸੀ ਟੂਰ, ਇਸੇ ਦਿਸ਼ਾ 'ਤੇ ਇਸੇ ਮਤਲਬ ਪੈਟਰਨ 'ਤੇ ਗੁਰੂ ਨਾਨਕ ਨੇ ਟੂਰ ਕੀਤੇ ਨੇ, ਪਹਿਲਾਂ ਇਹਨੇ ਟੂਰ ਕੀਤਾ, ਫਿਰ ਗੁਰੂ ਨਾਨਕ ਨੇ ਵੀ ਚਾਰੇ ਦਿਸ਼ਾਵਾਂ ਦਾ ਟੂਰ ਕੀਤਾ। ਉਹਨਾਂ ਨੇ ਪੱਛਮ ਦਾ ਬਾਅਦ ਦੇ ਵਿੱਚ ਕੀਤਾ, ਇਹਨੇ ਦੱਖਣ ਦਾ ਬਾਅਦ 'ਚ ਕੀਤਾ, ਪੂਰਬ ਪੱਛਮ ਔਰ ਉੱਤਰ ਦਾ ਟੂਰ ਕਰੇ ਆਇਆ, ਉਹ ਭਰਮ ਆਇਆ, ਹੁਣ ਦੱਖਣ ਦਿਸ਼ਾ ਵੱਲ ਨੂੰ ਚਲੇ, ਦੱਖਣ ਹਾਂ ਦੱਖਣ ਦੇ ਪਾਸੇ ਨੂੰ, ਦੱਖਣ ਵਾਲੇ ਪਾਸੇ ਨੂੰ ਚਲੇ। ਇਹ ਦੱਖਣ ਦਾ ਜਿਹੜਾ ਪਾਸਾ ਉਹਦਾ ਧਰਮ ਉੱਤਰ ਵਾਲੇ ਪਾਸੇ ਨੂੰ ਅਲੱਗ ਹੈ, ਜਿਹੜਾ ਆਪਣਾ ਉੱਤਰੀ ਭਾਰਤ ਹੈ ਨਾ, ਪਹਾੜ ਦਾ ਹਿੱਸਾ ਹੈ, ਪਹਾੜ ਦੇ ਨਾਲ ਦਾ ਹੈ, ਬਿਹਾਰ ਤੱਕ ਦਾ ਹਿੱਸਾ ਹੈ, ਪਹਾੜੀ ਪਹਾੜੀ ਛੱਡ ਕੇ ਦੱਖਣ ਦੀ, ਇਹਦਾ ਧਰਮ ਵੱਖਰਾ। ਜਿੱਥੇ ਜਿੱਥੇ ਗੰਗਾ ਜਾਂਦੀ ਹੈ, ਗੰਗਾ ਦਾ ਇਹਦਾ ਉਧਰਲਾ ਪਾਸਾ, ਇਹ ਧਰਮ ਵੱਖਰਾ, ਜਮਨਾ ਗੰਗਾ ਦਾ। ਉਹ ਦੂਆ ਪਾਸਾ ਦੱਖਣ ਦਾ ਅਲੱਗ ਹੈ, ਇਧਰਲੇ ਪਾਸੇ ਆਪਣੇ ਪੰਜੇ ਦਰਿਆ ਆਉਂਦੇ ਨੇ, ਇੱਧਰ ਮੁਸਲਮਾਨਾਂ ਦਾ ਪ੍ਰਭਾਵ ਆ ਗਿਆ, ਇਹ ਤਾਂ ਖੈਰ ਬਾਅਦ 'ਚ ਆਇਆ, ਇਹਦਾ ਵੀ ਹੋਰ ਸੀ। ਹਾਂਜੀ,
ਅਭੀ ਲੋਕ ਤਹਾਂ ਇੱਕ ਚਿੱਤਰ ਪੁਰਿੰਗ ਜਨ ਕ੍ਰਾਂਤ ਦਿਵਾਲਿਆ ਸਰਬ ਹਰਿੰਗ।
ਇੱਕ ਹਾਂ ਫਿਰ ਤੇ ਪੜ੍ਹ।
ਅਭੀ ਲੋਕ ਤਹਾਂ ਇੱਕ ਚਿੱਤਰ ਪੁਰਿੰਗ ਜਨ ਕ੍ਰਾਂਤ ਦਿਵਾਲਿਆ ਸਰਬ ਹਰਿੰਗ।
ਇੱਕ ਉਹਨੇ ਮਤਲਬ ਐਸਾ ਸ਼ਹਿਰ ਦੇਖਿਆ, ਇਲਾਕਾ ਦੇਖਿਆ ਜਿੱਥੇ ਕਿ ਬਹੁਤ ਚਿੱਤਰਕਾਰੀ ਕੀਤੀ ਹੋਈ ਸੀ, ਸਾਰੇ ਸ਼ਹਿਰ ਦੇ ਵਿੱਚ ਚਿੱਤਰਕਾਰੀ ਕਰਦੇ ਨੇ, ਕਈ ਮਕਾਨਾਂ ਦੇ ਉੱਤੇ ਬਾਹਰ, ਐਂ ਸਮਝ ਲਓ ਬਈ ਦਿਵਾਲਿਆ ਕਹਿੰਦੇ ਨੇ ਦੇਵ ਲੋਕ ਨੂੰ, ਦਿਵਾਲਿਆ ਵੈਸੇ ਇਹਨੂੰ ਵੀ ਕਹਿੰਦੇ ਨੇ ਜਿਹੜੇ ਸ਼ਿਵ ਦਿਵਾਲਿਆ ਹੁੰਦਾ, ਕਿਉਂਕਿ ਉੱਥੇ ਦੇਵਤਾ ਰਹਿੰਦਾ ਨਾ, ਉਹ ਸਾਰਾ ਸ਼ਹਿਰ ਦੇਵਤਿਆਂ ਦਾ ਹੀ ਸੀ, ਯਾਨੀ ਸੁਰਗ ਦੇ ਵਿੱਚ ਦੇਵਤੇ ਹੁੰਦੇ ਨੇ ਨਾ, ਯਾਨੀ ਸੁਰਗ ਨੂੰ ਵੀ ਮਾਤ ਕਰਦਾ ਸੀ, ਉਹ ਸੁਰਗ ਨੂੰ ਮਾਤ ਕਰਦਾ ਸੀ, ਇਹੋ ਜਿਹਾ ਕੋਈ ਸ਼ਹਿਰ ਸੀ ਕਿਸੇ ਰਾਜੇ ਦਾ। ਹਾਂਜੀ।
ਨਗਰੇਸ਼ ਤਹਾਂ ਵੋ ਮਾਰ ਮਿਰਗਿੰ, ਸਭ ਸਿੰਘ ਮਿਰਗੀ ਪਤ ਘਏ ਖੱਗਿੰ।
ਉੱਥੇ ਦਾ ਜਿਹੜਾ ਰਾਜਾ ਸੀ ਨਿਰਗੇਸ਼ ਸੀ, ਉਹਨੇ ਉਹ ਸ਼ਿਕਾਰ ਖੇਡ ਕੇ ਆਇਆ ਸੀ, ਸ਼ਿਕਾਰ ਖੇਡਿਆ ਸੀ, ਬਹੁਤ ਸਾਰੇ ਮਿਰਗ ਮਾਰੇ ਸੀ ਉਹਨੇ, ਸ਼ੇਰ ਵੀ ਛੋਟੇ ਮਾਰੇ ਸੀ, ਚਿੱਤੇ ਵੀ ਮਾਰੇ ਸੀ, ਹੀਰੇ ਹਿਰਨ ਵਗੈਰਾ ਮਾਰ ਕੇ ਉਹ ਲਿਆਇਆ ਸੀ, ਸ਼ਿਕਾਰ ਖੇਡ ਕੇ ਆਇਆ ਸੀ। ਹਾਂਜੀ।
ਚਿਤਰੰਗ ਲੈ ਨਿਰਪ੍ਰਸੰਗ ਘਨੀ, ਥਹਿਰੰਤ ਤੁਜਾ ਚਮਕੰਤ ਅਨੀ।
ਚਿਤਰੰਗਨ ਫੌਜ ਸੀ ਉਹਦੇ ਕੋਲ, ਚਿਤਰੰਗਨ ਕਹਿੰਦੇ ਨੇ ਚਾਰ ਰੰਗ ਦੀ ਫੌਜ, ਚਾਰ ਰੰਗ ਦੀ ਫੌਜ ਦੇ ਵਿੱਚ ਹੱਥ ਹੁੰਦੇ ਨੇ ਰੱਥ, ਰਾਜਾ ਤਾਂ ਰੱਥ ਵਿੱਚ ਹੁੰਦਾ ਸਵਾਰ, ਅਤੇ ਹਾਥੀਆਂ ਦੇ ਉੱਤੇ ਹੁੰਦੇ ਨੇ ਇੱਕ ਫੌਜ, ਜਿਹੜੀ ਰਾਜੇ ਦੀ ਇੱਕ ਸਪੈਸ਼ਲ ਫੌਜ ਹੁੰਦੀ ਹੈ ਨਾ, ਜਿਹੜੀ ਰਾਜੇ ਦੀ ਰੱਖਿਆ ਕਰਨੀ ਹੈ, ਰੱਥ ਦੇ ਆਲੇ ਦੁਆਲੇ ਰਹਿਣ, ਉਹ ਹਾਥੀਆਂ 'ਤੇ ਹੁੰਦੀ, ਤਾਂ ਕਿ ਕੋਈ ਘੋੜ ਸਵਾਰ ਹੋਰ ਕੋਈ ਨੇੜੇ ਨਾ ਆਵੇ, ਕੋਈ ਗੋਲੀ ਨਾ ਲੱਗ ਸਕੇ, ਤੀਰ ਨਾ, ਕਿਉਂਕਿ ਹਾਥੀ ਉੱਚੇ ਹੁੰਦੇ ਨੇ, ਤੀਰ ਨਾ ਲੱਗੇ ਰਾਜੇ ਦੇ, ਚਾਰੇ ਪਾਸੇ 'ਤੇ ਹਾਥੀ ਘੇਰਾ ਪਾ ਕੇ ਰੱਖਦੇ ਨੇ, ਉਹ ਫਿਰ ਨਿਗਾਹ ਵੀ ਰੱਖਦੇ ਨੇ ਹਾਥੀਆਂ ਦੇ ਉੱਤੇ ਚੜ੍ਹੇ ਹੋਏ, ਵੀ ਕਿੱਧਰੋਂ ਕੋਈ ਵਾਰ ਕਰਦਾ, ਉਹ ਹਾਥੀਆਂ ਵਾਲੇ ਹੀ ਉਹ 'ਤੇ ਵਾਰ ਕਰ ਦਿੰਦੇ ਨੇ। ਉਹਦੇ ਬਾਅਦ ਘੋੜੇ ਹੁੰਦੇ ਨੇ, ਘੋੜੇ ਫਰੰਟ 'ਤੇ ਲੜਦੇ ਹੁੰਦੇ ਨੇ, ਫਰੰਟ 'ਤੇ ਲੜਦੇ ਹੁੰਦੇ ਨੇ ਮੂਹਰੇ ਅੱਗੇ ਫੌਜ ਦੇ ਨਾਲ, ਉਦੋਂ ਮੂਹਰੇ ਪੈਦਲ ਫੌਜ ਹੁੰਦੀ ਹੈ, ਪੈਦਲ ਫੌਜ ਹੁੰਦੀ ਹੈ, ਜਿੱਥੇ ਪੈਦਲ ਫੌਜ ਦਾ ਕੋਈ ਦਬਾਅ ਪੈ ਜਾਵੇ, ਪੈਦਲ ਫੌਜ ਦਾ ਬੰਦੇ ਡਿੱਗ ਪੈਣ ਆਪਣੇ, ਜਾਂ ਜ਼ਿਆਦਾ ਘਬਰਾ ਜਾਣ, ਉੱਥੇ ਫਿਰ ਘੋੜ ਸਵਾਰ ਫਟਾਫਟ ਉਹਨਾਂ ਦੀ ਮਦਦ ਨੂੰ ਚਲੇ ਜਾਂਦੇ ਹੁੰਦੇ ਸੀ, ਨਹੀਂ ਤਾਂ ਫਿਰ ਉਹ ਫੌਜ ਭੱਜ ਜਾਂਦੀ ਸੀ, ਘੋੜ ਸਵਾਰ ਉਹਨਾਂ ਨੂੰ ਹਥਿਆਰ ਦੇਣੇ, ਹਥਿਆਰ ਟੁੱਟ ਜਾਣੇ, ਜਾਂ ਉੱਥੇ ਜਾ ਕੇ ਫਿਰ ਆਪ ਲੜਨਾ, ਇਹੋ ਜਿਹੀ ਚਿਤਰੰਗਨ ਫੌਜ ਕਹਿੰਦੇ ਨੇ ਚਾਰ ਪ੍ਰਕਾਰ ਦੀ ਫੌਜ, ਰੱਥ, ਹਾਥੀ, ਘੋੜੇ ਅਤੇ ਪੈਦਲ, ਇਹ ਚਿਤਰੰਗਨ ਫੌਜ ਹੈ। ਉਹਦੇ ਵਿੱਚ ਵੀ ਆਉਂਦਾ ਚੰਡੀ ਚਰਿੱਤਰ 'ਚ ਵੀ ਆਉਂਦਾ, ਲੈ ਚਿਤਰੰਗਨ ਫੌਜ ਭਲੀ। ਹਾਂਜੀ।
ਬਹੁ ਭੁੱਖਣ ਚੀਰ ਜਰਾਬ ਜਰੀ, ਰਿੱਧ ਸਾਲਿਆ ਕੀ ਜਲ ਕ੍ਰਾਂਤ ਹਰੀ।
ਹਾਂ, ਬਹੁਤ ਸਾਰੇ ਭੁੱਖਣ ਪਹਿਨੇ ਹੋਏ ਸੀ ਰਾਜੇ ਨੇ ਵੀ, ਔਰ ਜਿਹੜੇ ਹੋਰ ਅਹਿਲਕਾਰ ਸੀ ਉਹਨਾਂ ਨੇ ਸੋਨੇ ਦੇ ਭੁੱਖਣ ਪਹਿਨੇ ਹੋਏ ਸੀ, ਅਤੇ ਜਰੀ ਦੇ ਜਿਹੜੇ ਕੱਪੜੇ ਹੁੰਦੇ ਨੇ ਜੀ, ਅਤੇ ਕਢਾਈ ਕੀਤੀ ਹੁੰਦੀ ਹੈ ਸੋਨੇ ਦੀਆਂ ਤਾਰਾਂ ਦੀ, ਉਹਨੂੰ ਜਰੀ ਕਹਿੰਦੇ ਨੇ, ਉਹਦੇ ਦੁਸ਼ਾਲੇ ਘੋੜਿਆਂ 'ਤੇ ਵੀ ਪਾਏ ਹੋਏ ਸੀ, ਹਾਥੀਆਂ 'ਤੇ ਵੀ ਪਾਏ ਹੋਏ ਸੀ, ਉਹ ਝਲਕਦੇ ਸੀ, ਅਤੇ ਲੋਕਾਂ ਦੇ ਵੀ ਜਿਹੜੇ ਕੱਪੜੇ ਅਹਿਲਕਾਰਾਂ ਦੇ ਪਾਏ ਹੋਏ ਸੀ, ਉਹ ਜਰੀ ਨਾਲ ਕੱਢੇ ਹੋਏ ਸੀ। ਹਾਂਜੀ। ਹਾਂ, ਐਂ ਸਮਝ ਲਓ ਵੀ ਜਾਣੀ ਜਿਹੜਾ ਇਹਦਾ ਸੁਰਗ ਲੋਕ ਦੀ ਕ੍ਰਾਂਤੀ ਸੀ, ਉਹ ਉਹਨਾਂ ਨੇ ਚੋਰੀ ਕਰ ਲਿਆਂਦੀ, ਵੀ ਸੁਰਗ ਲੋਕ ਚਾਹੇ ਸੁਰਗ ਲੋਕ ਅਮੀਰਾਂ ਦੇ ਘਰਾਂ ਨੂੰ ਕਹਿੰਦੇ ਨੇ, ਹੋਰ ਸੁਰਗ ਲੋਕ ਕੀ ਹੁੰਦਾ, ਜਿਹੜੇ ਅਮੀਰ ਨੇ ਅਮੀਰਾਂ ਦੇ ਘਰ ਨੇ, ਜਿਵੇਂ ਹੁਣ ਬਣੀਆਂ ਹੋਈਆਂ ਅਲੱਗ ਮਾਡਲ ਕੋਈ ਹੁਣ ਮਤਲਬ ਹੈ ਬਣੇ ਹੋਏ ਕੋਈ ਸੈਕਟਰ ਜਿੱਥੇ ਜ਼ਿਆਦਾ ਅਮੀਰ ਹੋਣ, ਉਹ ਅਲੱਗ ਐਂ ਹੁੰਦੇ ਸੀ ਉਹ। ਹਾਂ। ਕ੍ਰਾਂਤੀ ਉੱਥੇ ਦੀ ਜਿਹੜੀ ਸੋਭਾ ਸੀ, ਹਲ ਚੋਰੀ ਕਰ ਲਿਆ ਉੱਥੇ ਦੀ, ਸਮਝ ਲਓ।
ਬੈਠ ਹੋ ਤੋ ਇੱਕ ਬਾਨ ਗਰੰਗ, ਬਿਨ ਪ੍ਰਾਣ ਕਿਦੋ ਨਹੀਂ ਬੈਨ ਚਰੰਗ।
ਇੱਕ ਉੱਥੇ ਕਹਿੰਦੇ ਬੈਠਾ ਸੀ, ਉਹ ਬਣਾਉਂਦਾ ਸੀ ਬਾਣ, ਬਾਣ ਬਣਾਉਂਦਾ ਸੀ। ਦੇਖੋ ਬਾਣ ਔਰ ਤੀਰ, ਤੀਰ ਹੁੰਦੀ ਹੈ ਜਿਹੜੀ ਪਿੱਛੇ ਪਾਈ ਹੋਈ ਹੈ ਲੱਕੜ, ਉਹ ਤੀਰ ਹੈ, ਬਾਣ ਹੈ ਜਿਹੜਾ ਮੂਹਰੇ ਲੱਗਿਆ ਹੋਇਆ, ਤਾਂ ਹੀ ਬਾਣੀ ਦਾ ਬਾਣ ਕਿਹਾ। ਬਾਣ ਨੇ ਘਾਉ ਕਰਨਾ ਜਾ ਕੇ, ਤੀਰ ਨੇ ਤਾਂ ਉਹਨੂੰ ਲੈ ਕੇ ਜਾਣਾ, ਉਹ ਲੱਕੜ ਜਿਹੜੀ ਪਿੱਛੇ ਲੱਗੀ ਹੋਈ ਹੈ ਉਹ ਤੀਰ ਹੈ, ਤੀਰ ਤਾਂ ਇਕੱਲੀ ਲੱਕੜ ਦਾ ਵੀ ਹੋ ਸਕਦਾ, ਅਜੇ ਮੈਂ ਨਿਆਣੇ ਚਲਾਉਂਦੇ ਨੇ ਨਾ, ਤੀਰ ਤਾਂ ਇਕੱਲੀ ਲੱਕੜ ਦਾ ਵੀ ਹੋ ਸਕਦਾ, ਅਤੇ ਬਾਣ ਜਿਹੜਾ ਮੂਹਰੇ ਬਰਛੀ ਲੱਗੀ ਹੋਈ ਹੈ ਉਹਨੂੰ ਬਾਣ ਕਹਿੰਦੇ ਨੇ, ਉਹ ਬਾਣ ਬਣਾਉਂਦਾ ਸੀ, ਘੜਦਾ ਸੀ, ਉਹ ਉਹ ਬਣਾ ਰਿਹਾ ਸੀ ਬੜੇ ਧਿਆਨ ਨਾਲ। ਹਾਂਜੀ।
ਬਿਨ ਪ੍ਰਾਣ ਕਿਦੋਂ ਨਹੀਂ ਬੈਨ ਚਰੰਗ,
ਇਉਂ ਲੱਗਦਾ ਸੀ ਬਈ ਉਹ ਸ਼ਾਇਦ ਬਿਨਾਂ ਪ੍ਰਾਣਾਂ 'ਤੇ ਕੋਈ ਬੰਦਾ ਬੈਠਾ, ਮੂਰਤੀ ਬੈਠੀ ਹੈ, ਐਂ ਉਹ ਜਾਣੀ ਸੀ ਬਈ ਇਹ 'ਚ ਪ੍ਰਾਣ ਨਹੀਂ ਹੈਗੇ, ਉਹ ਮਾੜਾ ਮੋਟਾ ਹੱਥੇ ਹਿਲਦਾ ਹੋਣਾ ਉਹਦਾ, ਹੋਰ ਸਰੀਰ ਨਹੀਂ ਸੀ ਹਿਲਦਾ ਉਹਦਾ।
ਹਾਂ। ਬਾਜਿਤ ਬਾਜ ਮਿਰਦੰਗ ਗਲੰਗ, ਡੱਬ ਢੋਲਤ ਝਾਂਜ ਮੁਚੰਗ ਬਣੇ।
ਹੁਣ ਰਾਜਾ ਲੰਘਿਆ ਜਾਂਦਾ ਸੀ, ਢੋਲ ਢਮੱਕੇ ਵੱਜਦੇ ਸੀ, ਡੱਫਾਂ ਵੱਜਦੀਆਂ ਸੀਆਂ, ਸਮਝਿਆ ਨਹੀਂ, ਔਰ ਨਾਦ ਵੱਜਦੇ ਸੀ, ਰੌਲਾ ਗੌਲਾ ਹੁੰਦਾ ਸੀ। ਉਹ ਰਸਤੇ ਦੇ ਕੋਲ ਉਹ ਬੈਠਾ ਸੀ, ਉਹਦੇ ਕੋਲ ਦੀ ਉਹ ਨੰਗੇ ਜਾਂਦੇ ਸੀ, ਲੰਘ ਕੇ ਉਹ ਲਖੇ ਜਾਂਦੇ ਨੇ। ਹਾਂ ਹਾਂ, ਉੱਚੀ ਉੱਚੀ ਬੋਲਦੇ ਸੀ ਢੋਲ। ਡੱਫ ਹੁੰਦੀ ਹੈ ਹੱਥ ਨਾਲ ਵਜਾਉਣ ਵਾਲੀ, ਢੋਲ ਹੁੰਦਾ ਦੋਹਾਂ ਪਾਸਿਆਂ ਦੇ ਵਜਾਉਣ ਵਾਲਾ। ਬਹੁਤ ਉੱਚੀ ਆਵਾਜ਼ ਨਾਲ ਕਰਦੇ ਸੀ ਨਾ, ਉੱਚੀ ਆਵਾਜ਼ ਕਰ ਰਹੇ ਸੀ ਉਹ।
ਦਲ ਨਾਥ ਨਾਇ ਬਹੁ ਸੰਗ ਦਲਿੰਗ, ਜਨ ਬਾਰਦ ਜਨ ਪਰਨੈ ਉਸ਼ਲਿੰਗ।
ਉਹ ਐ ਜਾ ਰਹੇ ਸੀਗੇ ਜਿਵੇਂ ਸਮਝੋ ਸਮੁੰਦਰ ਦੇ ਵਿੱਚ ਲਹਿਰਾਂ ਆਉਂਦੀਆਂ ਨਾ, ਚਿੜੀਆਂ ਪਰਲੇ ਆ ਜਾਣੀ ਹੁੰਦੀ ਹੈ, ਉਹ ਐ ਸੈਨਾ ਜਾ ਰਹੀ ਸੀ ਪਰਲਿਆ ਵਾਂਗੂ।
ਦਲ ਨਾਥ ਨਾਇ ਬਹੁ ਸੰਗ ਦਲਿੰਗ, ਜਨ ਬਾਰਦ ਜਨ ਪਰਨੈ ਉਸ਼ਲਿੰਗ।
ਹਾਂ, ਬਾਰਦ ਪਾਣੀ ਦੀ ਜਿਵੇਂ ਛੱਲਾਂ ਜਾਂਦੀਆਂ ਹੁੰਦੀਆਂ ਨੇ।
ਹੈ ਹਿੰਸਤ ਚਿੰਸਤ ਗੂੜ ਗਜਿੰਗ, ਗਜ ਲੱਜਤ ਗਜਤ ਲੱਜਤ ਸੁੰਡ ਲਜਿੰਗ।
ਉਹ ਗਜ ਨੇ ਜਿਹੜੇ ਹਾਥੀ ਨੇ, ਉਹ ਚੰਘਾੜਦੇ ਨੇ, ਘੋੜੇ ਨੇ ਉਹ ਟੱਪਦੇ ਨੇ, ਉਹਨਾਂ ਦੇ ਆਵਾਜ਼ ਆਉਣੀ ਉਹ ਸੀ। ਹੁਣ ਘੋੜਿਆਂ ਦੀ ਪੌੜਾਂ ਦੀ ਆਵਾਜ਼, ਹਾਥੀਆਂ ਦੇ ਚੰਘਾੜਨ ਦੀ ਆਵਾਜ਼, ਔਰ ਸਾਰੇ ਹੁਣ ਆਵਾਜ਼ ਤਾਂ ਆਉਣੀ ਉਹ ਸੀ ਜਦ ਇੰਨਾ ਲੋ ਲਸ਼ਕਰ ਜਾ ਰਿਹਾ।
ਗਜ ਗਜਤ ਲੱਜਤ
ਉਹ ਗਜਤ ਗਜਦੇ ਨੇ, ਐ ਗੱਜਦੇ ਨੇ, ਲੱਜਤ ਜਿਵੇਂ ਬੱਦਲ ਗੱਜਦਾ ਹੁੰਦਾ, ਉਹ ਵੀ ਸ਼ਰਮ ਅਨੁਸਾਰ ਹੁੰਦਾ, ਇੰਨੀ ਉੱਚੀ ਗੱਜਦੇ ਨੇ ਹਾਥੀ। ਉਹ ਤਾਂ ਪ੍ਰਮਾਣ ਦੇ ਰਹੇ ਨੇ ਕਵਿਤਾ ਦਾ, ਇਹ ਕਵੀਆਂ ਦੇ ਉਹ ਹੁੰਦੇ ਨੇ ਕਵਿਤਾ ਦੇ ਵਿੱਚ ਦੇਣ ਦੇ ਪ੍ਰਮਾਣ। ਇਹ ਜਾਣੀ ਇਹ ਪ੍ਰਸੰਗ ਹੈਗਾ ਸਮਝ ਲਓ ਇਤਿਹਾਸਕ, ਇਹ ਗੁਰਬਾਣੀ ਦੇ ਵਾਂਗੂ ਨਹੀਂ ਚੱਲਦੀ ਇਹ ਗੱਲ, ਵੀ ਇਸ ਤੁਸੀਂ ਵਧਾ ਘਟਾ ਕੇ ਨਹੀਂ ਲਿਖ ਸਕਦੇ। ਗੁਰਬਾਣੀ ਹੋਰ ਚੀਜ਼ ਹੈ, ਤਾਂ ਇੱਕ ਪ੍ਰਸੰਗ ਚੱਲਿਆ, ਪ੍ਰਸੰਗ ਦੇ ਵਿੱਚ ਕੁਛ ਹੋਰ ਜਿਹੜੀ ਚੀਜ਼ ਦੇਣਗੇ ਉਹ ਤੱਤ ਦੇਣਗੇ, ਇਹ ਤੱਤ ਨਹੀਂ ਹੈ ਇਹ। ਇੱਥੇ ਵਧਾ ਘਟਾ ਕੇ ਗੱਲ ਕਹੀ ਜਾ ਸਕਦੀ ਹੈ, ਜਿਹੜਾ ਤੱਤ ਹੈ ਉਹ ਗੱਲ ਹੋਰ ਹੈ।
ਦਰਮ ਢਾਹਤ ਗਾਹਤ ਗੂੜ ਦਲਿੰਗ, ਕਰ ਖੀਜਤ ਸੀਜਤ ਧਾਰ ਜਲਿੰਗ।
ਹਾਂ, ਬੜੇ ਬੜੇ ਜਿਹੜੇ ਦਰਖਤ ਨੇ ਰਾਹ ਦੇ ਵਿੱਚ ਆਉਂਦੇ, ਜਿਵੇਂ ਹਾਥੀ ਜਾਂਦਾ, ਕੋਈ ਟਾਹਣਾ ਆਇਆ ਟੇਢਾ, ਉਹ ਟਾਹਣਿਆਂ ਨੂੰ ਵੱਢ ਰਹੇ ਨੇ, ਕੋਈ ਦਰਖਤਾਂ ਨੂੰ ਰਾਹ 'ਚੋਂ ਪੱਟ ਰਹੇ ਨੇ ਲੰਘਦਾ, ਕਿਉਂਕਿ ਕਿਹੜਾ ਰਸਤੇ ਹੁੰਦੇ ਸੀ, ਹੋ ਸਕਦਾ ਨਾ ਰਾਹ ਜਾਂਦੇ ਹੁਣ ਜੰਗਲ 'ਚ ਜਾਂਦੇ ਹੁਣ, ਅਤੇ ਉਹ ਜਿਹੜੇ ਰਾਹ ਦੇ ਵਿੱਚ ਰੁੱਖ ਸੀ ਮੂਹਰੇ, ਅੱਗੇ ਅੱਗੇ ਜਾ ਕੇ ਵੱਢਦੇ ਜਾਂਦੇ ਸੀ, ਉਹ ਰਾਹ ਸਾਫ਼ ਕਰਦੇ ਜਾਂਦੇ ਸੀ ਲੋਕ। ਹੁਣ ਜਦ ਦਰਖਤ ਵੱਢਿਆ ਜਾਊਗਾ, ਕੋਈ ਵੱਢ ਕੇ ਟਾਹਣਾ ਥੱਲੇ ਡਿੱਗੂਗਾ, ਉਹਦਾ ਵੀ ਆਵਾਜ਼ ਆਊਗੀ। ਕਹਿਣ ਦਾ ਮਤਲਬ ਉਹਨਾਂ ਦੀ ਆਵਾਜ਼ ਵੱਖਰੀ ਸੀ, ਦਰਖਤ ਨੂੰ ਕੋਈ ਕੱਟੂਗਾ ਕੁਹਾੜੇ ਨਾਲ ਉਹਦੀ ਵੀ ਆਵਾਜ਼ ਆਊਗੀ, ਇਹ ਵੀ ਆਵਾਜ਼ ਦੇ ਵਿੱਚ ਸ਼ਾਮਿਲ ਹੈ।
ਸੁੱਖ ਪਾਵਤ ਧਾਵਤ ਪੇਖ ਪ੍ਰਭੰਗ, ਅਭਿਲੋਕ ਵਿਮੋਹਤ ਰਾਜ ਸੁਭੰਗ।
ਹਾਂ, ਉਹ ਜਿਹੜਾ ਰਾਜਾ ਸੀ ਉਹਦਾ ਜਿਹੜਾ ਸੁੱਖ ਪਾਵਤ
ਧਾਵਤ ਪੇਖ ਪ੍ਰਭੰਗ,
ਉਹਦੀ ਪ੍ਰਭਾ ਨੂੰ ਵੇਖ ਕੇ, ਰਾਜੇ ਦੀ ਸ਼ਾਨੋ ਸ਼ੌਕਤ ਨੂੰ ਦੇਖ ਕੇ, ਉਹ ਜਿਹੜੇ ਲੋਕ ਸੀ ਪ੍ਰਜਾ ਸੀ ਉਹ ਬੜੇ ਪ੍ਰਸੰਨ ਹੁੰਦੇ ਸੀ, ਕਿ ਸਜੇ ਧਜੇ ਜਾਂਦੇ ਸੀ ਨਾ ਉਹਦੇ, ਬੜਾ ਉਹਨੂੰ ਲੋਕ ਜਿਹੜੇ ਦੇਖਦੇ ਸੀ ਪ੍ਰਜਾ ਦੇ ਲੋਕ ਆਲੇ ਦੁਆਲੇ, ਉਹ ਬੜੇ ਖੁਸ਼ ਹੁੰਦੇ ਸੀ ਦੇਖ ਕੇ, ਪ੍ਰਸੰਨ ਹੁੰਦੇ ਸੀ।
ਅਭਿਲੋਕ ਵੀ ਬਹੁਤ,
ਅਭਿਲੋਕ ਦੇਖ ਕੇ ਲੋਕ ਉਹਨੂੰ, ਅਭਿਲੋਕ ਤਾਂ ਮਤਲਬ ਦੇਖਣਾ, ਦੇਖ ਕੇ ਬੜੇ ਪ੍ਰਸੰਨ ਹੋ ਰਹੇ ਸੀ, ਉਹਨਾਂ ਨੂੰ ਬੜੀ ਪ੍ਰਸੰਨਤਾ ਮਿਲ ਰਹੀ ਸੀ।
ਚਪ ਡਾਰਤ ਚਾਚਰ ਭਾਨ ਸੁਵੰਗ,
ਹਾਂ
ਸੁੱਖ ਪਾਵਤ ਦੇਖ ਨਰੇਸ਼ ਭੂੰਗ।
ਨਰੇਸ਼ ਦਾ ਜਿਹੜਾ ਸੀਗਾ ਉਹ ਉਹਦੇ ਉੱਤੇ ਗੁਲਾਲ ਪਾਉਂਦੇ ਸੀ ਲੋਕ, ਫੁੱਲ ਸੁੱਟਦੇ ਸੀ ਲੋਕ, ਧਰਤੀ ਵੀ ਉਹ ਇਹੋ ਜਿਹੀ ਹੋ ਜਾਂਦੀ ਸੀ ਥੱਲੇ, ਜਦ ਹੁਣ ਫੁੱਲ ਸੁੱਟਣਗੇ ਨੰਗੂਗਾ ਧਰਤੀ ਵੀ ਸੋਹਣੀ ਹੁੰਦੀ ਜਾਂਦੀ ਸੀ ਜਾਂ ਉੱਤੇ ਕੋਈ ਗੁਲਾਲ ਪਾਉਂਦਾ ਸੀ। ਉਹ ਰਾਜਾਂ ਦੇ ਅੱਗੇ ਇੱਦਾਂ ਪਾਉਂਦੇ ਹੁੰਦੇ ਸੀ, ਇਹ ਸ਼ੁਭ ਮੰਨੇ ਜਾਂਦੇ ਸੀ, ਚਾਹੇ ਰਾਜੇ 'ਤੇ ਪੈ ਵੀ ਜਾਵੇ ਗੁਲਾਲ, ਉਹ ਗੁੱਸਾ ਨਹੀਂ ਸੀ ਕਰਦੇ। ਇਹ ਜਾਣੀ ਖੁਸ਼ੀ ਦਾ ਪ੍ਰਤੀਕ ਮੰਨਿਆ ਜਾਂਦਾ, ਫੁੱਲ ਸੁੱਟ ਦੇਣੇ ਜਾਂ ਗੁਲਾਲ ਪਾ ਦੇਣਾ, ਉਹ ਰਾਜਾ 'ਤੇ ਕਿਹੜਾ ਪੈਂਦਾ ਹੁੰਦਾ ਗੁਲਾਲ, ਐਡੀ ਦੂਰ ਜਾ ਕੇ ਦੂਰ ਖੜ੍ਹਾ ਹੁੰਦਾ, ਉਹ ਇੱਕ ਐਂ ਹੁੰਦਾ ਵੀ ਤੇਰਾ ਸਤਿਕਾਰ ਕਰਦੇ ਨੇ ਲੋਕ, ਸਤਿਕਾਰ ਕਰਨ ਨੂੰ। ਇਹ ਹੋਲੀ ਗੁਲਾਲ ਜਾਤੇ ਹੀ ਚੱਲਿਆ ਹੋਇਆ, ਇਹ ਰਾਜਾਂ 'ਤੇ ਪਾਉਂਦੇ ਹੀ ਹੁੰਦੇ ਸੀ ਇਹ ਲੋਕ, ਉਹ ਸ਼ੁਭ ਮੰਨਿਆ ਜਾਂਦਾ। ਜਿਵੇਂ ਫੁੱਲ ਸੁੱਟਦੇ ਆਪਾਂ ਗੁਰੂ ਗ੍ਰੰਥ ਸਾਹਿਬ ਜਾਂਦਾ, ਫੁੱਲ ਨਹੀਂ ਸੁੱਟ ਦਿੰਦੇ ਲੋਕ, ਕੁਮਾੜਾ ਥੋੜ੍ਹੀ ਮੰਨਿਆ ਜਾਂਦਾ ਇਹਨੂੰ, ਸ਼ੁਭ ਮੰਨਿਆ ਜਾਂਦਾ, ਆਦਰ ਮੰਨਿਆ ਜਾਂਦਾ ਵੀ ਸਤਿਕਾਰ ਕਰਦੇ ਨੇ।
ਹਾਂਜੀ, ਚੱਕ ਡਾਰਤ ਚਾਚਰ ਭਾਨ ਸੁਰੰਗ ਪਾਵਤ ਦੇਖ ਨਰੇਸ਼ ਪੁਰੰਗ।
ਹਾਂ, ਉਹ ਜਿਹੜਾ ਨਰੇਸ਼ ਹੈ ਧਰਤੀ ਜਿਹੜੀ ਹੈ ਉਹਨੂੰ ਦੇਖ ਕੇ ਨਰੇਸ਼ ਵੀ ਖੁਸ਼ ਹੁੰਦਾ ਵੀ ਮੇਰਾ ਆਦਰ ਸਤਿਕਾਰ ਕਰਦੇ ਨੇ, ਉਹ ਸਾਰੇ ਲੋਕ ਆਦਰ ਕਰਦੇ ਨੇ।
ਗੱਜ ਗੱਲ ਗੱਜਤ ਢੋਲ ਮਿਰਦੰਗ ਸੁਰੰਗ ਬਹੁ ਬਾਜਤ ਨਾਦ ਨਾਇਕ ਮੁਰਜੰਗ।
ਉਹ ਹਾਥੀ ਵੀ ਬੋਲਦੇ ਨੇ, ਨਗਾਰੇ ਢੋਲ ਵੀ ਬੋਲਦੇ ਨੇ, ਗੱਜਦੇ ਨੇ, ਇੰਨਾ ਮਤਲਬ ਡੱਫਾਂ ਵੀ ਵੱਜਦੀਆਂ ਨੇ, ਇੰਨਾ ਸ਼ੋਰ ਸ਼ਰਾਬਾ ਹੋ ਰਿਹਾ ਜਦ ਰਾਜਾ ਲੰਘਿਆ। ਪਰ ਉਹ ਜਿਹੜਾ ਤੀਰ ਬਣਾਉਣ ਵਾਲਾ ਹੈ ਉਹਦੀ ਗੱਲ ਆਊਗੀ ਹੁਣ। ਉਹ ਆਪਣੀ ਨੀਵੀਂ ਪਾ ਕੇ ਪਤੰਦਰ ਤੀਰ ਬਣਾਈ ਗਿਆ, ਉਹਨੇ ਨਹੀਂ ਦੇਖਿਆ ਕੌਣ ਜਾਂਦਾ ਕੌਣ ਨਹੀਂ ਜਾਂਦਾ। ਗੱਲ ਸਾਰੀ ਸ਼ੋਰ ਸ਼ਰਾਬੇ ਦੀ ਕਹੀ ਹੈ ਪਹਿਲਾਂ, ਵੀ ਇੰਨਾ ਸ਼ੋਰ ਸ਼ਰਾਬੇ ਦੇ ਬਾਵਜੂਦ ਵੀ ਹਾਂ, ਉਹ ਜਿਹੜਾ ਫਿਰ ਉਹਦੇ ਬਾਅਦ ਕੌਣ ਆਇਆ, ਉਹਦੇ ਬਾਅਦ ਨੰਗਿਆ ਫਿਰ ਦੱਤ ਆਇਆ, ਉਹਨਾਂ ਦੇ ਲਾਇਆ ਹੋਇਆ ਆਪਣੇ ਜਿਹੜਾ ਚੰਦਨ ਮਲਿਆ ਹੋਇਆ ਲੋਕਾਂ ਦੇ ਮੱਥਿਆਂ ਨੂੰ ਮਲਦੇ ਹੁੰਦੇ ਸਾਧੂ ਚੰਦਨ ਲਾ ਕੇ, ਉਹ ਵੀ ਆਪਣੇ ਨਾਦ ਵਜਾਉਂਦੇ ਸ਼ੋਰ ਸ਼ਰਾਬਾ ਕਰਦੇ, ਉਹ ਵੀ ਜਿਵੇਂ ਰਾਜਾ ਸ਼ੋਰ ਸ਼ਰਾਬਾ ਕਰਦਾ। ਰਾਜਾ ਨੂੰ ਜਾਣੀ ਘੱਟ ਸੀ, ਸ਼ੋਰ ਸ਼ਰਾਬਾ ਤਾਂ ਥਾਈ ਉਹਨਾਂ ਦਾ ਵੀ, ਇਹ ਵੀ ਆਪਣੇ ਆਪ ਨੂੰ ਰਾਜਾ ਹੀ ਸਮਝਦੇ ਹੁੰਦੇ ਨੇ, ਜਿੱਧਰ ਨੂੰ ਮਰਜ਼ੀ ਚਲੇ ਜਾਣ। ਰਾਜ ਤਾਂ ਕਰਨਾ ਨਹੀਂ ਹੁੰਦਾ, ਪਰ ਜਿੱਧਰ ਨੂੰ ਮਰਜ਼ੀ ਜਾ ਸਕਦੇ ਨੇ, ਕੋਈ ਰੋਕ ਟੋਕ ਨਹੀਂ ਹੁੰਦਾ, ਕੋਈ ਵੈਰੀਅਰ ਨਹੀਂ ਹੁੰਦਾ। ਜਿਹੜੇ ਰਾਜੇ ਦੇ ਰਾਜ ਤੋਂ ਦੂਏ ਦੇ ਚਲੇ ਜਾਣ, ਇਹਨਾਂ ਨੂੰ ਕੋਈ ਰੋਕਦਾ ਨਹੀਂ ਹੁੰਦਾ, ਨਹੀਂ ਤਾਂ ਬੈਰੀਅਰ 'ਤੇ ਰੋਕ ਲੈਂਦੇ ਨੇ ਨਾ। ਇਹਨਾਂ ਕੋਲ ਕੋਈ ਸਮਾਨ ਹੋਵੇ ਉਹ 'ਤੇ ਵੀ ਟੈਕਸ ਨਹੀਂ ਲੱਗਦਾ ਹੁੰਦਾ, ਨਹੀਂ ਤਾਂ ਸਮਾਨ ਲੱਗਦਾ ਨਾ ਬੈਰੀਅਰ ਦੇ ਉੱਤੇ ਟੈਕਸ। ਜੇ ਕੋਈ ਕੋਈ ਵੀ ਚੀਜ਼ ਇਹਨਾਂ ਕੋਲ ਹੋਵੇ ਉੱਤੇ ਕੋਈ ਟੈਕਸ ਨਹੀਂ ਹੁੰਦਾ। ਪਹਿਲਾਂ ਤਾਂ ਇਹ ਇਹਨਾਂ ਦਾ ਸਾਧੂਆਂ ਦਾ ਐਸਾ ਸੁਭਾਅ ਹੈ। ਹਾਂਜੀ,
ਕਿੰਕਣ ਭੂਖਤ ਅੰਗ ਭਰੇ,
ਕਿੰਕਣੀਆਂ ਵੱਜਦੀਆਂ ਨੇ। ਹਾਂ,
ਤਨ ਲੇਪ ਤੇ ਚੰਦਨ ਚਾਰ ਪ੍ਰਭ,
ਆਹੋ ਚੰਦਨ ਦਾ ਲੇਪ ਕੀਤਾ ਹੋਇਆ, ਜਾਣੀ ਚਾਰ ਚੰਦ ਲਾਉਂਦਾ ਚੰਦਨ ਦਾ ਲੇਪ ਵੀ ਹੋਰ ਉਹਨਾਂ ਨੂੰ, ਉਹਨਾਂ ਦੀ ਸੋਭਾ ਉਦੋਂ ਰਾਜਿਆਂ ਦੇ ਤਾਂ ਜਰੀ ਪਾਈ ਹੋਈ ਹੈ, ਭੂਖਣ ਪਾਏ, ਇਹਨਾਂ ਦੇ ਤਾਂ ਚੰਦਨ ਲਿਪਿਆ ਹੋਣਾ ਅਤੇ ਇਹਨਾਂ ਦੇ ਹੋਰ ਕੀ ਹੋਣਾ, ਤਾਂ ਇਹਨਾਂ ਦਾ ਇਹੀ ਸ਼ਿੰਗਾਰ ਹੈ। ਹੁਣ ਇਹਨਾਂ ਦਾ ਸ਼ਿੰਗਾਰ ਸਾਧੂਆਂ ਦਾ ਚੰਦਨ ਹੀ ਹੈ ਬਸ ਪਾਇਆ ਹੋਇਆ। ਪਿੰਡੇ ਤਾਂ ਨੰਗੇ ਹੀ ਹੁੰਦੇ ਨੇ ਬਹੁਤਿਆਂ ਦੇ, ਕਿਸੇ ਕਿਸੇ ਦੇ ਪਾਏ ਹੁੰਦੇ ਨੇ ਕੱਪੜੇ। ਹਾਂ, ਇੱਕ ਦੂਏ ਨਾਲ ਗੱਲਾਂ ਵੀ ਕਰਦੇ ਨੇ, ਬੋਲਦੇ ਨੇ, ਜਾਂ ਹੁਣ ਇੰਨੇ ਆਦਮੀ ਜਾਣਗੇ ਬੋਲਣਗੇ ਤਾਂ ਸਹੀ ਹੋ, ਕੁਛ ਨਾ ਕੁਛ ਗੱਲਾਂ ਬਾਤਾਂ ਕਰਦੇ ਨੇ, ਜਾਂਦੇ ਨੇ, ਬੋਲਦੇ ਜਾਂਦੇ ਨੇ, ਖੇਲ ਅਖੇਡ ਵੀ ਕੁਛ ਕਰਦੇ ਨੇ ਇੱਕ ਦੂਏ ਨੂੰ, ਜਿਵੇਂ ਮਖੌਲ ਕਰ ਦੇਣਾ, ਹਾਸਾ ਮਖੌਲ ਕਰਦੇ ਵੀ ਜਾਂਦੇ ਨੇ, ਉਹਦੇ ਨਾਲ ਵੀ ਆਵਾਜ਼ ਤਾਂ ਪੈਦਾ ਹੁੰਦੀ ਹੈ ਨਾ।
ਮੁਖ ਪੋਸ਼ ਗੁਲਾਬ ਉਪਲੇਲ ਸੁਭੰਗ, ਕੰਨ ਕੱਜਲ ਸੋਹਤ ਚਾਰ ਰਿਖ ਚਖੰਗ।
ਹਾਂ, ਕਈਆਂ ਦੇ ਫੁੱਲ ਟੰਗੇ ਹੋਏ ਨੇ, ਫੁੱਲ ਪਾਏ ਨੇ, ਹਾਰ ਪਾਏ ਹੋਏ ਨੇ, ਕਈ ਕੁਛ ਕੀਤਾ ਹੋਇਆ, ਸਮਝਿਆ ਨੀ। ਇਹ ਆਪਣੇ ਆਪਣੀ ਉਹਨਾਂ ਨੇ ਇਸ ਤਰੀਕੇ ਦੀ ਇੱਥੇ ਬੰਨੇ ਹੁੰਦੇ ਨੇ ਫੁੱਲ, ਬੰਨ ਲੈਂਦੇ ਡੌੜਿਆਂ 'ਤੇ, ਉਹ ਉਹਨਾਂ ਦਾ ਬਸ ਇਹੀ ਹੁੰਦਾ ਇਹੋ ਜਿਹਾ। ਪਾਊਡਰ ਆਪਣਾ ਪਾਊਡਰ ਮੇਰਾ ਖਿਆਲ ਹੈ ਲੱਗਿਆ ਹੀ ਤਾਂ ਹੋਊਗਾ, ਪਹਿਲਾਂ ਇਹ ਲਾਉਂਦੇ ਪਾਊਡਰ, ਬਾਅਦ ਚ ਲੋਕ ਲਾਉਣ ਲੱਗੇ ਹੋਣੇ ਨੇ, ਸਾਧੂ ਪਹਿਲਾਂ ਤਾਂ ਹੀ ਲਾਉਂਦੇ ਨੇ ਇਹ, ਜਦ ਹੋਣਾ ਹੀ ਨੀ ਲਾਉਂਦਾ ਕੋਈ। ਹਾਂ, ਚੰਦ ਸਮਾਨ ਨੂੰ ਸੋਭਾ ਪਾ ਰਹੇ ਨੇ ਮੁੱਖ ਉਹਨਾਂ ਦੇ ਭਭੂਤੀ ਨਾਲ। ਹਾਂ, ਲੋਕ ਦੇਖ ਕੇ ਜਿਹੜੇ ਦੇਖਦੇ ਨੇ ਲੋਕ, ਉਹ ਬੜੇ ਖੁਸ਼ ਹੁੰਦੇ ਨੇ, ਉਹਨਾਂ ਨੂੰ ਆਕਰਸ਼ਣ ਕਰਦੇ ਨੇ।
ਸੁਭ ਸੋਭਤ ਹਾਰ ਅਪਾਰ ਉਰੰਗ, ਤਿਲਕ ਦੂਤ ਕੇਸਰ ਚਾਰ ਪ੍ਰਭੰਗ,
ਕੇਸਰ ਦੇ ਤਿਲਕ ਲਾਏ ਹੋਏ ਨੇ ਕਈਆਂ ਨੇ, ਜਿਹੜੇ ਹੁਣ ਕੁਛ ਕੇਸਰ ਵਾਲੇ ਵੀ ਹੁੰਦੇ ਨੇ, ਅਮੀਰ ਹੁੰਦੇ ਨੇ, ਕੁਛ ਵਿਚਾਰੇ ਸਵਾਹ ਮਾਰਨ ਵਾਲੇ ਹੀ ਹੁੰਦੇ ਨੇ, ਉਹਨਾਂ 'ਚ ਵੀ ਤਾਂ ਕੈਟਾਗਰੀਆਂ ਨੇ ਨਾ, ਅਮੀਰਾਂ ਗਰੀਬਾਂ ਦੀਆਂ ਸਾਧਾਂ ਦੇ ਵਿੱਚ ਵੀ ਕਈਆਂ ਦੇ ਕੇਸਰ ਦੇ ਤਿਲਕ ਲਾਏ ਹੋਏ ਨੇ, ਸ਼ੁਭ ਨੇ, ਸਮਝੇ ਨੀ।
ਸੋਭਤ ਹਾਰ ਅਪਾਰ,
ਕਈਆਂ ਦੇ ਗਲਾਂ ਵਿੱਚ ਹਾਰ ਪਾਏ ਹੋਏ ਨੇ, ਹਾਰ ਅਸਲ 'ਚ ਆਪ ਨਹੀਂ ਪਾਉਂਦੇ ਹੁੰਦੇ ਇਹ ਸੰਤ ਜਿਹੜੇ ਨੇ, ਹਰ ਸੰਤ ਦੇ ਕੋਈ ਚੇਲੇ ਹੁੰਦੇ ਨੇ, ਚੇਲੇ ਲਿਆ ਕੇ ਹਾਰ ਆਪ ਪਾ ਦਿੰਦੇ, ਚਾਹੇ ਉਹ ਆਪ ਪਾਉਂਦੇ ਹੋਣ। ਸਮਝਿਆ ਨਹੀਂ? ਅਸਲ 'ਚ ਭਾਵਨਾ ਕੀ ਹੁੰਦੀ ਹੈ ਅੰਦਰ? ਭਾਵਨਾ ਸਮਝ ਗਏ ਤੁਸੀਂ? ਭਾਵਨਾ ਬੜਾ ਬਣਦੀ ਹੋਈ ਹੈ ਦੂਜਿਆਂ 'ਚੋਂ, ਮੈਨੂੰ ਬੜਾ ਪਛਾਣ ਲੋਕ ਜਾਂਦੇ ਨੂੰ, ਭਾਵਨਾ ਅੰਦਰ ਉਹੀ ਹੈ। ਇਸ ਕਰਕੇ ਅਜੋਂ ਇਹ ਉਹ ਅਵਸਥਾ ਅਤੇ ਨੀਵੀਂ ਅਵਸਥਾ ਦੀ ਖੇਡ ਹੈ ਮੰਨੀ ਹੋਈ ਗੁਰਬਾਣੀ ਨੇ। ਆ ਜਿਹੜੀ ਕਹਿ ਗਏ ਨਾ ਹਾਰ ਪਾਏ ਹੋਏ ਨੇ ਵਿੱਚ, ਤਾਂ ਕਹਿ ਗਏ ਬੜੇ ਬਣ ਦੀ ਅਵਸਥਾ, ਬੜਾ ਜਿਹੜਾ ਹੋਊ ਤਾਂ ਸਮਾਂ ਛੋਟਾ ਬਣ ਕੇ ਰਹੇ, ਪਰ ਬੜਾ ਬੜਾ ਜਦ ਬੜਿਆ ਹੀ ਦਿਖਾਉਂਦਾ ਉਹ ਤਾਂ ਬੜਾ ਹੈ ਨਹੀਂ, ਅੰਦਰੋਂ ਨਹੀਂ ਬੜਾ ਹੈ। ਕੁਛ ਗੱਲਾਂ ਐਸੀਆਂ ਕਹਿ ਰਹੇ ਨੇ ਜਿਹੜੀਆਂ ਜਾਣਬੁੱਝ ਕੇ ਕਹਿ ਰਹੇ ਨੇ, ਜਿਨ੍ਹਾਂ ਦੀ ਨਿੰਦਿਆ ਗੁਰਬਾਣੀ ਆ 'ਚ ਕੀਤੀ ਹੋਈ ਹੈ ਵੀ ਇੱਥੇ ਸਾਧੂ ਜਾ ਰਹੇ ਨੇ ਪਰ ਆਹ ਕੁਛ ਨਕਸ਼ਾ ਉਹਨਾਂ ਦਾ ਦੱਸ ਰਹੇ ਨੇ। ਗੁਰਬਾਣੀ ਤੋਂ ਨੀਵੇਂ ਪੱਧਰ ਦੀ ਗੱਲ ਹੈ। ਇਸ ਕਰਕੇ ਇਹ ਦੱਤ ਉਹ ਹੈ ਜਿਹਨੇ ਸੰਨਿਆਸ ਚਲਾਇਆ, ਸੰਨਿਆਸ ਦੱਤ ਤੋਂ ਚੱਲਿਆ ਹੈ। ਇਸ ਕਰਕੇ ਯੋਗੀ ਔਰ ਸੰਨਿਆਸੀ ਉਸ ਅਵਸਥਾ ਨੂੰ ਤਾਂ ਨਹੀਂ ਪਹੁੰਚੇ ਕਿ ਇਹਨਾਂ 'ਚ ਵੱਡਾ ਬਣਨ ਦੀ ਭਾਵਨਾ ਰਹੀ ਹੈ, ਹੁਣ ਵੀ ਹੈ। ਹਾਂਜੀ, ਕਈ ਛੂਹਣੀਆਂ ਮਤਲਬ ਹੈ ਸੰਖ ਵੱਜਦੇ ਨੇ। ਅੱਛਾ, ਇਹ ਵੀ ਹੁੰਦਾ ਸੀ ਉਹ ਜਿਹਦੇ ਹਾਰ ਪਾਇਆ ਹੁੰਦਾ ਸੀ ਨਾ ਉਹਦੇ ਮੂਹਰੇ ਉਹਦੇ ਚੇਲੇ ਸੰਖ ਵਜਾਉਂਦੇ ਜਾਂਦੇ ਹੁੰਦੇ ਸੀ, ਜਿਵੇਂ ਰਾਜੇ ਦੇ ਮੂਹਰੇ ਜਾਂਦੇ ਹੁੰਦੇ ਨੇ, ਇਹ ਦੂਏ ਦੇ ਦੂਏ ਮੂਹਰੇ ਜਾਂਦੇ ਨੇ, ਧੀਏ ਦੇ ਧੀਏ ਮੂਹਰੇ ਜਾਂਦੇ ਨੇ। ਉਹ ਪਤਾ ਲੱਗਦਾ ਸੀ ਵੀ ਇਹ ਗੁਰੂ ਹੈ। ਇੱਕ ਤਾਂ ਹੁੰਦਾ 108, ਇੱਕ ਹੁੰਦਾ 1008, ਉਹਦਾ 1008 ਹੈ, ਉਹਦੇ ਮੂਹਰੇ ਹੁੰਦੇ ਸੀ ਇਹ। ਹਾਂਜੀ, ਹਾਂ, ਜਿਵੇਂ ਸੈਨਾ ਜਾਂਦੀ ਹੁੰਦੀ ਹੈ ਰਾਜੇ ਦੀ ਮਗਨ ਹੋਈ ਹੋਈ, ਦੱਤ ਮੂਹਰੇ ਮੂਹਰੇ ਹੈ, ਪਿੱਛੇ ਪਿੱਛੇ ਇਹ ਜਾਂਦੇ ਨੇ। ਦੱਤ ਨਹੀਂ ਕਿਸੇ ਨੂੰ ਕੁਛ ਕਹਿੰਦਾ ਵੀ ਤੈਂ ਕਿਉਂ ਤਿਲਕ ਲਾਇਆ, ਕਿਉਂ ਤੇਰੇ ਮੂਹਰੇ ਸੰਖ ਵੱਜਦੇ ਨੇ, ਕਿਉਂ ਤੈਂ ਹਾਰ ਪਾਇਆ, ਕਿਉਂ ਤੈਂ ਨਹੀਂ ਪਾਇਆ, ਕਿਉਂ ਤੈਂ ਸਵਾਏ ਕੱਲੀ ਮਿਲੀ ਹੈ, ਕਿਉਂ ਤੈਂ ਇਹ ਚੰਦਨ ਮਿਲਿਆ। ਸਮਝਿਆ ਨਹੀਂ? ਕਿਉਂ ਕਿਸੇ ਨੇ ਕੇਸਰ ਲਾਇਆ, ਵੀ ਦੂਜਿਆਂ ਨੂੰ ਕਿਉਂ ਨਹੀਂ, ਉਹ ਨਹੀਂ ਕਹਿੰਦਾ ਕਿਸੇ ਨੂੰ ਕੁਛ ਵੀ। ਜੇ ਨਹੀਂ ਕਹਿੰਦਾ ਤਾਂ ਉੱਥੇ ਦੁਆਇਤ ਭਾਵਨਾ ਵੀ ਹੈ। ਸਾਡੇ ਸੰਗਤ ਵਿੱਚ ਅਸੀਂ ਕਹਿੰਦੇ ਹਾਂ ਨਹੀਂ ਇੱਦਾਂ ਨਹੀਂ, ਇੱਦਾਂ ਕਰਨਾ, ਜੇ ਕਹਾਂਗੇ ਤਾਂ ਹੀ ਉਹ ਰੀਤ ਠੀਕ ਹੋਊਗੀ। ਉਪਦੇਸ਼ ਨਹੀਂ ਹੈ ਉੱਥੇ, ਮਨਮੱਤ ਹੈ। ਜਿੱਥੇ ਉਪਦੇਸ਼ ਨਹੀਂ ਮਨਮੱਤ, ਉੱਥੇ ਹਾਵੀ ਹੋ ਜਾਂਦੀ ਹੈ। ਸਾਡੇ ਇਹ ਸੀ ਵੀ ਜੇ ਕੋਈ ਜਰਾ ਵੀ ਗੁਰਮਤਿ ਉਲਟ ਗੱਲ ਕਰਦਾ ਉਹਨੂੰ ਟੋਕੋ ਗੁਰਦੁਆਰੇ ਦੇ ਵਿੱਚ ਹੀ। ਉਹ ਟੋਕਣ 'ਤੇ ਅਸੀਂ ਹਟ ਗਏ, ਟੋਕਣ 'ਤੇ ਹਟ ਗਏ, ਉਹਦਾ ਰਿਜ਼ਲਟ ਚੰਗਾ ਨਹੀਂ ਹੋਇਆ। ਕੋਈ ਗਲਤ ਪਾਠ ਕਰਕੇ ਉੱਠ ਜਾਂਦਾ, ਕਹਿੰਦਾ ਨਹੀਂ ਕੋਈ, ਜੇ ਕਹਿੰਦਾ ਤਾਂ ਬੁਰਾ ਮਨਾਉਂਦੇ ਨੇ। ਉਹ ਜਿਹੜਾ ਬੁਰਾ ਮਨਾਉਣਾ ਉਹ ਤਾਂ ਲੋਕ ਕਹਿਣ 'ਤੇ ਹਟ ਗਏ, ਕਹਿਣ 'ਤੇ ਹਟ ਗਏ। ਜੇ ਕਹਿਣ 'ਤੇ ਹਟ ਗਏ ਉਹਦੇ ਰਿਜ਼ਲਟ ਆਪਣੇ ਸਾਹਮਣੇ ਨੇ, ਟੋਕਣ 'ਤੇ ਹਟ ਗਏ ਤਾਂ ਰਿਜ਼ਲਟ ਵੀ ਸਾਹਮਣੇ ਨੇ ਸਾਡੇ। ਟੋਕਣਾ ਚਾਹੀਦਾ। ਜੇ ਸਕੂਲ ਦੇ ਵਿੱਚ ਬੱਚਿਆਂ ਨੂੰ ਟੋਕਿਆ ਨਾ ਜਾਵੇ, ਪੜ੍ਹਾਇਆ ਨਾ ਜਾਵੇ, ਡਿਸਿਪਲਿਨ ਤਾਂ ਰਹਿ ਨਹੀਂ ਸਕਦਾ, ਸਿੱਖਿਆ ਤਾਂ ਮਿਲ ਨਹੀਂ ਸਕਦੀ ਉੱਥੇ। ਸਿੱਖਿਆ ਜਦੇ ਹੀ ਹੈ ਜਦ ਕੋਈ ਉੱਥੇ ਸਿਖਾਵੇ ਕੁਛ, ਦੱਸੇ। ਇੱਥੇ ਕੋਈ ਦੱਸਿਆ ਨਹੀਂ ਜਾਂਦਾ ਕੁਛ ਵੀ। ਹਾਂਜੀ,
ਫਿਰ ਆਏ ਗਏ ਤਾਂ ਪੈਂਡ ਮੁਨਿੰਗ ਕੱਲ ਬਾਜਤ ਸੰਖਨ ਨਾਦ ਧੁਨਿੰਗ।
ਫਿਰ ਉਸੇ ਰਸਤੇ 'ਤੇ ਉਹ ਆ ਗਿਆ, ਜਿਹੜੇ ਰਸਤੇ ਰਾਜਾ ਗਿਆ ਹੈ ਉਸੇ ਰਸਤੇ 'ਤੇ ਆ ਗਿਆ, ਮੁਨੀ ਆ ਗਿਆ ਉਹਦੇ ਪਿੱਛੇ ਪਿੱਛੇ ਹੀ। ਹਾਂ, ਸੰਖ ਵੱਜਦੇ ਨੇ, ਨਾਦ ਸੰਖ ਤਾਂ ਹੁੰਦੇ ਨੇ ਨਾ ਉਹ ਛੋਟੇ ਜਿਹੇ ਜਿਹੜੇ ਸਮੁੰਦਰ 'ਚੋਂ ਲੱਭਦੇ ਨੇ, ਨਾਦ ਹੁੰਦੇ ਨੇ ਉਹ ਬੜੇ ਬੜੇ ਨਰਸਿੰਘ, ਉਹਨਾਂ ਦੀ ਧੁਨੀ ਹੁੰਦੀ ਆਉਂਦੀ ਹੈ ਮੂਹਰੇ।
ਲੋਕ ਤਾਂ ਇੱਕ ਬਾਣ ਕਰੇਂਗ ਸਿਰ ਨੀਚ ਮਨੋ ਲਿਖ ਚਿੱਤਰ ਧਰੇਂਗ।
ਉਹ ਉੱਥੇ ਉਹਨਾਂ ਨੇ ਵੀ ਉਹੀ ਤੀਰ ਘੜਨ ਵਾਲਾ ਦੇਖਿਆ, ਗਰਦਨ ਨੀਵੀਂ ਕੀਤੀ ਹੋਈ ਹੈ ਥੱਲੇ ਨੂੰ, ਧਿਆਨ ਤੀਰ ਘੜਨ ਦੇ ਵਿੱਚ ਹੈ ਉਹਦਾ। ਐਂ ਸਮਝਦੇ ਜਿਵੇਂ ਪੱਥਰ ਦੀ ਕੋਈ ਮੂਰਤੀ ਬਣਾ ਕੇ ਰੱਖੀ ਹੋਈ ਹੁੰਦੀ ਹੈ। ਉੱਥੇ ਕਿਹਾ ਸੀ ਪ੍ਰਾਣਹੀਣ ਕਿਹਾ ਸੀ, ਇੱਥੇ ਐਂ ਕਹਿਤਾ ਵੀ ਚਿੱਤਰ ਕੋਈ ਮੂਰਤੀ ਪੱਥਰ ਦੀ ਮੂਰਤੀ ਬਣਾ ਕੇ ਰੱਖੀ ਹੁੰਦੀ ਹੈ, ਇਸ ਤਰੀਕੇ ਨਾਲ ਉਹਦੀ ਜਿੱਥੇ ਗਰਦਨ ਉੱਥੇ ਹੀ ਅਟਕੀ ਹੋਈ।
ਸਿਰ ਨੀਚ
ਮਾੜੇ ਮੋਟੇ ਉਂਗਲੀਆਂ ਹੀ ਹਿਲਦੀਆਂ ਨੇ ਹੋਰ ਕੁਛ ਵੀ ਨਹੀਂ ਹਿਲਦਾ
ਸਿਰ ਨੀਚ
ਸਿਰ ਨੀਚੇ ਨੂੰ ਹੈ ਨਾ ਨੀਚੇ ਨੂੰ ਧਿਆਨ ਜੋ ਨੀਚੇ ਨੂੰ ਹੈ ਬਾਣ ਜੋ ਕਰ ਰਿਹਾ ਉਹ ਆਪਣਾ ਕੰਮ ਜੋ ਕਰ ਰਿਹਾ ਕੰਮ ਚ ਧਿਆਨ
ਅਭਿਲੋਕ ਰਹੀ ਸਰ ਨੀਚ ਗਰਿੰਗ ਹਸ ਬੈਨ ਸੁਭਾਂਤ ਇਮਿੰਗ ਉਚਰਿੰਗ
ਹੁਣ ਮੂਹਰੇ ਮੂਹਰੇ ਜਾਂਦਾ ਸੀਗਾ ਆਪਣਾ ਦੱਤ ਦੱਤ ਧਿਆਨ ਰੱਖਦਾ ਸੀ ਆਪਣੇ ਆਲੇ ਦੁਆਲੇ ਆਪਣੇ ਬੰਦਿਆਂ ਦਾ ਤਾਂ ਧਿਆਨ ਘੱਟ ਰੱਖਦਾ ਸੀ ਉਹ ਆਲੇ ਦੁਆਲੇ ਦਾ ਧਿਆਨ ਰੱਖਦਾ ਸੀ ਕੋਈ ਬੰਦਾ ਮਿਲੇ ਹੋਰ ਕੋਈ ਦੱਤ ਨੇ ਬੜੀ ਗੌਰ ਨਾਲ ਦੇਖਿਆ ਉਹਨੂੰ ਇਹ ਬੰਦੇ ਨੇ ਸਿਰੇ ਨਹੀਂ ਚੁੱਕਿਆ ਅਸੀਂ ਲੰਘੇ ਜਾਂਦੇ ਹਾਂ ਇੰਨਾ ਇੱਥੇ ਖੜਕਾ ਹੁੰਦਾ ਹੈ ਨਹੀਂ ਆਦਮੀ ਆਵਾਜ਼ ਆਉਂਦੀ ਹੈ ਸਿਰ ਚੁੱਕ ਕੇ ਦੇਖ ਲੈਂਦਾ ਹੈ ਕੌਣ ਆਉਂਦਾ ਹੈ ਵੀ ਕਿਤੇ ਇਹਨੇ ਸਿਰ ਚੁੱਕਿਆ ਹੀ ਨਹੀਂ ਹੈ ਅਤੇ ਦੱਤ ਉੱਥੇ ਰੁਕ ਗਿਆ ਉਹ ਦੂਜਿਆਂ ਨੂੰ ਹੱਥ ਮਾਰਤਾ ਵੀ ਤੁਸੀਂ ਚੱਲੋ ਉਹ ਗਾਂ ਨੰਗੀ ਜਾਂਦੇ ਨੇ ਦੱਤ ਰੁਕ ਗਿਆ ਦੱਤ ਨੇ ਫਿਰ ਉਹਨੂੰ ਪੁੱਛਿਆ ਦੱਤ ਨੇ ਉਹਨੂੰ ਪੁੱਛਿਆ ਹਾਂ ਰਿਸ਼ੀ ਨੇ ਉਹਨੂੰ ਜਦ ਨਹੀਂ ਸਿਰ ਚੁੱਕਿਆ ਰੁਕ ਵੀ ਗਿਆ ਰਿਸ਼ੀ ਉੱਥੇ ਦੱਤ ਤਾਂ ਉਹਨੇ ਹੱਸ ਕੇ ਉਹਨੂੰ ਪੁੱਛਿਆ ਹੱਸ ਕੇ ਵਚਨ ਕੀਤਾ ਬੈਣ ਕੀਤਾ ਪੁੱਛਿਆ ਉਹਨੂੰ ਹੱਸ ਕੇ ਪੁੱਛਿਆ ਕਹਿੰਦਾ ਇੱਥੇ ਦੀ ਇੱਕ ਰਾਜਾ ਲੰਘਿਆ ਕੋਈ ਕਿੱਧਰੋਂ ਗਿਆ ਉਹ ਬਹੁਤ ਲੋ ਲਸ਼ਕਰ ਸੀ ਕਹਿੰਦੇ ਉਹਦੇ ਨਾਲ ਕਿੰਨੀ ਉਹ ਸੈਨਾ ਸੀ ਉਹ ਕਿੱਧਰ ਨੂੰ ਗਿਆ ਬਈ ਕਿਹੜੇ ਰਸਤੇ ਗਿਆ ਉਹ ਕਹਿੰਦਾ ਗੁਰੂ ਜੀ ਮੈਂ ਸੱਚ ਦੱਸਦਾ ਮੈਂ ਨਹੀਂ ਦੇਖਿਆ ਆਪਣੀਆਂ ਅੱਖਾਂ ਮੈਂ ਦੇਖਿਆ ਹੀ ਨਹੀਂ ਜਦ ਬੁਲਾਇਆ ਦੱਤ ਨੇ ਜਦ ਤਾਂ ਉਹਨੇ ਅੱਖਾਂ ਚੁੱਕੀਆਂ ਪਰ ਜਿੰਨਾ ਚਿਰ ਕਿਸੇ ਨੇ ਬੁਲਾਇਆ ਨਹੀਂ ਅੱਖਾਂ ਨਹੀਂ ਚੁੱਕੀਆਂ ਉਹਨੇ ਉਹ ਦੱਤ ਨੂੰ ਦੇਖ ਕੇ ਗੁਰੂ ਕਹਿੰਦਾ ਨਾ ਕਿਉਂਕਿ ਦੱਤ ਰਿਸ਼ੀ ਹੈ ਨਾ ਗੁਰੂ ਲਾ ਸੁਵਰਤੇ ਇੱਥੇ ਕਹਿੰਦਾ ਗੁਰੂ ਦੇ ਮੈਂ ਨਹੀਂ ਕਹਿੰਦਾ ਦੇਖਿਆ ਆਪਣੀ ਅੱਖਾਂ ਨਾਲ ਦੱਤ ਨੇ ਕਿਹਾ ਵੀ ਇਹਦਾ ਮਤਲਬ ਹੈ ਸਾਨੂੰ ਵੀ ਨਹੀਂ ਸੀ ਦੇਖਣਾ ਇਹਨੇ ਜੇ ਮੈਂ ਨਾ ਬੁਲਾਉਂਦਾ ਇਹਨੇ ਤਾਂ ਸਿਰ ਚੁੱਕਣਾ ਹੀ ਨਹੀਂ ਸੀ
ਚੱਕ ਚਿੱਤ ਰਹੇ ਚੱਲ ਚਿੱਤ ਮੁਨਿੰਗ ਅਨਖੰਡ ਤਪੀ ਨਹੀਂ ਜੋਗ ਡੁਲਿੰਗ
ਉਹ ਹੈਰਾਨ ਹੋ ਗਿਆ ਉਹ ਏਡਾ ਆਦਮੀ ਇਹ ਚਾਹੇ ਕੰਮ ਕਰਦਾ ਹੈ ਆਪਣੇ ਕੰਮ 'ਚ ਧਿਆਨ ਹੈ ਇਹਦਾ ਇੰਨਾ ਧਿਆਨ ਅਡੋਲ ਹੈ ਇਹਦਾ ਇਹੀ ਤਾਂ ਤਪ ਹੈ ਇਹ ਤਪ ਹੈ ਜਪ ਨਹੀਂ ਹੈ ਮਨ ਨੂੰ ਅਡੋਲ ਕਰਨਾ ਤਪ ਹੈ ਚਾਹੇ ਅਸੀਂ ਜੋ ਗਿਆਨ ਲਿਆ ਮਨ ਨੂੰ ਸਮਝਾ ਕੇ ਰੱਖਣਾ ਅਡੋਲ ਇਹ ਤਪ ਹੈ ਜਪ ਹੈ ਸਮਝਣਾ ਸਮਝੀ ਹੋਈ ਗੱਲ ਨੂੰ ਲਾਗੂ ਕਰਨਾ ਮਨ ਦੇ ਉੱਤੇ ਤਪ ਹੈ ਸਾਡੇ ਹੁਣ ਤਪ ਦੇ ਅਰਥ ਵੀ ਦੱਸ ਗਏ ਇਹਨੂੰ ਤਪ ਕਹਿ ਗਏ ਕਰ ਰਹੇ ਕੰਮ ਉਹ ਤਾਂ ਕੰਮ ਕਰ ਰਿਹਾ ਇਹ ਵੀ ਤਪ ਹੈ ਗਰਭ ਦੇ ਵਿੱਚ ਕੰਮ ਕਰ ਰਿਹਾ ਸੀ ਜੀਵ ਆਪਣੇ ਸਰੀਰ ਬਣਾ ਰਿਹਾ ਸੀ ਲੇਕਿਨ ਤਪ ਹੈ ਉਹਨੂੰ ਮੰਨਿਆ ਹੋਇਆ ਉੱਥੇ ਜੁੜ ਜਾਣੀ ਆ ਗੱਲ ਜਾ ਕੇ ਇਹ ਉਹਨੂੰ ਤਪ ਤਾਂ ਮੰਨਿਆ ਹੋਇਆ ਉੱਥੇ ਤਪ ਕੋਈ ਸਮਾਧੀ ਧੂਣਾ ਲਾ ਕੇ ਸਮਾਧੀ ਨੂੰ ਅੱਖਾਂ ਮੀਟ ਕੇ ਉਹ ਤਪ ਨਹੀਂ ਹੁੰਦਾ ਕੁਛ ਕਰਨਾ ਤਪ ਹੈ ਪੂਰੇ ਧਿਆਨ ਨਾਲ ਜੇ ਤੁਹਾਡਾ ਧਿਆਨ ਨਹੀਂ ਟੁੱਟਦਾ ਨਾ ਉਸ ਕੰਮ ਤੋਂ ਕੁਛ ਵੀ ਤੁਹਾਡੇ ਆਲੇ ਦੁਆਲੇ ਹੋਈ ਜਾਵੇ ਤਾਂ ਤੁਹਾਡਾ ਤਪ ਭੰਗ ਨਹੀਂ ਹੋਇਆ ਤਪ ਭੰਗ ਹੁੰਦਾ ਧਿਆਨ ਭੰਗ ਹੋ ਜਾਣ ਨਾਲ ਧਿਆਨ ਭੰਗ ਹੋ ਗਿਆ ਤਪ ਭੰਗ ਹੋ ਗਿਆ ਜੇ ਤੁਸੀਂ ਆਪਣੇ ਕੰਮ ਦੇ ਵਿੱਚ ਬਿਲਕੁਲ ਖੁੱਭੇ ਹੋਏ ਹੋ ਖੁੱਭਿਆ ਹੋਇਆ ਲਫ਼ਜ਼ ਹੈ ਨਾ ਆਪਾਂ ਵਰਤਦੇ ਪੂਰੇ ਖੁੱਭੇ ਹੋਏ ਹੋ ਉਖੜੇ ਨਹੀਂ ਤੁਸੀਂ ਆਪਣੇ ਉਹ ਧਿਆਨ 'ਚੋਂ ਤੁਹਾਡਾ ਉਖੜਿਆ ਨਹੀਂ ਤੁਹਾਡਾ ਤਪ ਕਾਇਮ ਹੈ ਜਦ ਬੱਚਾ ਕਹਿੰਦੇ ਨੇ ਉਖੜ ਜਾਂਦਾ ਨਾ ਉਹਦਾ ਧਿਆਨ ਉਹਦਾ ਅੰਗ ਭੰਗ ਹੋ ਜਾਂਦਾ ਜਿਹੜਾ ਗਰਭ 'ਚ ਅੰਗ ਭੰਗ ਨਿਕਲਦੇ ਨੇ ਨਾ ਕਿਤੇ ਡਿਸਟਰਬ ਹੋਇਆ ਉਹਦਾ ਧਿਆਨ ਜੇ ਕੋਈ ਕਾਣਾ ਆਇਆ ਹੱਥ ਪੈਰ ਉਹਦਾ ਗਲਤ ਹੈ ਨਾ ਕਿਤੇ ਉਹਦਾ ਅੰਗ ਭੰਗ ਹੋਇਆ ਉਹਦਾ ਧਿਆਨ ਭੰਗ ਹੋਇਆ ਅਸਲ 'ਚ ਉੱਥੇ ਇਹ ਮੰਨਦੇ ਨੇ ਹਾਂਜੀ ਭੰਗ ਹੋ ਗਿਆ ਨਾ ਭੰਗ ਹੋ ਗਿਆ ਉਹਦਾ ਕੰਮ ਵੀ ਵਿਗੜ ਗਿਆ ਉੱਥੇ ਕੰਮ ਵੀ ਵਿਗੜਨਾ ਕੀ ਕਹਿੰਦੇ ਸਾਵਧਾਨੀ ਦੁਰਘਟਨਾ ਘਟੀ, ਸਾਵਧਾਨੀ ਹਟ ਗਈ ਉੱਥੇ ਉਹਦੀ। ਹਾਂਜੀ,
ਚੱਕ ਚਿੱਤ ਰਹੇ ਚੱਲ ਚਿੱਤ ਮੁਨੇਗ ਅਨਖੰਡ ਤਪੀ ਨਹੀਂ ਜੋਗ ਡੋਲੇਗ।
ਉਹ ਹੈਰਾਨ ਹੋ ਗਿਆ ਉਹ ਮੁਰੀ ਸੁਣ ਕੇ, ਉਹ ਇਹਦਾ ਕੋਈ ਗੁਰੂ ਨਹੀਂ, ਇਹ ਆ ਸਾਡੇ ਜਿਹੜੇ ਮੇਰੇ ਮਗਰ ਫੌਜ ਤੁਰੀ ਫਿਰਦੀ, ਇੱਕ ਵੀ ਨਹੀਂ ਇਹਨਾਂ ਦਾ ਇਹਦੇ ਵਰਗਾ ਤਾਂ ਇਹਨਾਂ 'ਚ, ਉਹ ਤਾਂ ਇਹ ਦੇਖਦਾ ਰੋਜ਼ ਮੇਰੀ ਸੰਗਤ ਕਰਦੇ ਨੇ, ਇਹ ਤਾਂ ਮੈਨੂੰ ਮੇਰੇ ਤੋਂ ਵੀ ਗਾਹਾਂ ਖੜਾ, ਇਹ ਤਾਂ ਗਾਹਾਂ ਖੜਾ ਹੈ, ਇੰਨਾ ਧਿਆਨ ਐਡਾ ਸਟਰੋਂਗ ਮਤਲਬ ਹੈ ਆਦਮੀ ਖੁਬਿਆ ਹੋਇਆ, ਇੰਨਾ ਕੁਛ ਨਾ ਗਿਆ, ਇਹ ਕਹਿੰਦਾ ਮੈਂ ਅੱਖਾਂ ਨਾਲ ਦੇਖਿਆ ਹੀ ਨਹੀਂ, ਚੱਕ ਕੇ ਅੱਖਾਂ ਕਿੱਧਰ ਨੂੰ ਗਿਆ, ਇਹ ਤਾਂ ਆਦਮੀ ਐਵੇਂ ਨਹੀਂ ਹੈ, ਇਹਨੂੰ ਗੁਰੂ ਧਾਰਨ ਕਰਦਾ ਉਹ ਮੰਨਦਾ। ਐਸਾ ਧਿਆਨ ਚਾਹੀਦਾ, ਜੇ ਕੋਈ ਤਪ ਕਰਨਾ ਤਾਂ ਇਹੋ ਜਿਹਾ ਧਿਆਨ ਚਾਹੀਦਾ ਤਾਂ ਕੁਛ ਪ੍ਰਾਪਤੀ ਹੁੰਦੀ ਹੈ, ਵਰਨਾ ਕਦੇ ਧਿਆਨ ਟੁੱਟ ਗਿਆ, ਗੁਰਬਾਣੀ ਪੜ੍ਹਦੇ ਹਾਂ ਧਿਆਨ ਕਿੱਧਰ ਚਲਿਆ ਗਿਆ ਉੱਧਰ ਚਲਿਆ ਗਿਆ, ਪ੍ਰਾਪਤੀ ਕੀ ਹੋਣੀ ਉੱਥੋਂ। ਇੰਨਾ ਖੁੱਭ ਕੇ ਜੇ ਗੁਰਬਾਣੀ ਪੜ੍ਹੀ ਜਾਵੇ ਕਿਉਂ ਨਾ ਸਮਝ ਆਵੇ, ਸਮਝ ਕਿਵੇਂ ਨਾ ਆਵੇ, ਸਮਝ ਆਊਗੀ, ਕੁਛ ਸ਼ਬਦ ਸ਼ਾਇਦ ਸਾਨੂੰ ਨਵੇਂ ਹੋਣਗੇ, ਉਹ ਅਸੀਂ ਕਿਤੋਂ ਦੇਖ ਸਕਦੇ ਹਾਂ, ਵਿਚਾਰ ਵੀ ਸਕਦੇ ਹਾਂ, ਗੁਰਬਾਣੀ 'ਚ ਗੁਰਬਾਣੀ ਦੇ ਅਰਥ ਗਾਹਾਂ ਵੀ ਦਿੱਤੇ ਹੁੰਦੇ ਨੇ, ਪਤਾ ਲੱਗ ਸਕਦਾ, ਪਰ ਖੁੱਭਣ ਦੀ ਗੱਲ ਹੈ। ਹਾਂਜੀ,
ਅਨ ਆਸ ਅਭੰਗ ਉਦਾਸ ਮੰਨੇਗ ਅਵਿਕਾਰ ਅਪਾਰ ਪ੍ਰਭਾਸ ਸਭੰਗ।
ਅਨਾਸ, ਇਹਦੇ ਅੰਦਰ ਹੋਰ ਕੋਈ ਇੱਛਾ ਹੀ ਨਹੀਂ, ਇੱਛਾ ਕੀ ਹੈ ਵੀ ਮੇਰਾ ਤੀਰ ਐਸਾ ਬਣੇ ਜੋ ਮੈਂ ਬਣਾ ਰਿਹਾ, ਇਹ ਜੇ ਡਿਫੈਕਟ ਨਾ ਹੋਵੇ ਕੁਛ, ਇਹ ਨਾ ਹੋਏ ਵੇ ਐਂ ਬੈਲੈਂਸ ਕਰ ਜਾਵੇ ਇਹੋ ਜਿਹਾ ਚੱਲੇ, ਚੱਲੂਗਾ ਜੇ ਇੱਧਰ ਵਧਣ ਜ਼ਿਆਦਾ ਇੱਧਰ ਜ਼ਿਆਦਾ ਹੈ, ਇਹਨੇ ਐਂ ਕਰ ਜਾਣਾ, ਸਿੱਧਾ ਤਾਂ ਜਾਊਗਾ ਜੇ ਦੋਹਾਂ ਪਾਸਿਆਂ ਦਾ ਵਜ਼ਨ ਇੱਕੋ ਜਿਹਾ ਹੋਊਗਾ। ਹਾਂਜੀ, ਹੋਰ ਕੋਈ ਆਸ ਨਹੀਂ, ਅਨਾਸ ਹੈ,
ਅਭੰਗ ਉਦਾਸ ਮੰਨੇ,
ਅਭੰਗ ਹੈ, ਸੁਰਤ ਨਹੀਂ ਭੰਗ ਹੋ ਰਹੀ, ਉਦਾਸ ਹੈ, ਆਸ ਕੋਈ ਨਹੀਂ ਹੈ, ਸੰਸਾਰੀ ਆਸ ਕੋਈ ਨਹੀਂ, ਹੋਰ ਔਰ ਇੱਛਾ ਹੀ ਕੋਈ ਨਹੀਂ, ਸਿਰਫ ਇੱਕੋ ਇੱਛਾ ਹੈ ਉਹਦੀ, ਇੱਕ ਆਸ ਰੱਖੋ, ਇਹਦੀ ਜਿਹੜੀ ਆਸ ਹੋਰ ਹੈ ਦੁਨਿਆਵੀ ਹੈ, ਇਹਦੀ ਦੁਨਿਆਵੀ ਐਪ ਹੈ ਤਾਂ ਇੱਕੋ ਪੁਆਇੰਟ 'ਤੇ ਟਾਰਗੇਟ ਇਹਦਾ ਬਣਾਇਆ ਹੋਇਆ, ਪੁਆਇੰਟ ਤਾਂ ਦੂਆ ਹੈ ਨਹੀਂ, ਹੋਰ ਕੋਈ ਟਾਰਗੇਟ, ਦੁਚਿੱਤੀ ਤਾਂ ਹੈ ਨਹੀਂ ਨਾ, ਦੁਚਿੱਤੇ ਕੀ ਦੋਈ ਥੂਨ ਗਰੀ ਹੋਈ ਹੈ, ਔਰ ਮੋਹ ਬਲੈਂਡਾ, ਮੋਹ ਵੀ ਨਹੀਂ ਹੈ ਕਿਤੇ, ਕੋਈ ਕਰਦਾ ਯਾਦ ਨਹੀਂ, ਆਪਣੇ ਸਰੀਰ ਦਾ ਵੀ ਸੁੱਧ ਨਹੀਂ ਹੈ, ਸਰੀਰ ਨਾਲ ਵੀ ਮੋਹ ਟੁੱਟਿਆ ਹੈ।
ਅਵਿਕਾਰ ਅਪਾਰ ਪ੍ਰਭਾਸ,
ਅਵਿਕਾਰ ਹੈ, ਵਿਕਾਰਾਂ ਤੋਂ ਰਹਿਤ ਹੈ, ਵਿਕਾਰ ਕੋਈ ਨਹੀਂ, ਕੋਈ ਉਹਨੂੰ ਲੋਭ ਨਹੀਂ ਉਹਦੇ 'ਤੇ ਹਾਵੀ, ਕੋਈ ਕ੍ਰੋਧ ਨਹੀਂ ਹਾਵੀ, ਕੋਈ ਮੋਹ ਨਹੀਂ ਹਾਵੀ, ਇੱਕ ਚਿੱਤ ਜੋ ਹੈ। ਹਾਂਜੀ,
ਅਵਿਕਾਰ ਅਪਾਰ ਪ੍ਰਭਾਸ ਸਭੰਗ,
ਅਪਾਰ ਅਵਿਕਾਰ ਵੀ ਕਿੰਨਾ, ਕੋਈ ਨੇੜੇ ਤੇੜੇ ਨਹੀਂ ਹੈ ਵਿਕਾਰ, ਬਹੁਤ ਦੂਰ ਨੇ ਵਿਕਾਰ, ਅਪਾਰ ਦੂਰੀ ਹੈ ਵਿਕਾਰਾਂ ਤੋਂ,
ਪ੍ਰਭਾਸ ਸਭੰਗ,
ਹਾਂ ਪ੍ਰਭਾਸ ਸਭੰਗ, ਔਰ ਮਤਲਬ ਹੈ ਆਪਣੇ ਜਿਹੜਾ ਪ੍ਰਭਾ ਹੈ, ਆਪਣੀ ਉਹਦੀ ਜਿਹੜੀ ਪ੍ਰਭਾ ਹੈ, ਚਿਹਰੇ ਦੀ ਜਿਹੜੀ ਚਮਕ ਹੈ, ਉਹ ਤੋਂ ਇਹ ਮਲੂਮ ਦਿੰਦਾ, ਸ਼ੁਭੰਗ ਹੋਊਗਾ ਸਭੰਗ ਨਹੀਂ, ਸ਼ੁਭੰਗ ਸ਼ੁਭ ਸ਼ੁਭ, ਜਿਹੜਾ ਜਦੋਂ ਆਦਮੀ ਵਿਕਾਰਾਂ ਤੋਂ ਰਹਿਤ ਹੁੰਦਾ ਨਾ, ਉਹਦੇ ਜਿਹੜਾ ਆਭਾਸ ਚਿਹਰੇ ਦਾ ਆਭਾਸ ਹੈ ਉਹ ਸ਼ੁਭ ਹੁੰਦਾ, ਚੰਗਾ ਆਭਾਸ ਦਿੰਦਾ ਹਰੇਕ ਨੂੰ, ਕਿਸੇ ਨਿਊਟਰਲ ਗੇਅਰ 'ਚ ਹੁੰਦਾ ਉਹ, ਕਿਸੇ ਨਾਲ ਮਾੜਾ ਨਹੀਂ, ਕਿਸੇ ਨਾਲ ਚੰਗਾ ਨਹੀਂ, ਉਹ ਸ਼ੁਭ ਆਭਾਸ ਦਿੰਦਾ ਸਾਰਿਆਂ ਨੂੰ, ਉਹਦਾ ਪ੍ਰਭਾਵ ਸਾਰਿਆਂ 'ਤੇ ਚੰਗਾ ਪੈਂਦਾ, ਚੰਗਾ ਪ੍ਰਭਾਵ ਦਿੰਦਾ ਕਿਸੇ ਨਾਲ, ਕਿਉਂਕਿ ਵੈਰ ਵਿਰੋਧ 'ਤੇ ਰਹਿਤ ਹੁੰਦਾ, ਜਦੋਂ ਆਦਮੀ ਵੈਰ ਵਿਰੋਧ 'ਤੇ ਰਹਿਤ ਹੈ, ਵਿਕਾਰਾਂ ਤੋਂ ਰਹਿਤ ਹੈ, ਜਿਵੇਂ ਬੱਚਾ ਹੁੰਦਾ ਛੋਟਾ ਜਿਹਾ, ਹਰੇਕ ਨੂੰ ਕਿਉਂ ਚੰਗਾ ਲੱਗਦਾ, ਉਹ ਉਹਦੇ 'ਤੇ ਪ੍ਰਭਾਵ ਨਹੀਂ ਹੁੰਦਾ ਕਿਸੇ ਚੀਜ਼ ਦਾ, ਵਿਕਾਰਾਂ ਤੋਂ ਰਹਿਤ ਹੁੰਦਾ।
ਅਨਭੰਗ ਪ੍ਰਭਾ ਅਨਖੰਡ ਤਪੰਗ,
ਹਾਂ ਉਹਦੀ ਪ੍ਰਭਾ ਜਿਹੜੀ ਹੈ ਜੋਤ ਅਨਭੰਗ ਹੈ, ਅਨਖੰਡ ਤਪੰਗ, ਤਪ ਉਹਦਾ ਖੰਡਿਤ ਨਹੀਂ ਹੋ ਰਿਹਾ, ਤਪ ਜਿਹੜਾ ਧਿਆਨ ਧਿਆਨ ਟੁੱਟ ਨਹੀਂ ਰਿਹਾ, ਤਪ ਖੰਡ ਤੋਂ ਆਉਣਾ ਧਿਆਨ ਟੁੱਟਣਾ ਹੀ ਹੈ। ਹੁਣ ਇਹ ਸਮਝ ਲੈਣਾ ਚਾਹੀਦਾ, ਜਿਹੜੇ ਤਪ ਭੰਗ ਦੀ ਗੱਲ ਆਊਗੀ ਕਿਤੇ ਵੀ ਤੁਹਾਨੂੰ ਸ਼ਾਸਤਰਾਂ ਦੇ ਵਿੱਚ, ਤਪ ਭੰਗ ਹੋ ਗਿਆ, ਧਿਆਨ ਟੁੱਟ ਗਿਆ, ਟਾਰਗੇਟ ਤੋਂ ਧਿਆਨ ਹਿੱਲ ਗਿਆ। ਬਸ ਉਹ ਜਿਹੜਾ ਕ੍ਰਿਸ਼ਨ ਉਹਦੀ ਰਾਮ ਚੰਦਰ ਦੀ ਨਾ ਇਹਦੀ ਅਰਜੁਨ ਦੀ ਗੱਲ ਸੁਣਾਈ ਹੋਈ ਹੈ, ਉਹ ਤੀਰ ਵਾਲੀ ਵੀ ਪੰਛੀ ਦੀ ਅੱਖ ਦਿੰਦੀ ਹੈ ਮੈਨੂੰ, ਹੋਰ ਕੁਛ ਨਹੀਂ ਦਿੰਦਾ, ਉਹੀ ਗੱਲ ਹੈ ਇਹ। ਟਾਰਗੇਟ ਉਹਦਾ ਅੱਖ ਹੈ, ਉਹ ਕਹਿੰਦਾ ਮੈਨੂੰ ਨਾ ਬਰੋਟਾ ਦਿੰਦਾ, ਨਾ ਮੈਨੂੰ ਪੰਛੀ ਦਿੰਦਾ, ਨਾ ਮੈਨੂੰ ਉਹਦੀ ਗਰਦਨ ਦਿੰਦੀ ਹੈ, ਮੈਨੂੰ ਦਿੰਦਾ ਹੀ ਕੁਛ ਨਹੀਂ, ਮੈਨੂੰ ਅੱਖ ਦਿੰਦੀ ਹੈ ਬਸ। ਜੇ ਕੁਛ ਹੋਰ ਦਿੰਦਾ ਵਿੱਚ ਫਿਰ ਟਾਰਗੇਟ ਨਹੀਂ ਹੈ ਉਹਦਾ।
ਅਵਿਕਾਰ ਜਤੀ ਅਨਿਆਸ ਜਪਿੰਗ,
ਅਵਿਕਾਰ ਜਤੀ
ਅਵਿਕਾਰ
ਜਪਿੰਗ, ਅਨਿਆਸ ਜਪਿੰਗ, ਜਪ ਕੀ ਕਰ ਰਿਹਾ, ਕੋਈ ਆਸ ਨਹੀਂ ਜੋ ਜਪ ਕਰ ਰਿਹਾ, ਜੋ ਦੇਖੋ ਜਪ ਵੀ ਕਰ ਰਿਹਾ। ਜਿਹੜਾ ਆਦਮੀ ਕੰਮ ਕਹਿੰਦੇ ਕੰਮ ਸਿਖਾ ਦਿੰਦਾ ਆਦਮੀ ਨੂੰ, ਕੰਮ 'ਚੋਂ ਸਿੱਖਿਆ ਮਿਲਦੀ ਹੈ, ਕੰਮ 'ਚੋਂ ਜਿਹੜੀ ਕੰਮ ਕਰਦੇ ਨੂੰ ਜਿਹੜੀ ਸਮਝ ਆ ਰਹੀ ਹੈ ਉਹ ਜਪ ਹੈ। ਕੰਮ ਕਰਦਾ ਕਰਦਾ ਹੀ ਐਕਸਪਰਟ ਹੁੰਦਾ ਨਾ, ਉਸ ਕੰਮ 'ਚ ਐਕਸਪਰਟ ਹੋਈ ਜਾਂਦਾ ਹੈ, ਨਾਲੇ ਕੰਮ ਕਰੀ ਜਾਂਦਾ, ਉਹੀ ਜਪ ਆ, ਉਹਦਾ ਉਹੀ ਸਿੱਖਿਆ ਮਿਲਦੀ ਹੈ। ਜਪ ਦੇ ਵੀ ਅਰਥ ਬਦਲ ਗਏ, ਜਪ ਦਾ ਅਰਥ ਹੋ ਗਿਆ ਕੋਈ ਜਾਣਨਾ, ਤਪ ਦੇ ਵੀ ਅਰਥ ਬਦਲ ਗਏ, ਉੱਥੋਂ ਜਿਹੜੇ ਅਸੀਂ ਅਰਥ ਬਦਲ ਕੇ ਆਏ ਹਾਂ ਆਦਿ ਵਿੱਚੋਂ, ਇੱਥੇ ਅਰਥ ਉਹੀ ਆ ਰਹੇ ਨੇ ਜਿਹੜੇ ਅਸੀਂ ਆਦਿ ਵਿੱਚ ਅਰਥ ਲੈ ਕੇ ਆਏ ਹਾਂ। ਮੇਨ ਗੱਲਾਂ ਇਹ ਨੇ ਇਹਦੇ ਵਿੱਚ ਕਿ ਭਾਸ਼ਾ ਉਹੀ ਹੈ, ਜੇ ਉਹ ਭਾਸ਼ਾ ਹੈ ਤਾਂ ਜ਼ਰੂਰ ਦਸਮ ਪਾਤਸ਼ਾਹ ਦੀ ਲਿਖੀ ਹੋਈ ਹੈ ਗੱਲ, ਨਹੀਂ ਤਾਂ ਜਾ ਪਰ ਤਪਦੇ ਦਾ ਅਰਥ ਹੋਰ ਆਉਣ, ਇੱਥੇ ਬਣਾ ਰਿਹਾ ਤੀਰ, ਤਪਦਾ ਇੱਥੇ ਕੀ ਮਤਲਬ ਬਈ, ਤੀਰ ਬਣਾ ਰਿਹਾ, ਜਾ ਪਰ ਤਪ ਇਹਦੇ ਨਾਲ ਕਿਵੇਂ ਜੁੜ ਜੂ, ਉਹਦਾ ਮਾਲਾ ਫੇਰਨ ਵਾਲੇ ਨਾਲ ਜੁੜਦਾ ਕਿਸੇ ਨਾਲ, ਕੋਈ ਮਾਲਾ ਫੇਰਨ ਵਾਲੇ ਨਾਲ, ਭਗਤੀ ਕਰਨ ਵਾਲੇ ਨਾਲ ਜੁੜਦਾ, ਇਹ ਭਗਤੀ ਕਰ ਰਿਹਾ, ਉਸ ਭਗਤੀ ਦੀ ਸ਼ਕਤੀ ਨਹੀਂ ਟਾਰਗੇਟ 'ਤੇ ਮਾਰਨਾ ਤੀਰ ਨੂੰ, ਨਹੀਂ ਤੀਰ ਟਾਰਗੇਟ 'ਤੇ ਨਹੀਂ ਜਾ ਸਕਦਾ, ਉਸੇ ਨੇ ਕਦਰ ਕਰਨੀ ਹੈ। ਤੀਰ ਬਣਾਉਣ ਵਾਲੇ ਦੇ ਵੀ ਚੀਜ਼ਾਂ ਬਣਾਉਂਦੇ ਨਹੀਂ, ਲੋਕ ਕੀ ਬਣਾਉਂਦੇ ਨੇ, ਕੰਪਿਊਟਰ ਬਣਦੇ ਨੇ, ਮੋਬਾਈਲ ਬਣਦੇ ਨੇ, ਕੀ ਕਲਾਮ ਨੇ ਐਟੋਮਿਕ ਐਨਰਜੀ ਬਣਦੀ ਹੈ, ਉਹ ਲੋਕਾਂ ਨੇ ਕਿਤੇ ਐਵੇਂ ਬਣਾਤੀ, ਤਪੇ ਸੀ ਉਹਨਾਂ ਦਾ, ਉਹੀ ਤਾਂ ਤਪ ਸੀ, ਹੋਰ ਤਪ ਕੀ ਹੁੰਦਾ, ਪੂਰੀ ਪੂਰੀ ਜ਼ਿੰਦਗੀ ਲਾਤੀ ਇੱਕ ਖੋਜ 'ਤੇ, ਇੱਕੋ ਹੀ ਗੱਲ 'ਤੇ ਪੂਰੀ ਜ਼ਿੰਦਗੀ ਲਾਤੀ। ਭੰਗ ਪ੍ਰਭਾ ਜਦ ਹੁੰਦੀ ਹੈ, ਜਦ ਤੁਹਾਡਾ ਜਿੰਨਾ ਚਿਰ ਤਪ ਖੰਡਿਤ ਨਹੀਂ ਨਾ ਹੁੰਦਾ, ਤੁਹਾਡੀ ਜਿਹੜੀ ਪ੍ਰਭਾਵ ਚਿਹਰੇ ਦਾ, ਜੋ ਤੁਹਾਡਾ ਫੇਸ ਦਾ ਜੋ ਪ੍ਰਭਾਵ ਹੈ, ਜਿਉਂ ਦਾ ਤਿਉਂ ਬਣਿਆ ਰਹਿੰਦਾ, ਜਦੋਂ ਅੰਦਰੋਂ ਖੰਡਿਤ ਹੋ ਗਿਆ ਜਦੋਂ ਹੀ ਤੇਜ਼ ਟੁੱਟ ਜਾਂਦਾ, ਜਿਵੇਂ ਵੋਲਟੇਜ ਘੱਟ ਜਾਂਦੀ ਹੈ, ਵੋਲਟੇਜ ਜਦੋਂ ਘੱਟ ਜਾਂਦੀ ਹੈ। ਹਾਂਜੀ, ਜਿੰਨਾ ਚਿਰ ਅਨਖੰਡ ਹੈ ਉਨਾ ਚਿਰ ਡੰਡਾ ਵੀ ਨਹੀਂ ਹੈ ਸਤਿ ਕਾਲ ਦਾ, ਜਿੰਨਾ ਚਿਰ ਤੁਸੀਂ ਮਨ ਅਰ ਚਿੱਤ ਨੇ ਉਨਾ ਚਿਰ ਕਾਲ ਦਾ ਡੰਡਾ ਨਹੀਂ ਹੈ ਤੁਹਾਡੇ ਤੇ, ਇਹ ਵੀ ਗੱਲ ਨਾਲ ਅਨਡੰਡ ਡੰਡ ਕੋਈ ਨੀ, ਤਨੰਗ
ਹਟਵੰਤ ਵਰਤੀ
ਜਿਹੜਾ ਅਤਰ ਰਿਸ਼ੀ ਦਾ ਜਿਹੜਾ ਹੈ ਨਾ, ਅਤਰ ਰਿਸ਼ੀ ਦਾ ਮੁੰਡਾ ਦੱਤ, ਉਹ ਕਹਿੰਦਾ ਵੀ ਉਹ ਦੱਸ ਰਿਹਾ ਬਈ ਇਹ ਤਾਂ ਫਿਰ ਇਹਦਾ ਮਤਲਬ ਹੈ ਜੇ ਅਨਖੰਡ ਇਸੇ ਵਰਤੀ ਦੇ ਵਿੱਚ ਇਹ ਰਹੇ, ਇਹ ਤਾਂ ਕਾਲ ਤੋਂ ਹੀ ਭਰਿਆ, ਫਿਰ ਤਾਂ ਮੁਕਤ ਹੋ ਗਿਆ। ਮੁਕਤ ਹੋਣ ਵਾਸਤੇ ਇੱਕ ਮਨ ਇੱਕ ਚਿੱਤ ਹੋ ਕੇ ਸਰੀਰ ਛੱਡ ਜਾਵੇ, ਜੇ ਮੁਕਤ ਹੋ ਜਾਂਦਾ ਉਹਦੇ ਵਾਸਤੇ ਇੱਕ ਨਾਦ ਦੀ ਉਹਦੀ ਗੱਲ ਕੀਤੀ ਸੀ ਹੈ, ਮਿਰਗ ਦੀ ਗੱਲ ਕੀਤੀ ਹੈ ਸ਼ਾਇਦ ਨਾਮਦੇਵ ਨੇ, ਮਿਰਗ ਜਿਹੜਾ ਹੁੰਦਾ ਹੈ ਨਾਦ ਦੇ ਨਾਲ ਇੰਨਾ ਇੱਕ ਸੁਰ ਹੋ ਜਾਂਦਾ ਹੈ, ਨਾਦ ਦੇ ਨਾਲ ਆਵਾਜ਼ ਹੁੰਦੀ ਹੈ ਇੱਕ, ਉਹਦੇ ਨਾਲ ਇੱਕ ਸੁਰ ਹੋ ਜਾਂਦਾ ਹੈ, ਉਸ ਵੇਲੇ ਜੇ ਮਿਰਗ ਨੂੰ ਮਿਰਗ ਸਰੀਰ ਛੱਡ ਜਾਵੇ ਮਰ ਜਾਵੇ, ਉਹ ਕਹਿੰਦੇ ਨਾਦ ਨਾਲ ਇਹ ਜੁੜਿਆ ਰਹਿੰਦਾ, ਆਪਣੇ ਸਰੀਰ ਨਾਲ ਨਹੀਂ ਜੁੜਿਆ ਹੁੰਦਾ, ਉਹ ਮੁਕਤੀ ਹੈ। ਆਪਣੇ ਆਪ ਦੇ ਮੂਲ ਨਾਲ ਜੁੜਿਆ ਹੋਇਆ ਜਾਂ ਸਰੀਰ ਛੱਡਦਾ, ਉਹ ਇੱਕ ਹੋ ਕੇ ਹੀ ਰਹਿ ਜਾਂਦਾ, ਏਕ ਰਹਿਆ ਤਾਂ ਇੱਕੋ ਹੋ ਗਿਆ, ਬਸ ਇੱਕ ਡੁੱਲ, ਮਨ ਅੱਡ ਨਹੀਂ ਹੈ ਉਹਦਾ, ਮਨ ਭੰਗ ਨਹੀਂ ਹੈ, ਇਹ ਮੁਕਤੀ ਦੀ ਨਿਸ਼ਾਨੀ ਹੈ। ਸਿਰਫ ਮੁਕਤੀ ਹੈ, ਚਾਰ ਪਦਾਰਥ ਨਹੀਂ, ਦੋਏ ਪਦਾਰਥ ਨੇ, ਪਦਾਰਥ ਦੋਏ ਨੇ, ਚਾਰ ਨਹੀਂ ਹੈ। ਹਾਂ, ਆਪਣੀ ਮਰਜ਼ੀ ਨਾਲ ਦੂਆ ਜਨਮ ਲਊਗਾ, ਆਪਣੀ ਮਰਜ਼ੀ ਨਾਲ ਦੂਆ ਜਨਮ ਲੈ ਸਕਦਾ, ਚਾਹੇ ਨਾ ਵੀ ਲਵੇ, ਦੇਵ ਲੋਕ ਦੇ ਵਿੱਚ ਨਿਵਾਸ ਮੰਨਦੇ ਨੇ ਉਸ ਵਕਤ ਤੱਕ, ਕਿਉਂਕਿ ਕਲਪਨਾ ਜਿਹੜੀ ਸਾਨੂੰ ਲੈ ਕੇ ਮਾਇਆ 'ਚ ਕਲਪਨਾ ਜੋੜਦੀ ਹੈ ਸਾਨੂੰ, ਮਾਇਆ 'ਚ ਸਾਨੂੰ ਮੋਹ ਜੋੜਦਾ। ਜੇ ਮਰਨ ਵੇਲੇ ਸਾਨੂੰ ਮੋਹ ਧਿਆਨ ਦੱਸਿਆ ਇਹਨਾਂ ਨੇ, ਅੰਤਕਾਲ ਜੇ ਮੰਦਰ ਸਿਮਰੈ, ਅੰਤਕਾਲ ਜੇ ਲਛਮੀ ਸਿਮਰੈ, ਉਹ ਸਿਮਰਦਾ ਨਹੀਂ ਨਾ ਕੁਛ ਵੀ ਉਹ ਅੰਤਕਾਲ, ਅੰਤਕਾਲ ਜੇ ਨਾਰਾਇਣ ਸਿਮਰੈ, ਉਹ ਨਾਰਾਇਣ ਨਾਲੇ ਜੁੜਿਆ ਆਪਣੇ ਅੰਦਰਲੇ ਨਾਲ, ਇੱਕ ਹੋਇਆ ਫਿਰ ਮੁਕਤਾ ਹੈ, ਉਹ ਮੁਕਤਾ ਹੈ ਉਹ। ਹਾਂਜੀ,
ਅਭੀ ਲੋਕ ਸੁਣੇਂਗੇ ਕਰ ਧਿਆਨ ਜਤੇ ਰਹਿ,
ਹਾਂ ਜਤੀ ਨੇ ਧਿਆਨ ਧਰ ਕੇ ਜਦ ਆਪਣੇ ਅੰਤਰ ਧਿਆਨ ਹੋ ਕੇ ਦੇਖਿਆ, ਉਹ ਕਹਿੰਦਾ ਇਹ ਤਾਂ ਮੇਰੇ ਬਰਾਬਰ ਖੜਾ, ਇਹ ਤਾਂ ਗਾਹਾਂ ਖੜਾ, ਆਹ ਗੁਣ ਜਿਹੜਾ ਇਹਦਾ, ਆਹ ਗੁਣ ਹੈ ਨਾ ਇਹਦਾ, ਇਕੱਲਾ ਗੁਣ, ਇਹ ਇਕੱਲਾ ਗੁਣ ਮੇਰੇ ਨਾਲੋਂ ਜ਼ਿਆਦਾ ਇਹ 'ਚ, ਇੰਨੇ ਸ਼ੋਰ ਸ਼ਰਾਬੇ 'ਚ ਮੇਰਾ ਧਿਆਨ ਨਹੀਂ ਟਿਕ ਸਕਦਾ। ਅੱਤਰ ਰਿਸ਼ੀ ਦਾ ਜਿਹੜਾ ਮੁੰਡਾ ਇਹ ਦੱਤਾਤਰੇ ਹੈ, ਅੱਤਰ ਰਿਸ਼ੀ ਦਾ ਮੁੰਡਾ ਨਾ ਇਹ, ਕਹਿੰਦਾ ਵੀ ਇੰਨਾ ਸ਼ੋਰ ਸ਼ਰਾਬਾ ਹੋਵੇ, ਮੁਸ਼ਕਲ ਹੈ ਵੀ ਮੈਂ ਉਹਨੂੰ ਨਾ ਦੇਖਾਂ। ਉਹ ਆਪਣੇ 'ਤੇ ਲਿਆਉਂਦਾ ਗੱਲ ਵੀ ਮੈਨੂੰ ਚਾਹੇ ਦੁਨੀਆ ਬਣਦੀ ਹੈ, ਪਰ ਇੰਨਾ ਕੁਛ ਹੁੰਦੇ ਹੋਏ ਵੀ ਮੇਰਾ ਧਿਆਨ ਉੱਧਰ ਨਾ ਜਾਵੇ, ਜਿਵੇਂ ਕਹਿੰਦਾ ਮੈਂ ਨਹੀਂ ਦੇਖਿਆ ਉਹਨੂੰ ਜਾਂਦੇ ਨੂੰ, ਸਾਨੂੰ ਵੀ ਨਹੀਂ ਸੀ ਦੇਖਣਾ, ਇਹ ਗੁਣ ਇਹਦੇ 'ਚ ਮੇਰੇ ਨਾਲੋਂ ਜ਼ਿਆਦਾ, ਬਸ ਇੱਕ ਗੁਣ ਜ਼ਿਆਦਾ, ਬਾਕੀ ਮੇਰੇ 'ਚ ਹੋਣਗੇ ਗੁਣ, ਆਹ ਗੁਣ ਇਹਦੇ 'ਚ ਮੇਰੇ ਨਾਲੋਂ ਜ਼ਿਆਦਾ। ਹਾਂ, ਉਹਨੇ ਉਹਨੂੰ ਦੇਖ ਕੇ ਧਿਆਨ ਆਪਣੇ ਅੰਦਰ ਧਿਆਨ ਮਾਰਿਆ, ਆਤਮਾ ਨੇ ਮੰਨ ਲਿਆ ਉਹਨੇ, ਇਹ ਤਾਂ ਮੇਰੇ ਨਾਲ ਜ਼ਿਆਦਾ, ਇਹਦੇ ਕੋਲ ਤਾਂ ਇੰਨਾ ਹੱਠ, ਚਾਹੇ ਹਠੇ ਹੈ ਉਹਦਾ, ਇਹ ਤਾਂ ਧਿਆਨ ਹੱਠ ਯੋਗ ਹੈ, ਵੈਸੇ ਇਹ ਗਿਆਨ ਯੋਗ ਨਹੀਂ ਹੈ, ਗਿਆਨ ਯੋਗ ਨਹੀਂ ਹੱਠ ਯੋਗ ਹੈ। ਹਾਂ,
ਗੁਰਮਾਨਸ ਪੰਚ ਦਸਮੋ ਪ੍ਰਵਲਿੰਗ ਹੱਠ ਸਾਠ ਸਵੇ ਤਿੰਨ ਪਾਨ ਪਰਿੰਗ,
ਉਹਨੇ ਆਪਣਾ ਹੱਠ ਛੱਡ ਕੇ ਉਹਨੂੰ ਪੰਦਰਵਾਂ ਗੁਰੂ ਮੰਨ ਲਿਆ।
ਗੁਰਮਾਨਸ ਪੰਚ ਦਸੋ,
ਹਾਂ ਦਸ ਪੰਜ ਪੰਦਰਵਾਂ, ਪੰਦਰਵਾਂ ਗੁਰੂ ਉਹਨੂੰ ਮੰਨ ਲਿਆ, ਹੱਠ ਛੱਡਤਾ। ਇਹ ਨਹੀਂ ਹੈਗਾ ਵੀ ਇਹ ਤਾਂ ਵੀ ਮੇਰੇ ਨਾਲ ਤਾਂ ਇੰਨੇ ਉਹ ਨੇ ਵੀ ਚੇਲੇ, ਆਪਣਾ ਹੱਠ ਛੱਡ ਦਿੱਤਾ, ਹੁਣ ਅਸੀਂ ਹੱਠ ਨਹੀਂ ਛੱਡਦੇ। ਸਵਾਲ ਇਹ ਵੀ ਹੈ, ਜਿਹੜੇ ਛੋਟੇ ਛੋਟੇ ਸੰਤ ਨੇ ਹੱਠ ਕਦੇ ਨਹੀਂ ਛੱਡਦੇ, ਚਾਹੇ ਉਹਨਾਂ ਨੂੰ ਵੱਡਾ ਵੀ ਹੋਵੇ। ਨਾਲ ਦੀ ਨਾਲ ਇਹ ਵੀ ਸਿੱਖਿਆ ਆਉਣੀ ਹੈ ਸਾਨੂੰ, ਜੇ ਸਾਨੂੰ ਕੋਈ ਚੰਗਾ ਮਿਲਦਾ ਉੱਥੇ ਹੱਠ ਛੱਡ ਕੇ ਅਡੋਪਟ ਕਰਦੇ ਆਏ, ਗੁਰੂ ਅਮਰਦਾਸ ਨੇ ਅਡੋਪਟ ਜੇ ਕੀਤਾ ਤਾਂ ਨਾਨਕੇ ਬਣ ਗਏ ਨਾ, ਗੁਰੂ ਅੰਗਦ ਨੇ ਕੀਤਾ ਉਹ ਵੀ ਨਾਨਕ ਬਣ ਗਿਆ। ਹੱਠ ਛੱਡਣਾ ਹੀ ਚਾਹੀਦਾ, ਇਹ 'ਚ ਫਾਇਦਾ ਹੀ ਹੈ, ਨੁਕਸਾਨ, ਹੱਠ ਨੁਕਸਾਨ ਕਰਦਾ, ਹੱਠ ਉਹ ਘੱਟਦਾ, ਹੱਠ ਨੂੰ ਜਿੱਦ ਦਾ ਹੀ ਦੂਆ ਨਾ ਹੱਠ, ਅਸਲ 'ਚ ਧਰਮ ਦੇ ਖੇਤਰ 'ਚ ਜਿੱਦ ਨੂੰ ਹੱਠ ਕਹਿ ਦਿੰਦੇ ਨੇ, ਅਸੀਂ ਜਿੱਦ ਕਰਦੇ ਹਾਂ ਨਾ, ਜਿਹੜਾ ਲਫ਼ਜ਼ ਸਾਡਾ ਜਿੱਦ ਹੈ ਸੰਸਾਰੀ ਭਾਸ਼ਾ 'ਚ, ਧਰਮ ਦੀ ਭਾਸ਼ਾ 'ਚ ਉਹਨੂੰ ਹੱਠ ਕਹਿੰਦੇ ਨੇ। ਆਪਾਂ ਕਹਿੰਦੇ ਬੜਾ ਜਿੱਦੀ ਹੈ, ਤਾਂ ਉਹ ਕਹਿੰਦੇ ਨੇ ਬੜਾ ਹਠੀ ਹੈ, ਹਠੀ ਔਰ ਜਿੱਦੀ ਇੱਕੋ ਹੀ ਸੈਂਸ ਵਿੱਚ ਦੋਏ ਆਏ ਨੇ, ਔਰ ਜਿੱਦ ਕਦੇ ਵੀ ਫਾਇਦੇ ਦਾ ਸੌਦਾ ਨਹੀਂ ਹੁੰਦਾ। ਹਾਂ, ਫਾਇਦੇ ਦਾ ਸੌਦਾ ਇੱਕ ਸਿਰੜ ਜਿਹੜਾ ਲਫ਼ਜ਼ ਹੈ, ਹੋਰ ਇੱਕ ਸਿਰੜ ਲਫ਼ਜ਼ ਹੈ ਉਹਦਾ ਛੇ ਆਇਆ ਹੈ, ਸਾਹਿਬਜ਼ਾਦਿਆਂ ਨੇ ਆਇਆ ਉਹ ਸਿਰੜ ਹੈ, ਉਹ ਕਹਿੰਦੇ ਧਰਮ ਨਹੀਂ ਛੱਡਣਾ, ਉਹ ਹੱਠ ਨਹੀਂ ਹੈ। ਨੌਵੇਂ ਪਾਤਸ਼ਾਹ ਨੇ ਆਇਆ ਸੀਸ ਦਿਆ ਪਰ ਸਿਰੜ ਨਾ ਦਿਆ। ਉਹ ਕਹਿੰਦੇ ਨੇ ਵਧੀਆ ਧਰਮ ਛੱਡ ਕੇ ਘਟੀਆ ਧਰਮ ਅਪਣਾ ਲੈ, ਉੱਥੇ ਇਹ ਹੈ। ਉਹ ਕਹਿੰਦੇ ਵੀ ਇਹ ਨਹੀਂ ਗੱਲ ਬਣਦੀ, ਇਹ ਨਹੀਂ ਗੱਲ ਹੋ ਸਕਦੀ, ਉਹ ਹੱਠ ਨਹੀਂ ਹੈ। ਹੱਠ ਕਾਹਦਾ? ਵਧੀਆ ਚੀਜ਼ ਲੈਣੀ ਨਹੀਂ, ਘਟੀਆ ਛੱਡਣੀ ਨਹੀਂ, ਉਹ ਹੱਠ। ਵਧੀਆ ਮਿਲਦੀ ਹੋਵੇ ਚੀਜ਼ ਇਸ ਕਰਕੇ ਨਹੀਂ ਲੈਣੀ ਕਿ ਮੇਰੀ ਬੇਇੱਜ਼ਤੀ ਹੈ, ਪ੍ਰੈਸਟੀਜ ਇਸ਼ੂ ਬਣਾ ਲੈਣਾ ਧਰਮ 'ਚ, ਪ੍ਰੈਸਟੀਜ ਇਸ਼ੂ ਬਣਾ ਕੇ ਕਿ ਲੋਕ ਕਹਿਣਗੇ ਵੀ ਕੱਲ੍ਹ ਇਹ ਗੁਰੂ ਬਣਿਆ ਤਾਂ ਅੱਜ ਇਹ ਚੇਲਾ ਬਣ ਗਿਆ, ਇਹ ਹੱਠ ਹੈ। ਵਧੀਆ ਚੀਜ਼ ਛੱਡ ਕੇ ਘਟੀਆ ਲੈਣੀ ਹੱਠ ਨਹੀਂ ਹੈ, ਉਹ ਸਿਰੜ ਹੈ। ਇਹ ਇਹ ਦੋਹਾਂ ਦੇ ਵਿੱਚ ਫਰਕ ਹੈ। ਸਿਰੜ ਔਰ ਹੱਠ ਦੇ ਵਿੱਚ ਅੰਤਰ ਦਾ ਵੀ ਪਤਾ ਹੋਣਾ ਚਾਹੀਦਾ, ਨਹੀਂ ਤਾਂ ਸਿਰੜ ਵੀ ਛੱਡ ਦਾਂਗੇ ਅਸੀਂ, ਸਿਰੜ ਹੱਠ ਨਹੀਂ ਹੁੰਦਾ। ਉੱਥੇ ਦਸਮ ਪਾਤਸ਼ਾਹ ਲਿਖਦੇ ਨੇ ਸੀਸ ਦੀਆ ਪਰ ਸਿਰੜ ਨਾ ਦੀਆ, ਸਿਦਕ ਨਹੀਂ ਦਿੱਤਾ, ਉਹ ਸਿਦਕ ਹੈ। ਸਿਰੜ ਸਿਦਕ ਨੂੰ ਕਹਿੰਦੇ ਨੇ, ਉਹ ਸਿਦਕ ਹੈ। ਜਿਹੜਾ ਚੀਜ਼ ਭਰੋਸਾ ਜੀ ਤਾਂ ਤੁਹਾਨੂੰ ਵਿਸ਼ਵਾਸ ਹੈ, ਸੱਚ ਹੈ, ਉਹਨੂੰ ਫਿਰ ਤਿਆਗਣਾ ਨਾ ਤਿਆਗਣਾ, ਤਿਆਗਣਾ ਬੇਵਕੂਫੀ ਹੈ, ਉਹਨੂੰ ਨਾ ਤਿਆਗਣਾ ਠੀਕ ਹੈ। ਸਿਰੜ ਹੈ ਉਹ ਹੱਠ ਨਹੀਂ ਹੈ।
ਸਿਮਨਾ ਸੌ ਜੋ ਕਰਨੇ ਕਰੇ ਭਵ ਤਾਰ ਅਪਾਰੇ ਪਾਰ ਪਰੇ, ਇਮਨਾ ਸੌ ਜੋ ਕਰਨੇ ਕਰੇ।
ਹਾਂ, ਇਸ ਤਰੀਕੇ ਨਾਲ ਜਿਹੜੇ ਕਹਿੰਦੇ ਆਪਣੇ ਪਰਮੇਸ਼ਰ ਨਾਲ ਕੋਈ ਨਹੀਂ ਕਰੇ, ਇੰਨੀ ਸ਼ਿੱਦਤ ਨਾਲ ਜੁੜ ਜਾਵੇ ਉਹਦੇ ਨਾਲ, ਦੁਨੀਆਂ ਦੇ ਢੋਲ ਢਮੱਕਿਆਂ, ਦੁਨੀਆਂ ਦੇ ਰੌਲੇ ਗੌਲੇ ਨੂੰ ਛੱਡ ਕੇ ਜੇ ਇਸ ਤਰੀਕੇ ਨਾਲ ਕੋਈ ਜੁੜ ਜਾਵੇ, ਕੋਈ ਸ਼ੰਕਾ ਨਹੀਂ ਹੈ ਇਹਦੇ ਵਿੱਚ ਵੀ ਉਹਨੂੰ ਪ੍ਰਾਪਤੀ ਨਾ ਹੋਵੇ, ਕੋਈ ਸ਼ੰਕਾ ਵਾਲੀ ਗੱਲ ਹੀ ਨਹੀਂ।
ਭਵਤਾਰ ਅਪਾਰੇ ਪਾਰ ਪਰੇ,
ਭਵ ਸਾਗਰ ਨਾ ਪਾਰ ਹੋਵੇ ਔਰ ਤਰ ਨਾ ਜਾਵੇ, ਕੋਈ ਅਜੇ ਸ਼ੰਕਾ ਵਾਲੀ ਗੱਲ ਹੀ ਨਹੀਂ, ਕੋਈ ਕੋਈ ਸ਼ੰਕਾ ਵਾਲੀ ਗੱਲ ਨਹੀਂ ਨਾ ਹੋਵੇ ਉਹਨੂੰ ਪ੍ਰਾਪਤੀ। ਹਾਂਜੀ,
ਤਨ ਕੇ ਮਨ ਕੇ ਭ੍ਰਮ ਪਾਸ ਧਰੇ, ਕਰ ਪੰਦਰਮ ਸੋ ਗੁਰਪਾਨ ਪਰੇ।
ਹਾਂ, ਤਨ ਮਨ ਦੇ ਨਾਲ ਉਹਨੂੰ ਐਕਸੈਪਟ ਕਰਕੇ ਉਹਨੂੰ ਪੰਦਰਵਾਂ ਗੁਰੂ ਬਣਾ ਲਿਆ, ਇਹਨੇ ਇਮਾਨਦਾਰੀ ਨਾਲ ਪੰਦਰਵਾਂ ਗੁਰੂ ਬਣਾ ਲਿਆ, ਇਮਾਨਦਾਰੀ ਨਾਲ ਪੰਦਰਵਾਂ ਗੁਰੂ ਬਣਾ ਲਿਆ ਉਹਨੂੰ, ਵੀ ਵਾਕਈ ਉਹ ਢਹਿ ਢੇਰੀ ਹੋ ਗਿਆ ਆਪ ਉਹਦੇ ਸਾਹਮਣੇ, ਆਪਣਾ ਜਿਹੜਾ ਉਹਦਾ ਸੀ ਨਾ ਸਾਰਾ ਢਹਿ ਢੇਰੀ ਹੋ ਗਿਆ ਵੀ ਹਾਂ ਵੀ ਵਾਕਈ ਇਹ ਇੰਨੀ ਸ਼ਿੱਦਤ ਮੁਸ਼ਕਲ ਹੈ ਮੇਰੇ ਵਿੱਚ ਨਹੀਂ, ਇਹ ਗੁਣ ਹੈਗਾ। ਹਾਂਜੀ, ਸੋਲਵੇਂ
ਗੁਰੂ ਇਲ ਦੀ ਕਥਾ।
ਅੱਛਾ ਜੀ,
ਕੋਟਕ ਛੰਦ ਵਿਪੂਤ ਭਗਵੇਂ ਭੇਸ ਬਰਿੰਗ ਸੁਭ ਸੋਭਤ ਚੇਲਕ ਸੰਗ ਨਰਿੰਗ।
ਹੁਣ ਵਿਭੂਤ ਵੀ ਲਾਈ ਹੋਈ ਹੈ, ਭਗਵਾਂ ਭੇਸ ਵੀ ਪਾਇਆ ਹੋਇਆ ਦੱਤ ਦੇ ਕੱਪੜੇ, ਰੰਗ ਹੈ ਨਾ ਇਹਨਾਂ ਦਾ ਉਹ, ਅਤੇ ਚੇਲੇ ਵੀ ਨਾਲ ਲਏ ਹੋਏ ਨੇ, ਅੱਗੇ ਤੁਰ ਪਿਆ, ਅੱਗੇ ਤੁਰਿਆ ਜਾਂਦਾ। ਵਿਭੂਤ ਮੜ ਕੇ ਭਗਵਾਂ ਭੇਸ ਪਾ ਕੇ ਅੱਗੇ ਚੱਲ ਪਿਆ ਹੋਰ ਗਾਹਾਂ। ਹਾਂ, ਦੇਖੋ ਨਰਿੰਗ ਲਫ਼ਜ਼ ਬੱਚਿਆ ਆਇਆ, ਚੇਲਿਆਂ 'ਚ ਔਰਤ ਕੋਈ ਨਹੀਂ ਹੈ, ਕਿਤੇ ਨਾ ਕਿਤੇ ਐਸੀ ਗੱਲ ਕਹਿ ਜਾਂਦੇ ਨੇ ਸਾਰੇ, ਹੁਣ ਤੱਕ ਨਰਿੰਗ ਲਫ਼ਜ਼ ਨਹੀਂ ਆਇਆ ਹੈ, ਚੇਲਿਆਂ 'ਚ ਕੋਈ ਔਰਤ ਨਹੀਂ, ਔਰਤ ਅਲਾਊਡ ਹੀ ਨਹੀਂ ਹੈ, ਸ਼ੁਰੂ ਤੋਂ ਲੈ ਕੇ ਨਹੀਂ ਅਲਾਊਡ। ਉਹ ਕਰ ਰਹੇ, ਉਹਦਾ ਪਤੀ ਹੈ, ਉਹਦੇ ਨਾਲ ਮੁਕਤੀ ਆਉਂਦੀ, ਬਾਅਦ ਦੇ ਵਿੱਚ ਨਾਥਾਂ ਦੇ ਚੇਲੀਆਂ ਰਹਿਣ ਲੱਗ ਗਈਆਂ ਸੀਆਂ ਉੱਥੇ, ਬਾਅਦ ਦੇ ਵਿੱਚ ਉਹਨੀਆਂ ਕਮਜ਼ੋਰੀਆਂ ਆਉਂਦੀਆਂ ਚਲੀਆਂ ਗਈਆਂ, ਜਿੱਥੇ ਹੋ ਜੂਗਾ ਉੱਥੇ ਹੁਣ ਤੁਸੀਂ ਦੇਖਦੇ ਹੀ ਹੋ ਆਪਣੇ ਉਹ ਜੋ ਵੀ ਕੁਛ ਹੈ, ਜਿੱਥੇ ਕੋਈ ਕਮਜ਼ੋਰੀ ਆਊਗੀ ਉੱਥੇ ਫਿਰ ਕਮਜ਼ੋਰੀ ਬਾਹਰ ਵੀ ਆ ਜੂਗੀ, ਉਹਦੇ ਰਿਜ਼ਲਟ ਵੀ ਉਹੋ ਜਿਹੇ ਆ ਜਾਣਗੇ। ਉੱਥੇ ਤਪ ਜਪ ਧਰਮ ਉੱਥੇ ਕੁਛ ਵੀ ਨਹੀਂ ਰਹਿਣਾ, ਫਿਰ ਉੱਥੇ ਹੋਰ ਕੁਛ ਬਣ ਜੂ, ਉੱਥੇ ਸਿਆਸਤ ਬਣ ਜੂ, ਆਦਮੀਆਂ ਦੇ ਇਕੱਠ ਦੀ ਗੱਲ ਬਣ ਜੂ, ਸਿਆਸੀ ਤੌਰ 'ਤੇ ਪ੍ਰੈਸ਼ਰ ਪਾਉਣ ਦੀ ਗੱਲ ਬਣ ਜੂ, ਮਾਇਆ ਇਕੱਠੀ, ਮਾਇਆ ਦਾ ਪ੍ਰਭਾਵ ਆਜੂ, ਦੁਨਿਆਵੀ ਗੱਲ ਆਜੂ, ਧਰਮ ਨਹੀਂ ਰਹਿੰਦਾ ਉੱਥੇ, ਫਿਰ ਹੌਲੀ 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 ਧਰਮ ਮਨਫੀ ਹੁੰਦਾ ਚਲਿਆ ਜਾਂਦਾ, ਹੋਰ ਕੁਛ ਬਣ ਜਾਂਦਾ। ਹਾਂਜੀ,
ਗੁਣ ਗਾਵਤ ਗੋਬਿੰਦ ਏਕ ਮੁਖਿੰਗ ਮਨ ਡੋਲਤ ਆਸ ਉਦਾਸ ਸੁਖਿੰਗ।
ਸਾਰੇ ਗੁਣ ਗਾਉਂਦੇ ਨੇ ਏਕ ਮੁਖ ਨੂੰ, ਦੋ ਮੁਖ ਨਹੀਂ ਹੈ ਵੀ ਮਨ ਕਰ ਕੁਛ ਬੋਲਦਾ ਚਿੱਤ ਕੁਛ ਬੋਲਦਾ। ਇੱਕ ਮੁਖ ਦਾ ਮਤਲਬ ਹੈ ਗੁਰਮੁਖੀ ਤਰੀਕੇ ਨਾਲ, ਇੱਥੇ ਏਕ ਮੁਖ ਨੂੰ ਕਹਿਤਾ, ਮੂੰਹ ਤਾਂ ਹੁੰਦਾ ਹੀ ਇੱਕ ਹੈ ਨਾ, ਮੂੰਹ ਦੋ ਹੀ ਨੇ, ਇੱਕ ਮੂੰਹ ਨਹੀਂ ਹੈ ਦੋ ਮੂੰਹ ਨੇ ਆਪਣੇ, ਇੱਕ ਮੂੰਹ ਨੂੰ ਤਾਂ ਚੁੱਪ ਸਾਰੇ ਕਰਾ ਲੈਂਦੇ ਨੇ, ਹੈ ਮੂੰਹ ਨੂੰ ਤਾਂ ਸਾਰੇ ਚੁੱਪ ਕਰਾ ਲੈਂਦੇ ਨੇ। ਜਪਜੀ ਸਾਹਿਬ ਜੀ ਕਹੇ ਚੁੱਪ ਹੈ ਚੁੱਪ ਨਾ ਹੋਵੇ, ਜੇ ਆਹ ਮੂੰਹ ਚੁੱਪ ਕਰਾ ਲਿਆ ਤਾਂ ਮਤਲਬ ਦੂਆ ਨਹੀਂ ਚੁੱਪ ਹੋਇਆ ਹੈ, ਦੂਆ ਮੂੰਹ ਦੀਨਾ ਨਹੀਂ ਹੈ। ਏਕ ਮੁਖ ਦਾ ਮਤਲਬ ਹੈ ਅੰਦਰੋਂ ਹੀ ਉਹ ਕਰ ਰਹੇ ਨੇ ਅੰਦਰਲੇ ਮੂੰਹ ਨਾਲੇ, ਜੋ ਅੰਦਰਲੇ ਮੂੰਹ ਨਾ ਕਰ ਰਹੇ ਨੇ ਉਹੀ ਬਾਹਰਲੇ ਨਾ ਕਰ ਰਹੇ ਨੇ। ਜੋ ਅੰਦਰ ਅੰਦਰ ਬਾਹਰ ਇੱਕੋ ਹੀ ਗੱਲ ਹੈ, ਉਹਨਾਂ ਦੀ ਦੋ ਨਹੀਂ ਹੈ, ਜਿਨ ਮਨ ਹੋਰ ਮੁੱਖ ਹੋਰ ਉਹ ਗੱਲ ਨਹੀਂ ਹੈ, ਸਿਕਾੜੇ ਕੱਚਿਆਂ ਏਕ ਮੁਖ ਨੇ। ਇਹ ਗੁਰਮੁਖੀ ਜਿਹੜਾ ਹੈ ਨਾ ਲਫ਼ਜ਼, ਇੱਕ ਮੁੱਖ ਵਾਸਤੇ ਆਇਆ ਹੋਇਆ, ਹਾਂ ਗੁਰਮੁਖੀ ਜਿਹੜੀ ਹੈ, ਗੁਰਮੁਖ ਦਾ ਮੁੱਖ ਹੁੰਦਾ ਹੀ ਇੱਕ ਹੈ, ਦੂਆ ਹੁੰਦਾ ਹੀ ਨਹੀਂ, ਗੁਰਮੁਖਾਂ ਦਾ ਮੁੱਖ ਇੱਕ ਹੁੰਦਾ, ਦੂਆ ਹੁੰਦਾ ਹੀ ਨਹੀਂ, ਕਿਉਂਕਿ ਮਨ ਮਰਿਆ ਹੋਇਆ ਹੁੰਦਾ, ਜਾਂ ਮਨ ਮਰ ਗਿਆ ਮੁੱਖ ਕਿੱਥੇ ਰਹਿ ਗਿਆ ਉਹਦਾ, ਜਿਹੜੀ ਚੀਜ਼ ਮਰ ਗਈ ਉਹਦਾ ਬੋਲਦੀ ਉਹ ਨਹੀਂ ਹੈ, ਇੱਕੋ ਮੁੱਖ ਹੁੰਦਾ। ਏਕ ਮੁੱਖ ਨੂੰ ਲਫ਼ਜ਼ ਵਰਤਦਾ, ਨਵੇਂ ਨਵੇਂ ਲਫ਼ਜ਼ ਵਰਤੇ ਨੇ, ਆਦਿ ਵਿੱਚ ਨਹੀਂ ਵਰਤੇ ਹੋਏ ਇਹੋ ਜਿਹੇ ਲਫ਼ਜ਼। ਹੁਣ ਲਫ਼ਜ਼ ਦੀ ਗਹਿਰਾਈ ਤੱਕ ਜੇ ਜਾਈਏ, ਹੁਣ ਅਗਲਾ ਕੋਈ ਕਹੂ ਵਿਦਵਾਨ ਵੀ ਭਾਈ ਮੂੰਹ ਤਾਂ ਇੱਕੋ ਹੀ ਹੁੰਦਾ ਸਾਰਿਆਂ ਦਾ, ਜਾਂ ਤਾਂ ਇਹਦੇ ਇਹ ਅਰਥ ਲਾ ਲਓ ਬਈ ਦੱਤ ਬੋਲਦਾ ਬਾਕੀ ਚੁੱਪ ਨੇ, ਇੱਕ ਮੂੰਹ ਨਾਲ ਬੋਲਦੇ ਨੇ ਵੀ ਇੱਕ ਜਣਾ ਬੋਲਦਾ ਬਾਕੀ ਸੁਣਦੇ ਨੇ, ਏਕ ਮੁੱਖ ਦਾ ਮਤਲਬ ਇਹ ਤਾਂ ਇਹ ਲਾਓ। ਹੁਣ ਵਿਦਵਾਨ ਖਬਰ ਕਿਧਰੋਂ ਧੂ ਕੇ ਲੈ ਜਾਣਗੇ ਇਸ ਨੂੰ, ਅੱਡਾ ਅੱਡਾ ਅਰਥ ਕੱਢ ਲੈਣਗੇ ਵੀ ਆਹ ਵੀ ਹੋ ਸਕਦਾ ਅਰਥ, ਉਹ ਜਿਵੇਂ ਉਹਨਾਂ ਨੇ ਕੱਢੇ ਹੋਏ ਨੇ ਆਪਣੇ ਟਕਸਾਲ ਵਾਲਿਆਂ ਨੇ ਬਾਈ ਬਾਈ ਚੌਵੀ ਚੌਵੀ ਅਰਥ, ਫਿਰ ਐਵੇਂ ਕੱਢਦੇ ਨੇ ਉਹ ਵੀ ਆਹ ਵੀ ਹੋ ਸਕਦਾ ਅਰਥ, ਆਹ ਵੀ ਹੋ ਸਕਦਾ ਅਰਥ। ਹਾਂਜੀ,
ਹੁਣ ਗਾਵਤ ਗੋਬਿੰਦ ਏਕ ਮੁਖਿੰਗ ਮਨ ਡੋਲਤ ਆਸ ਉਦਾਸ ਸੁਖਿੰਗ,
ਮਨ ਡੋਲਤ
ਆਸ
ਆਸ
ਉਦਾਸ ਸੁਖਿੰਗ,
ਹਾਂ ਮਨ ਤਾਂ ਡੋਲਦਾ ਜ਼ਰੂਰ, ਟੋਲਦਾ ਡੋਲਣ ਦਾ ਮਤਲਬ ਟੋਲਣਾ, ਲੱਭਦਾ ਤੁਰੇ ਫਿਰਦੇ ਨੇ ਨਾ, ਸੱਚੇ ਸੁੱਖ ਨੂੰ ਟੋਲਦੇ ਫਿਰਦੇ ਨੇ, ਲੱਭਦੇ ਫਿਰਦੇ ਨੇ ਬਾਹਰ ਬਾਹਰ ਟੋਲੇ ਸੇ, ਇੱਕ ਮੁੱਖ ਨਾਲੇ ਬੋਲਦੇ ਨੇ ਪਰ ਲੱਭਦੇ ਕੀ ਨੇ ਸੱਚਾ ਸੁੱਖ, ਸੁਖਮ
ਉਦਾਸ ਸੁਖਮ
ਉਦਾਸ ਸੁਖਮ ਉਦਾਸ ਸੁਖਮ ਕੀ ਹੈ ਸੱਚਾ ਸੁੱਖ, ਸੰਸਾਰੀ ਸੁੱਖ ਦੀ ਉਦਾਸ ਸੁਖਮ, ਦੁਨੀਆਂ ਤੋਂ ਉਦਾਸ ਹੋ ਕੇ ਜਿਹੜਾ ਸੁੱਖ ਹੈ ਨਾ, ਦੁਨੀਆਂ ਨੂੰ ਤਿਆਗ ਕੇ ਜਿਹੜਾ ਸੁੱਖ ਹੈ, ਦੁਨਿਆਵੀ ਸੁੱਖਾਂ ਤੋਂ ਉੱਚਾ ਸੁੱਖ ਹੈ ਜਿਹੜਾ, ਜਿਹੜੇ ਸੁੱਖ ਤੋਂ ਬਾਅਦ ਦੁੱਖ ਹੁੰਦਾ ਹੀ ਨਹੀਂ ਕਦੇ, ਸੰਸਾਰੀ ਸੁੱਖ ਤੋਂ ਬਾਅਦ ਤਾਂ ਦੁੱਖ ਹੋ ਜਾਂਦਾ ਹੈ, ਕਦੇ ਵੀ ਚਾਂਸ ਹੈ ਹੁਣ ਸੁੱਖ ਹੈ ਘੜੀ ਕਿਨੂੰ ਦੁੱਖ ਹੈ, ਅੱਜ ਵਿਆਹ ਹੈ ਉਹ ਤਾਂ ਖਬਰ ਆ ਗਈ ਕੋਈ ਮਾੜੀ, ਜਦੇ ਆਉਂਦੀਆਂ ਰਹਿੰਦੀਆਂ ਨੇ ਖਬਰਾਂ, ਵਿਆਹ ਕੇ ਆਏ ਐਕਸੀਡੈਂਟ ਹੋ ਗਿਆ, ਘਰ ਦੇ ਵਿੱਚ ਵਿਚਾਰੇ ਤਿਆਰੀਆਂ ਕਰਦੇ ਨੇ, ਰਾਹ ਦੇ ਵੀ ਖਬਰ ਆ ਗਈ ਹੋ ਰਹੇ ਕੁਛ, ਰੋਜ਼ ਆਉਂਦੇ ਹੀ ਨੇ। ਸੁੱਖ ਮੰਗਤ ਦੁੱਖ ਅੱਗੇ ਆਵੇ, ਜੇ ਸੰਸਾਰੀ ਸੁੱਖ ਕੋਈ ਐਸਾ ਸੁੱਖ ਜਿਹਦੇ ਬਾਅਦ ਦੁੱਖ ਹੋ ਜਾਵੇ, ਸੁੱਖ ਮੰਗਤ ਦੁੱਖ ਅੱਗੇ ਆਵੇ ਸੋ ਸੁੱਖ ਆਮੂੰ ਨਾ ਮੰਗਿਆ ਭਾਵੇ, ਕਬੀਰ ਨੇ ਪਹਿਲਾਂ ਹੀ ਕਹਿਤਾ ਐਸਾ ਸੁੱਖ ਮੈਂ ਮੰਗਦਾ ਹੀ ਨਹੀਂ, ਸੁੱਖ ਉਹ ਦੇ ਜੇ ਦੇਣਾ ਉਹ ਤੋਂ ਬਾਅਦ ਦੁੱਖ ਹੋਵੇ ਹੀ ਨਾ, ਜਾਂ ਤਾਂ ਉਹ ਸੁੱਖ ਦੇ ਬਾਅਦ 'ਚ ਦੁੱਖ ਹੋਵੇ ਹੀ ਨਾ, ਨਹੀਂ ਮੈਂ ਮੰਗਦਾ ਹੀ ਨਹੀਂ, ਫਿਰ ਕੀ ਮੰਗਣਾ ਸੁੱਖ, ਜਾਂ ਬਾਅਦ 'ਚ ਤਾਂ ਫਿਰ ਦੁੱਖ ਹੋ ਜਾਣਾ, ਸੋ ਸੁੱਖ ਹਮ ਉਹਨਾਂ ਮੰਗਿਆ ਭਾਵੇ, ਜਿਸ ਸੁੱਖ 'ਤੇ ਸ਼ਿਵ ਬ੍ਰਹਮ ਡਰਾਨਾ, ਦੇਖੋ ਦੋ ਡਰੇ ਨੇ ਇੱਥੇ, ਤੀਆ ਨਹੀਂ ਡਰਿਆ, ਵਿਸ਼ਨੂੰ ਨਹੀਂ ਡਰਿਆ, ਵਿਸ਼ਨੂੰ ਨਹੀਂ ਡਰਿਆ ਉਹ ਸੁੱਖ ਤੋਂ, ਇੰਦਰ ਦੇਵਤਾ ਨਹੀਂ ਡਰਿਆ, ਦੇਵਤੇ ਨਹੀਂ ਡਰੇ ਸੁੱਖ ਤੋਂ, ਦੇਵ ਲੋਕ ਦੇ ਸੁੱਖ ਜਿਹੜੇ ਇਸੇ ਕਰਕੇ ਭੈੜੇ ਨੇ, ਮਾਇਆ ਦੇ ਸੁੱਖ, ਮਾਇਆ ਦੇ ਸੁੱਖ ਨੂੰ ਨਹੀਂ ਦੁਨੀਆਂ ਫਿਰਦੀ, ਕਿੱਥੇ ਲੈ ਗਏ ਮਾਇਆ ਦੇ ਸੁੱਖ ਤੁਹਾਨੂੰ, ਡਿਪਰੈਸ਼ਨ 'ਚ ਲੈ ਗਏ ਤਾਂ ਨਹੀਂ ਸੀ ਮੰਗੇ। ਗੱਲ ਦੇਖੋ 600-700 ਸਾਲ ਪਹਿਲਾਂ ਕਹਿਤੀ, ਅੱਜ ਅਸੀਂ ਤਜਰਬਾ ਕਰ ਲਿਆ, ਤਜਰਬਾ ਕਰ ਲਿਆ ਨਾ, ਸੁੱਖਾਂ ਵੱਲ ਨੂੰ ਭੱਜੇ ਸੀ ਨਾ, ਅੱਗੇ ਕੀ ਹੈ, ਅੱਗੇ ਦੁੱਖ ਸਾਫ ਹੋ ਗਿਆ। ਜਿੰਨੀਆਂ ਵੀ ਸੁੱਖ ਸਾਧਨ ਪੈਦਾ ਕੀਤੇ ਅਸੀਂ ਹੋ ਗਏ, ਕੋਈ ਸ਼ੱਕ ਨਹੀਂ, ਪਰ ਪੀਸ ਆਫ ਮਾਈਂਡ ਦੇ ਕੀਮਤ 'ਤੇ ਹੋਏ, ਪੀਸ ਆਫ ਮਾਈਂਡ ਉਹ ਨਹੀਂ ਘੱਟ ਗਿਆ। ਪੀਸ ਆਫ ਮਾਈਂਡ ਤਾਂ ਸੁੱਖ ਹੈ, ਸੁੱਖ ਹੀ ਹੈ ਪੀਸ ਆਫ ਮਾਈਂਡ, ਪੀਸ ਆਫ ਮਾਈਂਡ ਦੇ ਵੱਟੇ ਮਿਲੇ ਨੇ ਸਾਨੂੰ ਉਹ, ਅਤੇ ਸੁੱਖ ਤਾਂ ਮਿਲਿਆ ਨਾ ਫਿਰ। ਇਸ ਕਰਕੇ ਕਬੀਰ ਨੇ ਕਿਹਾ ਤਾ, ਸੋ ਸੁੱਖ ਹਮੂ ਨਾ ਮੰਗਿਆ ਭਾਵੈ, ਉਹ ਰਾਹ ਹੀ ਨਹੀਂ ਤੁਰੇ ਭਗਤ, ਉਦੋਂ ਹੀ ਪਤਾ ਸੀ ਉਹਨਾਂ ਨੂੰ, ਅੱਜ ਸਾਨੂੰ ਹੁਣ ਪਤਾ ਲੱਗਿਆ। ਉਹ ਗੱਲ ਉਦੋਂ ਸੁਣੀ ਨਹੀਂ, ਉਹਨੂੰ ਵੈਲਿਊ ਨਹੀਂ ਦਿੱਤੀ। ਧਰਮ ਨੂੰ ਤਾਂ ਬੇਵਕੂਫ ਕਹਿੰਦੇ ਸੀ ਲੋਕ, ਧਰਮ ਦੇ ਲੋਕਾਂ ਨੂੰ ਬੇਵਕੂਫ ਮੰਨਦੇ ਸੀ, ਅਤੇ ਹੁਣ ਪਤਾ ਲੱਗਿਆ ਵੀ ਅੱਤਵਾਦ ਦਾ ਮੁਕਾਬਲਾ ਭਾਈ ਬੰਦੂਕਾਂ ਨਾਲ ਨਹੀਂ ਹੋ ਸਕਦਾ, ਹੁਣ ਅੱਤਵਾਦ ਦਾ ਮੁਕਾਬਲਾ ਧਰਮ 'ਚੋਂ ਪੈਦਾ ਹੋਇਆ, ਧਰਮ ਹੀ ਕਰੇ। ਅੱਜ ਫਿਰ ਧਰਮ ਦੀ ਲੋੜ ਪੈ ਗਈ, ਜੋ ਚੀਜ਼ ਛੱਡਤੀ ਸੀ ਉਹਦੀ ਲੋੜ ਪਈ। ਇੰਨੀ ਬੁੱਧੀ ਧਾਰਮਿਕਾਂ ਦੀ ਜਿੰਨੀ ਬੁੱਧੀ ਇਹਨਾਂ ਲੋਕਾਂ 'ਚ ਨਹੀਂ ਹੁੰਦੀ, ਵਿਦਵਾਨਾਂ 'ਚ, ਕਿਉਂ ਅਲਪ ਸੁੱਖ ਪਾਲਦੇ ਨੇ ਨਾ, ਅਲਪ ਬੁੱਧੀ ਹੋਊ, ਅਲਪ ਸੁੱਖ ਪਾਲੂ ਤਾਂ ਅਲਪ ਬੁੱਧੀ ਵੀ ਅਲਪੇ ਹੋਊਗੀ। ਉਹ ਸੁੱਖ ਤੋੜਦੇ ਨੇ, ਇਹ ਦੁਨਿਆਵੀ ਸੁੱਖ ਤਾਂ ਛੱਡੀ ਫਿਰਦੇ ਨੇ, ਜਿਹੜੇ ਆਦਮੀ ਨੇ ਘਰ ਬਾਰ ਛੱਡਤਾ, ਦੁਨਿਆਵੀ ਸੁੱਖ ਤਾਂ ਆਪੇ ਛੱਡਤੇ। ਉਹ ਸੁੱਖ ਪਾਲਦੇ ਨੇ ਜਿਹੜਾ ਅਲਪ ਸੁੱਖ ਨਾ ਹੋਵੇ, ਪਰਮ ਸੁੱਖ ਹੋਵੇ ਸਾਰੇ। ਇਸ ਕਰਕੇ ਮਨ ਚਲਾਏਮਾਨ ਹੈ, ਚਲਾਏਮਾਨ ਮੰਨਿਆ ਮਨ, ਕਿਉਂ ਕੁਛ ਤੋੜਦਾ ਲੱਭਿਆ ਨਹੀਂ। ਹਾਂ, ਡੋਲਤ ਡੋਲਤ ਲਫ਼ਜ਼ ਆਇਆ,
ਡੋਲਤ ਆਸ ਉਦਾਸ ਸੁੱਖ,
ਉਹ ਉਦਾਸ ਨੇ ਸੰਸਾਰ ਤੋਂ, ਮਨ ਡੋਲਦਾ ਟੋੜਦਾ ਡੋਲਦਾ ਢੂੰਡਦਾ ਫਿਰਦਾ, ਡੋਲਣਾ ਤੁਰਨ ਫਿਰਨ ਨੂੰ ਕਹਿੰਦੇ ਨੇ, UP 'ਚ ਡੋਲਣਾ ਕਹਿੰਦੇ ਨੇ, ਬੜਦ ਨੂੰ ਡੋਲਤ ਬਣ ਮਾਹੀ, ਲੱਭਦੇ ਫਿਰਦੇ ਨੇ ਪਰਮ ਸੁੱਖ ਨੂੰ। ਅੱਜ ਉਹ ਪਰਮ ਸੁੱਖ ਤਾਂ ਨਹੀਂ ਪਹੁੰਚੇ ਹੋਏ ਕੋਈ ਵੀ ਇਹਨਾਂ 'ਚ। ਹਾਂਜੀ,
ਮੁੱਖ ਪੂਰਤ ਸੂਰਤ ਨਾਦ ਨਵੇਂ ਅਤ ਉਜਲ ਅੰਗ ਵਿਭੂਤ ਰਿਖੇਂਗ,
ਮੁੱਖ ਪੂਰਤ
ਸੂਰਤ
ਸੂਰਤ
ਨਾਦ ਨਵੇਂ,
ਨਾਦ ਨਵੰਗ, ਦੇਖੋ ਨਾਦ ਨਵੰਗ ਲਫ਼ਜ਼ ਵਰਤਿਆ, ਮੂੰਹ ਦੇ ਵਿੱਚੋਂ ਜੋ ਦੱਤ ਗੱਲ ਕੱਢਦਾ, ਨਿੱਤ ਨਵੀਂ ਕੱਢਦਾ, ਕੋਈ ਕੋਈ ਤਜਰਬੇ ਦੀ ਗੱਲ ਰੋਜ਼ ਸਿੱਖਦਾ ਨਾ ਕੁਛ ਨਾ ਕੁਛ, ਉਹ ਬੋਲਦਾ ਨਾਦ ਹੈ, ਉਪਦੇਸ਼ ਕੋਈ ਨਾ ਕੋਈ ਰੋਜ਼ ਨਵਾਂ ਕਰਦਾ, ਇਹਦਾ ਹੀ ਕਰਦਾ ਹੋਊਗਾ ਤੀਰ ਵਾਲੇ ਦਾ ਹੀ, ਤੀਰ ਨੂੰ ਤਾਂ ਗੁਰੂ ਨਹੀਂ ਬਣਾ ਕੇ ਆਇਆ, ਜੇ ਨਵਾਂ ਗੁਰੂ ਬਣਾ ਕੇ ਆਇਆ ਤਾਂ ਨਵੀਂ ਗੱਲ ਵੀ ਕਰੂਗਾ, ਹੁਣ ਨਾਦ ਵੀ ਕਰੂਗਾ ਉਹਦਾ, ਦੱਸੂਗਾ ਵੀ। ਦੇਖੋ ਦੱਤ 'ਤੇ ਅਸਰ ਹੋਇਆ, ਚੇਲਿਆਂ ਨੂੰ ਤਾਂ ਹੁਣ ਦੱਸੂ ਨਾ, ਨਾਦ ਨਵੰਗ ਦਾ ਮਤਲਬ ਹੈ ਨਵੀਂ ਗੱਲ ਕਰ ਰਿਹਾ, ਹੁਣ ਰੋਜ਼ ਨਵਾਂ ਉਪਦੇਸ਼ ਕਰ ਰਿਹਾ। ਜਦੋਂ ਨਵਾਂ ਗੁਰੂ ਬਣਾਉਂਦਾ ਤਾਂ ਉਹਦੇ ਗੁਣ ਦਾ ਵੀ ਉਪਦੇਸ਼ ਨਵਾਂ ਕਰਦਾ, ਉਹਨੂੰ ਨਵਾਂ ਨਾਦ ਕਹਿੰਦੇ ਨੇ, ਉਹ ਨਾਦ ਦੂਏ ਨਹੀਂ ਵਜਾ, ਨਵੰਗ ਨਾਦ ਆ ਗਿਆ ਨਾ, ਹਾਂ ਨਵੀਂ ਗੱਲ ਕਰਦਾ, ਨਵੀਂ ਸਿੱਖਿਆ ਦਿੰਦਾ ਹੁਣ ਉਹਨਾਂ ਨੂੰ, ਵੀ ਇਹ ਤੋਂ ਮੈਂ ਪ੍ਰਭਾਵਿਤ ਹੋ ਗਿਆ, ਐਸਾ ਆਦਮੀ ਚਾਹੀਦਾ, ਇਉਂ ਕਰਨਾ ਚਾਹੀਦਾ, ਉਹ ਗੱਲ ਕਰ ਰਿਹਾ। ਹਾਂਜੀ,
ਮੁੱਖ ਪੂਰਤ ਸੂਰਤ ਨਾਦ ਨਵੇਂਗ ਅਤ ਉਜਲ ਅੰਗ ਵਿਭੂਤ ਰਿਖੇਂਗ,
ਹਾਂ ਹਾਲਾਂਕਿ ਉਜਲ ਹੈਗਾ ਹੈ, ਵਿਭੂਤ ਲਾਈ ਹੋਈ ਹੈ, ਰਿਖੀ ਹੈ, ਪਰ ਨਵੀਂ ਗੱਲ ਕਰ ਰਿਹਾ, ਚਾਹੇ ਆਪ ਵਿਭੂਤ ਲਾਈ ਹੋਈ ਹੈ, ਤੀਰ ਵਾਲੇ ਦੇ ਵਿਭੂਤ ਨਹੀਂ ਸੀ, ਬਣਾਉਣ ਵਾਲੇ ਦੇ ਵਿਭੂਤ ਨਹੀਂ ਸੀ, ਆਪ ਸਾਧੂ ਹੈ, ਉਹ ਸਾਧੂ ਹੈ ਨਹੀਂ ਸੀ, ਪਰ ਉਹਨੂੰ ਸਾਧੂ ਮੰਨੀ ਬੈਠਾ ਆਪਣੇ ਨੂੰ, ਉਸ ਗੁਣ 'ਚ ਜ਼ਿਆਦਾ ਗੱਲ ਉਹਦੀ ਕਰ ਰਿਹਾ। ਹਾਂਜੀ,
ਨਹੀਂ ਬੋਲਤ ਡੋਲਤ ਦੇਸ਼ ਦਿਸ਼ੇਂਗ, ਗੁਣ ਚਾਰਤ ਧਾਰਤ ਧਿਆਨ ਹਰੇਂਗ,
ਨਹੀਂ ਡੋਲਤ ਉਹ ਮਨ ਨਹੀਂ ਡੋਲਦਾ ਉਹਦਾ, ਹੋਰ ਸੰਸਾਰ 'ਚ ਮਨ ਨਹੀਂ ਡੋਲਦਾ ਹੈ,
ਨਹੀਂ ਬੋਲਤ,
ਹਾਂ ਐਸੀ ਗੱਲ ਨਹੀਂ ਬੋਲਦਾ ਜਿਹਦੇ ਨਾਲ ਸੰਸਾਰ 'ਚ ਮਨ, ਮਤਲਬ ਹੈ ਪਦਾਰਥਾਂ ਦੇ ਵਿੱਚ, ਪਦਾਰਥਾਂ 'ਚ ਮਨ ਵੜਦੇ ਬੜੇ, ਭਾਵੇਂ ਜੰਗ ਉਹ ਡੋਲਦੇ ਨੇ ਫਿਰਦੇ ਨੇ, ਪਰ ਸੰਸਾਰ 'ਚ ਫਸਣ ਵਾਸਤੇ ਨਹੀਂ ਫਿਰਦੇ, ਕਿਤੇ ਵੀ ਚਲੋ ਇੱਥੇ ਚੰਗੀ ਜਿਹੀ ਜਗ੍ਹਾ ਦੇਖ ਕੇ ਬਹਿ ਜਾਓ, ਏਰੀਆ ਖਾਣ ਪੀਣ ਨੂੰ ਵਧੀਆ, ਇਹ ਤਾਂ ਫਲ ਨੇ ਜਾਂ ਕੁਛ ਇਹੋ ਜਿਹਾ ਵੀ ਜਗ੍ਹਾ ਦੇਖ ਕੇ ਬਹਿ ਜਾਂਦੇ ਹੁੰਦੇ ਨੇ।
ਹਾਂ ਨਹੀਂ, ਬੋਲਤ ਡੋਲਤ ਦੇਸ਼ ਦਿਸ਼ਿੰਗ,
ਦੇਸ਼ ਦੇਸ਼ਾਂਤਰਾਂ ਵਿੱਚ ਡੋਲਦੇ ਨੇ ਫਿਰਦੇ ਨੇ। ਹਾਂ ਇਸ ਕਰਕੇ ਨਹੀਂ ਫਿਰ, ਮਤਲਬ ਹੈ ਇਹ ਨਹੀਂ ਕਹਿੰਦੇ ਵੀ ਇੱਥੇ ਬਹਿ ਜਾਈਏ, ਇਹ ਐਸੀ ਸਿੱਖਿਆ ਨਹੀਂ ਦੇ ਰਹੇ, ਸਿੱਖਿਆ ਦੂਜੀ ਉਹ ਦੇ ਰਹੇ ਨੇ ਜੋ ਦੇਖਦੇ ਨੇ ਗੁਣ, ਇਕੱਠੇ ਕਰ ਰਹੇ ਨੇ ਗੁਣ, ਉਹ ਗੁਣਾਂ ਦੀ ਉਹ ਗੱਲ ਗੁਣਾਂ ਦੀ ਉਹ ਚੱਲਦੀ ਹੈ।
ਗੁਣ ਚਾਰਤ ਧਾਰਤ ਧਿਆਨ ਹਰੇ,
ਹਾਂ ਗੁਣ ਚਾਰਤ ਧਾਰਤ ਗੁਣ ਇਕੱਠੇ ਕਰ ਰਹੇ ਨੇ ਨਾ, ਆਚਰਣ ਚਾਰਤ ਆਚਰਣ ਗੁਣਾਂ ਨਾਲ ਦੀ ਨਾਲ ਡਿਵੈਲਪ ਕਰ ਰਹੇ ਨੇ। ਜੇ ਗੁਣ ਸੁਣ ਲਿਆ ਸਮਝ ਲਿਆ ਔਰ ਆਚਰਣ ਬਦਲਿਆ ਨਹੀਂ, ਤਬਦੀਲੀ ਨਹੀਂ ਆਈ, ਫਿਰ ਉਹਦਾ ਕੀ ਫਾਇਦਾ ਹੋਇਆ? ਗੁਣਾਂ ਦੇ ਨਾਲ ਆਚਰਣ ਵੀ ਬਦਲੀ ਕਰ ਰਹੇ ਨੇ, ਨਾਲ ਆਚਰਣ ਦੇ ਉੱਤੇ ਅਸਰ ਵੀ ਪੈਣਾ ਚਾਹੀਦਾ, ਆਚਰਣ ਵੀ ਉਹੋ ਜਿਹਾ ਚਾਹੀਦਾ।
ਹਾਂਜੀ, ਲੋਕਿਆ ਚਾ ਵੱਡ ਚਾਰ ਪ੍ਰਭੰਗ ਗ੍ਰਹਿ ਜਾਤ ਉੜੀ ਗਏ ਮਾਸ ਮੁਖੰਗ,
ਜਾਂਦੇ ਜਾਂਦੇ ਨੇ ਕੀ ਦੇਖਿਆ, ਇੱਕ ਇਹ ਲੁੜੀ ਜਾਂਦੀ ਹੈ
ਚਾ ਵੱਡ
ਚਾ ਉਡਿਲ, ਮੂੰਹ ਦੇ ਵਿੱਚ ਮਾਸ ਦਾ ਟੁਕੜਾ ਉੜੀ ਜਾਂਦੀ ਹੈ, ਆਪਣੇ ਲੈ ਕੇ ਬੱਚਿਆਂ ਨੂੰ ਲੈ ਕੇ ਚੱਲੀ ਹੋਊਗੀ, ਖਾ ਲੈਂਦੇ ਨੇ ਬੱਚਿਆਂ ਵਾਸਤੇ ਤਾਂ ਫਿਰ ਲੈ ਕੇ ਜਾਂਦੇ ਹੀ ਨੇ ਜਾਨਵਰ, ਉਹ ਦੇਖੀ ਉਹਨੇ। ਹਾਂਜੀ,
ਲੱਖ ਕੈ ਪਲ ਚਾ ਵੰਡ ਚਾਰ ਚਲੀ, ਲੱਖ ਕੈ ਪਲ ਚਾ ਵੰਡ ਚਾਰ ਚਲੀ,
ਚਾ ਵੰਡ ਚਾਰ
ਪੁਸ਼ਟ ਪਰਮਾਤ ਪਲੀ,
ਉਹਨੂੰ ਜਦ ਦੇਖਿਆ ਇਲਾਂ ਨੇ ਹੋਰ ਚਾਰ ਇਲਾਂ ਸੀ ਵੀ ਮਾਸ ਲਈ ਜਾਂਦੀ ਹੈ, ਉਹ ਸੀਗੀ ਵੀ ਉਹਦੇ ਨਾਲ ਤਗੜੀਆਂ ਰਿਸ਼ਟ ਪੁਸ਼ਟ, ਉਹਨਾਂ ਨੇ ਕਿਹਾ ਵੀ ਇਹ ਕਿੱਥੇ ਨੂੰ ਲਈ ਜਾਂਦੀ ਹੈ, ਖੋਈਏ ਤੇ ਮਾਸ ਦਾ ਟੁਕੜਾ, ਉਹ ਚਾਰੇ ਉਹਦੇ ਮਗਰ ਪੈ ਗਈ। ਹੁਣ ਇੱਕ ਆਦਮੀ ਨੂੰ ਚਾਰ ਆਦਮੀ ਪੈ ਜਾਣ ਚਾਹੇ ਉਹ ਮਾੜੇ ਵੀ ਹੋਣ, ਉਹ ਤਾਂ ਖੈਰ ਪੁਸ਼ਟ ਕੇ ਹੈ ਲਿਖਿਆ ਹੋਇਆ, ਮਜ਼ਬੂਤ ਸੀ ਉਹਦੇ ਨਾਲ ਹਰ ਪੱਖ ਤੋਂ, ਉਲਟ ਦੇ ਵਿੱਚ ਰਿਸ਼ਟ ਪੁਸ਼ਟ ਸੀ, ਉਹਦੇ ਮਗਰ ਪੈ ਗਈ ਚਾਰ ਜਾਣੀ ਖੋਹਣ ਨੂੰ।
ਅਗ ਲੋਕ ਸਮਾਸ ਆਕਾਸ਼ ਉੜੀ, ਅੱਤ ਯੁੱਧ ਤਹੀ ਤੈ ਸੰਗ ਮੰਡੀ,
ਉਹਦੇ ਨਾਲ ਯੁੱਧ ਨੂੰ ਮੰਡ ਗਈਆਂ ਚਾਰੇ, ਉਹਨੂੰ ਦੇਖ ਕੇ ਚਾਰੇ ਜਾਣੀ ਉਹਨੂੰ ਘੇਰ ਲਿਆ ਜਾ ਕੇ ਚਾਰਾਂ ਨੂੰ, ਉਹ ਝਪਟੇ ਮਾਰ ਲੱਗ ਗਈਆਂ ਖੋਹਣ ਨੂੰ।
ਤਜ ਮਾਸ ਚੜਾ ਉੱਡ ਆਪ ਚਲੀ, ਲੈ ਕੇ ਚਿੱਤ ਚਾਵਡ ਚਾਰ ਬਲੀ,
ਉਹਨੇ ਦੇਖਿਆ ਵੀ ਇਹ ਚਾਰ ਜਾਣੀਆਂ ਨੇ ਮੈਂ ਇਕੱਲੀ ਹਾਂ, ਬਜਾਏ ਇਹਦੇ ਲੜਨ ਉਹਨੇ ਮਾਸ ਸਿੜਤਾ, ਮੂੰਹ ਚੋਂ ਛੱਡਤਾ, ਛੱਡ ਕੇ ਆਪ ਆ ਕੇ ਧਰਤੀ 'ਤੇ ਬਹਿ ਗਈ, ਵੀ ਕੀ ਫਾਇਦਾ? ਲੜਾਈ ਤਾਂ ਉੱਥੇ ਕਰੀਏ ਜਿੱਥੇ ਕਾਮਯਾਬੀ ਹੋ ਜਾਏ, ਵੀ ਇੱਥੇ ਜ਼ਖਮੀ ਹੋਰ ਕਰ ਦੇਣਗੇ ਮੈਨੂੰ ਇਹ। ਉਹਨੇ ਛੱਡੇ ਦਿੱਤਾ ਵੀ ਤੁਸੀਂ ਉਹ ਲੈ ਜਾਓ ਭਾਈ, ਆਪ ਆ ਕੇ ਥੱਲੇ ਬਹਿ ਗਈ ਟਿੱਕ। ਮਾਸ ਦਾ ਹੀ ਰੌਲਾ ਤਾਂ ਉਹਨੂੰ, ਤਾਂ ਉਹਨਾਂ ਨੂੰ ਕੁਛ ਕਹਿਣਾ ਨਹੀਂ ਸੀ ਇਲਾਂ ਨੇ, ਇਲਾਂ ਨੇ ਨਹੀਂ ਸੀ ਕੁਛ ਕਹਿਣਾ ਉਹਨੂੰ, ਉਹਦਾ ਜੋ ਮੂੰਹ ਸੀ ਉਹੀ ਛਡਾਉਣਾ ਸੀ ਨਾ, ਮਾਇਆ ਦਾ ਝਗੜਾ।
ਅਬ ਲੋਕ ਸੁ ਚਾਵਡ ਚਾਰ ਪਲਿੰਗ, ਤਜ ਤਰਾਸ ਭਈ ਫਿਰ ਭੂਮ ਹਲਿੰਗ,
ਧਰਤੀ ਤੇ ਬਹਿ ਗਈ ਆ ਗਏ ਚਾਰਾਂ ਨੂੰ ਦੇਖ ਕੇ।
ਅਬ ਲੋਕ ਸੁ ਚਾਵਡ ਚਾਰ ਪਲਿੰਗ,
ਦੇਖ ਕੇ ਚਾਰਾਂ ਨੂੰ ਆਉਂਦੀਆਂ ਦੇਖ ਕੇ, ਉਹ ਡਰਦੀ ਹੋਈ ਤਰਾਸ ਕਰੇ ਡਰਦੀ ਹੋਈ ਟੁਕੜਾ ਛੱਡ ਕੇ ਮਾਰਦਾ ਧਰਤੀ ਤੇ ਬਹਿ ਗਈ।
ਲੱਖ ਤਾਸ ਮਨਿੰਗ ਮੁਨੀ ਚੌਕ ਰਹੋ, ਚਿੱਤ ਸੋਰ ਸਵੋ ਗੁਰਤਾਸ ਕਿਹੋ,
ਚੌਂਕ ਗਿਆ ਮੁਨੀ ਦੇਖ ਕੇ ਇਹਨਾਂ ਨੂੰ, ਇਹਨੇ ਦੇਰ ਨਹੀਂ ਲਾਈ, ਇਹ ਤਾਂ ਬੜੀ ਸਿਆਣੀ ਹੈ, ਛੱਡ ਕੇ ਪਰੇ ਹੋ ਗਈ ਇਹ ਤਾਂ ਬੜੀ ਸਿਆਣੀ ਹੈ, ਅਸੀਂ ਆਵਾਜ਼ ਦਾ ਟੁਕੜਾ ਨਹੀਂ ਛੱਡਦੇ ਰਹਿਣਾ, ਸਾਡੇ ਕੋਲ ਵੀ ਹੈ ਨਹੀਂ, ਗੱਲ ਤਾਂ ਇਹ ਕਰ ਰਹੇ ਹਨ, ਇਹ ਚਾਹੁੰਦਾ ਮਾਸ ਦਾ ਟੁਕੜਾ ਲੈ ਕੇ ਮੈਂ ਉੱਡ ਕੇ ਖਾਲੀ ਕਿੱਥੇ ਚਲਿਆ ਜਾਊਂਗਾ, ਉਹ ਗੱਲ ਕਿਤੇ ਹੋਰ ਕਰ ਰਿਹਾ, ਉਹ ਕਿਤੇ ਹੋਰ ਕਰ ਰਿਹਾ, ਇਹਨਾਂ ਦੀ ਗੱਲ ਥੋੜ੍ਹੀ ਕਰ ਰਿਹਾ, ਵੀ ਸਾਡੇ ਨਾਲ ਤਾਂ ਇਹ ਲਸਿਆਣੀ ਆ, ਅਸੀਂ ਆ ਮਾਸ ਦਾ ਟੁਕੜਾ ਨਹੀਂ ਛੱਡਦੇ, ਗੱਲ ਤਾਂ ਮਾਸ ਦੇ ਟੁਕੜੇ ਦੀ ਹੈ, ਜੇ ਛੱਡ ਕੇ ਪਰੇ ਹੋ ਜਾਈਏ ਸਾਨੂੰ ਜਾਮ ਕੀ ਕਹਿੰਦਾ, ਉਹ ਇਲਾਂ ਜਾਮ ਰੂਪ ਆਈਆਂ ਸੀ ਮਾਸ ਦੇ ਟੁਕੜੇ ਖਾਤਰ, ਉਹਨੇ ਛੱਡਤਾ ਆਰਾਮ ਨਾਲ ਬੈਠੀਏ ਕੁਛ ਨਹੀਂ ਹੁੰਦਾ ਉਹਨੂੰ, ਜੇ ਇਹਨੂੰ ਛੱਡ ਕੇ ਪਾਸੇ ਹੋ ਜਾਵੇ ਜੰਮ ਤਾਂ ਇਹਨੂੰ ਕੁਛ ਨਹੀਂ ਕਹਿੰਦਾ, ਲੱਗਾ ਲਾ ਹੈ ਉਹ ਆਪਣੇ ਹਿਸਾਬ ਲਾਉਂਦਾ। ਦੇਖੋ ਨਾ ਇਹਨੇ ਤਾਂ ਕਿਵੇਂ ਛੱਡਿਆ, ਇਹਨੇ ਆਪਣੇ ਛੱਡਿਆ, ਇਹਨੇ ਆਪਣੇ ਅਰਥ ਲਾਏ ਨੇ, ਇਹਨੇ ਆਪਣੇ ਅਰਥ ਲਾਏ ਨੇ। ਉਹ ਤੇ ਮੁੱਠੀ ਹੈ ਨਾ ਉਹਦੀ ਪਾਈ ਹੋਈ ਕੁਜੀ ਚ ਬਾਂਦਰ ਦੀ, ਛੱਡਦਾ ਮੁੱਠੀ ਨੀ, ਕਹਿੰਦਾ ਮੈਨੂੰ ਕੁਜੀ ਨੀ ਛੱਡਦੀ, ਕੁਜੀ ਤੈਨੂੰ ਕੁਛ ਨੀ ਕਹਿੰਦੀ, ਉਹ ਖਿੱਲਾਂ ਛੱਡਦੇ, ਛੱਡਦਾ ਤੂੰ ਨੀ ਸਰੀਰ ਨੂੰ, ਕਹਿੰਦਾ ਮਾਇਆ ਨੀ ਛੱਡਦੀ। ਲੋਕ ਕੀ ਕਹਿੰਦੇ ਨੇ, ਕਹਿੰਦੇ ਮਾਇਆ ਨੀ ਛੱਡਦੀ, ਮਾਇਆ ਨਹੀਂ ਛੱਡਦੀ, ਐਂ ਨਹੀਂ ਕਹਿੰਦਾ ਮੈਂ ਮਾਇਆ ਨਹੀਂ ਛੱਡਦਾ, ਬਸ ਆਹੀ ਗੱਲ ਹੈ। ਉਹਨੇ ਛੱਡਤਾ ਨਾ ਇਹਨੇ, ਇਹਨੇ ਦੀ ਮਗਰ ਤਾਂ ਇਹਨੇ ਦਾ ਪਿੱਛਾ ਤਾਂ ਉਹਨਾਂ ਨੇ ਵੀ ਛੱਡਤਾ, ਇਹਨਾਂ ਨੇ ਜਮ ਤੁਹਾਡਾ ਪਿੱਛਾ ਛੱਡ ਦੂਗਾ ਜੇ ਤੁਸੀਂ ਮਾਸ ਦਾ ਟੁਕੜਾ ਛੱਡਦੇ ਹੋ। ਜਮ ਨਹੀਂ ਪਿੱਛਾ ਕਰਦਾ, ਜਮ ਨੇ ਤਾਂ ਆਹੀ ਲੈਣਾ ਥੋਤੇ, ਤੁਹਾਡੇ ਨਾਲ ਕੋਈ ਹਿਸਾਬ ਨਹੀਂ ਜਮਦਾ, ਥੋਤੇ ਕੀ ਲੈਣਾ, ਨਾ ਤੁਹਾਨੂੰ ਫਕੜ ਸਕਦਾ, ਨਾ ਇੱਥੇ ਉਹ ਤੁਹਾਨੂੰ ਰੱਖ ਸਕਦਾ, ਇੱਥੇ ਨਾ ਰੱਖ ਸਕਦਾ। ਹਾਂ ਆਹ ਚੀਜ਼ ਲਿਜਾਣ ਦਿੰਦਾ ਨਹੀਂ ਉਹ, ਕਹਿੰਦਾ ਜਿਹੜੀ ਚੀਜ਼ ਲੈ ਕੇ ਆਏ ਉਹ ਲੈ ਜਾਓ, ਜਾਂ ਜਿਹੜੀ ਇਹ ਤੋਂ ਖੱਟ ਲਈ ਉਹ ਲੈ ਜਾਓ, ਭਾਈ ਕੋਈ ਗਿਆਨ ਖੱਟ ਲਿਆ ਲੈ ਜਾਓ, ਉਹ ਘਾਟਾ ਵਾਧਾ ਤੁਸੀਂ ਲੈ ਜਾਓ ਆਪਣਾ, ਉਹਦੇ ਨਾਲ ਮੇਰਾ ਕੋਈ ਸੰਬੰਧ ਨਹੀਂ। ਭਰਮ ਵਧਾ ਲਿਆ ਉਹ ਲੈ ਜਾਓ, ਭਰਮ ਘਟਾ ਲਿਆ ਉਹ ਲੈ ਜਾਓ, ਗਿਆਨ ਵਧਾ ਲਿਆ ਉਹ ਲੈ ਜਾਓ, ਭਰਮ ਵਧਾ ਲਿਆ ਉਹ ਲੈ ਜਾਓ, ਉਹ ਮੇਰਾ ਕੋਈ ਰੌੜਾ ਨਹੀਂ, ਆਹ ਟੁਕੜਾ ਨਹੀਂ ਮੈਂ ਜਾਣ ਦੇਣਾ। ਇੰਨੀ ਉਹ ਗੱਲ ਹੈ ਇਹਦੇ ਵਿੱਚ, ਇਲ ਦੀ ਕਥਾ ਚਾਹੇ ਕਿਵੇਂ ਬਣਾ ਕੇ ਪਾਈ ਹੈ, ਮਤਲਬ ਇੰਨਾ ਹੀ ਹੈ ਇਹਦਾ। ਆਰਾਮ ਨਾਲ ਬੈਠੀ ਹੈ ਨਾ, ਕੋਈ ਨੇੜੇ ਨਹੀਂ ਆਉਂਦੀ ਹੈ ਚਾਰ ਇਹਨਾਂ, ਹੁਣ ਕੁਛ ਨਹੀਂ ਕਹਿ ਰਹੀ ਹਾਂ ਬਸ ਫਿਰ।
ਹਾਂ ਲਖ ਤਾਸ ਮਨਿੰਗ ਮੁਨੀ ਚੌਕ ਰਿਹੋ ਚਿੱਤ ਸੋਰ ਸਵੋ ਗੁਰੂ ਤਾਸ ਕਿਹੋ।
ਸੋਲ ਸਵਾਂ ਗੁਰੂ ਬਣਾ ਲਿਆ, ਕਹਿੰਦੇ ਚੌਂਕ ਗਿਆ ਉਹ ਏਡੀ ਛੇਤੀ ਛੱਡਤਾ ਇਹਨੇ, ਮਾਸ ਦਾ ਟੁਕੜਾ ਬੱਚਿਆਂ ਨੂੰ ਲੈ ਕੇ ਚੱਲੀ ਸੀ, ਮੋਹ ਵੀ ਸੀ, ਮੋਹ ਵੀ ਛੱਡਤਾ, ਮੋਹ ਵੀ ਛੱਡਤਾ ਨਾ, ਆਪਣੀ ਜਾਨ ਬਚਾ ਲਈ, ਆਪਣਾ ਹੱਫਾ ਬਚਾ ਲਿਆ। ਆਹ ਤਾਂ ਆਦਮੀ ਨੂੰ ਵੀ ਸਿਆਣੀ ਹੈ, ਉਹਨੂੰ ਸੋਲਵਾਂ ਗੁਰੂ ਬਣਾ ਲਿਆ।
ਐਸ਼ ਤਜੇ ਜਬ ਸਾਨ ਧਨਿੰਗ ਕਰਕੇ ਬਿਨ ਆਸ ਉਦਾਸ ਮੰਨੇ।
ਕੋਈ ਐਸੇ ਜੇ ਸਾਰਾ ਧਨ ਜਿੰਨਾ ਉਹਦਾ ਕੋਲ ਹੈ ਛੱਡ ਦੇਵੇ ਨਾ, ਜੇ ਕੋਈ ਬੰਦਾ ਇਸ ਤਰੀਕੇ ਨਾਲ ਸਭ ਕੁਝ ਛੱਡ ਦੇਵੇ, ਆਹ ਦੇਖੋ ਉਹ ਗੱਲ ਕਰ ਰਿਹਾ ਨਾ, ਜਿਵੇਂ ਇਹਨੇ ਛੱਡਤਾ
ਕਰਕੇ ਬਿਨ ਆਸ ਉਦਾਸ ਮੰਨੇ।
ਹਾਂ ਆਸ ਤਿਆਗ ਕੇ ਉਦਾਸ ਹੋ ਕੇ ਬਹਿ ਜਾਵੇ ਪਰੇ, ਕੋਈ ਖਸਮਾਂ ਨੂੰ ਖਾਓ ਜਿੱਥੇ ਮਰਜ਼ੀ ਲੈ ਜਾਓ, ਮੈਨੂੰ ਨੀ ਇਹਦੀ ਲੋੜ ਟੁਕੜੇ ਦੀ।
ਤਬ ਪੰਚੋ ਇੰਦਰੀ ਤਿਆਗ ਰਹੇ ਤਿੰਨ ਚੀਲਨ ਜਿਉ ਸੁਰਤ ਐਸ਼ ਕਹੇ।
ਪੰਜੇ ਇੰਦਰੀਆਂ ਤਿਆਗਤੀਆਂ ਨੇ, ਪੰਜੇ ਇੰਦਰੀਆਂ ਕੀ ਨੇ, ਉਹਨੂੰ ਦੇਖ ਨਹੀਂ ਰਹੀ, ਉਹਦੇ ਭਾਵੇਂ ਮਿੱਟੀ ਹੈ ਉਹ, ਕੰਨਾਂ ਕਰਕੇ ਪੰਜੇ ਇੰਦਰੀਆਂ ਕਰਕੇ ਉਹਨੇ ਛੱਡਤਾ ਉਹਨੂੰ। ਐਸੇ ਜੇ ਕੋਈ ਤਿਆਗ ਦੇਵੇ ਮਾਇਆ ਨੂੰ, ਚੀਲ ਦੀ ਉਹ ਨਕਲ ਕਰ ਲਵੇ, ਕਹਿੰਦੇ ਉਹ ਸਮਝੋ ਮੁਕਤ ਹੋ ਜਾਂਦਾ ਦੁਨੀਆਂ ਤੋਂ।
ਇਹਨੇ ਚੀਲੇ ਨੂੰ ਸੁਰਤ ਐਸ਼ ਕਹੇ।
ਹਾਂ ਇਹਨਾਂ ਚੀਲਾਂ ਦੀ ਜਿਹੜੀ ਸੁਰਤੀ ਹੈ ਇਹ ਸੰਕੇਤ ਦਿੰਦੀ ਹੈ ਵੀ ਜੇ ਇੱਦਾਂ ਕੋਈ ਕਰ ਲਵੇ ਜਿਵੇਂ ਉਹਨੇ ਤਿਆਗਤਾ ਟੁਕੜਾ, ਤਾਂ ਸਮਝ ਲਓ ਆਦਮੀ ਦਾ ਜਿਹੜਾ ਆਉਣ ਦਾ ਇੱਥੇ ਮਨੋਰਥ ਹੈ ਉਹ ਪੂਰਾ ਹੋ ਜਾਂਦਾ ਬਸ।
ਸਤਾਰਵੇਂ ਗੁਰੂ ਦਧੀਰੇ ਪੰਛੀ ਦੀ ਕਥਾ। ਤੋਟਕ ਸੰਦ ਕਰ ਸੋਰ ਸਵੋ ਰਿਖ ਤਾਸ ਗੁਰਿੰਗ ਉੱਠ ਚੱਲਿਆ ਵਾਟ ਉਦਾਸ ਚਿਤਿੰਗ।
ਸੋਲਾਂ ਗੁਰੂ ਬਣਾ ਲੇ ਜਦ ਉਦਾਸ ਹੋ ਕੇ ਉੱਠ ਕੇ ਤੁਰ ਪਿਆ ਉੱਥੋਂ, ਉਦਾਸ ਤਾਂ ਥਾ ਹੀ, ਸੋਲਵਾਂ ਗੁਰੂ ਤਾਂ ਬਣਾ ਲਿਆ, ਉਦਾਸ ਤਾਂ ਪਹਿਲਾਂ ਵੀ ਸੀ, ਚੀਲ ਨੂੰ ਦੇਖ ਕੇ ਉਦਾਸੀ ਹੋਰ ਵਧੀ ਹੋਈ ਹੈ, ਪ੍ਰਪੱਕੇ ਹੋਈ ਹੈ ਉਦਾਸੀ ਵੀ ਇਹ ਜਾਨਵਰ ਤਿਆਗ ਸਕਦਾ ਹੈ, ਤੂੰ ਕਿਉਂ ਨਹੀਂ ਤਿਆਗ ਸਕਦਾ, ਅੱਗੇ ਚੱਲ ਪਿਆ। ਹਾਂਜੀ
ਕਰ ਸੋਰ ਸਮੋਹ ਰਿਖ ਤਾਸ ਗੁਰਿੰਗ ਉੱਠ ਚੱਲੀਆ ਬਾਟ ਉਦਾਸ ਚਿਤਿੰਗ। ਮੁਖ ਪੂਰਤ ਨਾਦ ਨਿਦਾਦ ਧੁਨਿੰਗ ਸੁਨ ਰੀਜਿਤ ਗੰਧਰਵ ਦੇਵ ਨਰਿੰਗ।
ਐਸੇ ਵਚਨ ਬੋਲ ਰਿਹਾ ਉਹ ਜਾਂਦਾ ਜਾਂਦਾ, ਉਪਦੇਸ਼ ਕਰ ਰਿਹਾ। ਦੇਖੋ ਹਰ ਜਗ੍ਹਾ ਫਿਰ ਉਹ ਉਪਦੇਸ਼ ਕਰਦਾ, ਕੁਛ ਗੱਲ ਦੱਸਦਾ ਉਹ ਜਿਹੜੀ ਸਿੱਖ ਕੇ ਆਇਆ ਆਪਣੇ ਨਾਲ ਦਿਆਂ ਨੂੰ, ਐਸਾ ਅਨਾਦ ਕਰਦਾ, ਐਸੇ ਵਚਨ ਬੋਲਦਾ ਉਹ ਜਿਹਦੇ ਨਾਲ ਸਾਰਿਆਂ ਦੇ ਜਿਹੜੇ ਮਨ ਨੇ ਮਾਇਆ ਤੋਂ, ਮਾਇਆ ਦੀ ਪਕੜ ਢਿੱਲੀ ਕਰ ਰਹੇ ਨੇ, ਉਦਾਸ ਹੋ ਰਹੇ ਨੇ। ਮਾਇਆ ਦੀ ਜਿਹੜੀ ਪਕੜ ਹੈ ਸਾਰਿਆਂ ਦੇ ਮਨਾਂ 'ਚੋਂ ਢਿੱਲੀ ਹੋ ਰਹੀ ਹੈ, ਉਦਾਸ ਕਰ ਰਹੀ ਹੈ ਸਾਰਿਆਂ ਨੂੰ, ਮਾਇਆ ਤੋਂ ਉੱਪਰ ਉਠਾੜ ਰਹੀ ਹੈ। ਉੱਚ ਉੱਤ ਆਸ ਹੁੰਦੀ ਹੈ ਮਾਇਆ ਦੀਆਂ ਆਸਾਂ ਤੋਂ ਉੱਪਰਲੀ ਆਸ ਵੱਲ ਨੂੰ ਲੈ ਜਾਣਾ। ਹਾਂ,
ਮੁੱਖ ਪੂਰਤ ਨਾਦ ਨਾਦ ਧੁਨਿੰਗ ਸੁਣ ਰੀਜਿਤ ਗੰਧਰਵ ਦੇਵ ਨਰਿੰਗ।
ਹਾਂ, ਗੰਧਰਵ ਦੇਵਤੇ ਜਿਹੜੇ ਨੇ ਸਾਰੇ ਖੁਸ਼ ਹੋ ਰਹੇ ਨੇ, ਕਿਉਂਕਿ ਉਹਨਾਂ ਦੇ ਉਹਨਾਂ ਨੂੰ ਵੀ ਗਾਂਹ ਦੀ ਸਿੱਖਿਆ ਮਿਲਦੀ ਹੈ, ਉੱਪਰਲੀ ਸਿੱਖਿਆ ਮਿਲਦੀ ਹੈ। ਦੇਵ ਲੋਕ ਦੇ ਜਿਹੜੇ ਲੋਕ ਨੇ ਨਾ, ਦੇਵਤੇ ਨੇ, ਉਹ ਕਹਿੰਦੇ ਖੁਸ਼ ਹੋ ਰਹੇ ਨੇ। ਦੇਵਤੇ ਹੀ ਗੁਰਮਤ ਨੂੰ ਸੁਣ ਕੇ, ਧਰਮ ਨੂੰ ਸੁਣ ਕੇ ਖੁਸ਼ ਹੁੰਦੇ ਹੁੰਦੇ ਨੇ। ਜਿਹੜੇ ਦੇਵਤੇ ਨਹੀਂ ਹੈ ਉਹ ਗੁਰਮਤ ਦੀ ਗੱਲ ਨੂੰ ਸੁਣ ਕੇ ਉਹ ਤਾਂ ਖੜਦੇ ਹੀ ਨਹੀਂ। ਪਹਿਲੀ ਗੱਲ ਇਹ, ਉਹਨਾਂ ਨੂੰ ਚੰਗੀ ਉਹ ਨਹੀਂ ਲੱਗਦੀ। ਰੀਝਣਾ ਤਾਂ ਉਹਨਾਂ ਨੇ ਕੀ ਹੈ, ਉਹ ਤਾਂ ਉੱਥੇ ਖੜ ਕੇ ਹੀ ਰਾਜੀ ਨਹੀਂ ਹੋਈ।
ਚੱਲ ਜਾਤ ਪਏ ਸਰਤਾ ਨਿਕਟਿੰਗ, ਹਟਵੰਤ ਲਿਖਿੰਗ ਤਪਸਾ ਨਿਕਟਿੰਗ।
ਇੱਕ ਨਦੀ ਦਾ ਕਿਨਾਰਾ ਆ ਗਿਆ, ਉੱਥੇ ਕੋਈ ਨਦੀ ਆ ਗਈ, ਨਦੀ ਦੇ ਕਿਨਾਰੇ 'ਤੇ ਜਾ ਕੇ ਹੋਰ ਰੁਕ ਗਿਆ ਰਿਸ਼ੀ, ਨਾਲ ਦੇ ਵੀ ਰੁਕ ਗਏ, ਪਾਣੀ ਪੂਣੀ ਵੀ ਪੀਣਾ ਹੁੰਦਾ।
ਚੱਲ ਜਾਤ ਪਏ ਸਰਤਾ ਨਿਕਟਿੰਗ, ਹਟਵੰਤ ਲਿਖਿੰਗ ਤਪਸਾ ਨਿਕਟਿੰਗ।
ਹਾਂ, ਹਠਵੰਤ ਰਿਸ਼ੀ ਸੀ, ਉੱਥੇ ਬੈਠ ਕੇ ਤਪ ਕਰਨ ਲੱਗ ਗਏ, ਜਲ ਦੇ ਕਿਨਾਰੇ ਬੈਠ ਕੇ ਜਲ ਪਾਨ ਕਰ ਲਿਆ, ਬੈਠ ਕੇ ਸਮਝ, ਕਿਉਂਕਿ ਜਦ ਬੈਠਦੇ ਨੇ ਕਿਤੇ, ਜਦ ਉਹ ਵੀ ਉਸੇ ਪੁਜੀਸ਼ਨ 'ਚ ਬੈਠਦੇ ਨੇ, ਤਪ ਕਰਨ ਦੀ ਪੁਜੀਸ਼ਨ 'ਚ ਬੈਠਦੇ ਨੇ।
ਉਹ ਲੋਕ ਦੁਤੀ ਰਿਹਾ ਇੱਕ ਤਹਾਂ, ਉਸ਼ਰੰਤ ਪੁੱਤੇ ਨਦ ਮੱਛ ਜਹਾਂ।
ਉਹ ਕੋਈ ਮੱਛੀ ਸੀ ਪਾਣੀ ਦੇ ਵਿੱਚ, ਇੱਕੋ ਲੰਬੀ ਚੁੰਝ ਵਾਲਾ ਦੁਤੀਰਾ ਪੰਛੀ ਹੁੰਦਾ, ਉਹ ਕਦੇ ਉੱਤੇ ਨੂੰ ਉੱਡਦਾ, ਕਦੇ ਥੱਲੇ ਨੂੰ ਉੱਡਦਾ, ਕਦੇ ਉੱਤੇ, ਉਹ ਥੱਲੇ ਮੱਛੀ ਦੇ ਵਿੱਚ ਨਿਗਾਹ ਰੱਖਦਾ ਹੁੰਦਾ, ਉਹਦੇ ਉੱਤੇ ਹੀ ਉੜੀ ਜਾਂਦਾ, ਕਾਫੀ ਦੇਰ ਖੜਾ ਵੀ ਰਹਿੰਦਾ, ਖੰਭ ਮਾਰੀ ਜਾਂਦਾ ਆਕਾਸ਼ 'ਚ ਇੱਕੋ ਜਗ੍ਹਾ। ਉਹ ਪੰਛੀ ਦੇਖਿਆ ਉਹਨੇ ਦਾਤਰੇ ਦੇਖ ਲਿਆ ਪੰਛੀ, ਥੱਲੇ ਮੱਛੀ ਹੈ ਇਹਦੀ ਨਿਗਾਹ ਦੇ ਵਿੱਚ, ਕੋਈ ਇਹਦਾ ਸ਼ਿਕਾਰ ਹੈ, ਆਪਣੇ ਸ਼ਿਕਾਰ 'ਤੇ ਟਾਰਗੇਟ ਬਣਾਈ ਬੈਠਾ। ਸ਼ਾਮ ਦਾ ਟਾਈਮ ਸੀ, ਉਹਨਾਂ ਨੇ ਵੀ ਉੱਥੇ ਡੇਰਾ ਰਾਤ ਆਉਣਾ, ਵੀ ਇੱਥੇ ਰਾਤ ਕੱਟਾਂਗੇ, ਪਾਣੀ ਹੈਗਾ, ਪਾਣੀ ਦੇ ਉੱਤੇ ਹੀ ਰਾਤ ਕੱਟ ਆਉਂਦੀ ਹੈ। ਦੁਤੀਰਾ ਪੰਛੀ ਸੀ, ਕਦੇ ਥੱਲੇ ਜਾਂਦਾ ਸੀ, ਕਦੇ ਉੱਤੇ ਜਾਂਦਾ ਸੀ, ਉਹ ਆਪਣੇ ਮੱਛੀ ਆਪਣੇ ਪਾਣੀ 'ਚ ਖੇਡਦੀ, ਮੱਛੀ ਨੂੰ ਕੋਈ ਪਤਾ ਨਹੀਂ। ਹਾਂਜੀ,
ਸਰਕੰਤ ਹੁਤੋ ਇੱਕ ਚਿੱਤ ਨਭੰਗ, ਅਤ ਉੱਜਲ ਅੰਗ ਸੁਰੰਗ ਸੁਭੰਗ।
ਇੱਕ ਟੰਕ ਹੋਇਆ ਉੱਤੇ ਉੱਡਦਾ ਉਹ ਨਭ ਦੇ ਵਿੱਚ, ਕਦੇ ਥੋੜ੍ਹਾ ਉੱਤੇ ਥੋੜ੍ਹਾ ਚਲੇ ਜਾਂਦਾ, ਕਦੇ ਥੋੜ੍ਹਾ ਥੱਲੇ ਚਲੇ ਜਾਂਦਾ, ਪਰ ਐਨ ਨਿਗਾਹ ਉਹਦੀ ਟਿਕ ਟਿਕੀ ਉੱਥੇ ਹੀ ਮੱਛੀ ਦੇ ਵਿੱਚ ਹੈ, ਧਿਆਨ ਮੱਛੀ ਦੇ ਵਿੱਚ ਹੈ, ਥੱਲੇ ਕਦੇ ਨਭ ਦੇ ਵਿੱਚ ਉੱਤੇ ਨੂੰ ਆਕਾਸ਼ ਚਲੇ ਜਾਂਦਾ, ਕਦੇ ਥੱਲੇ ਨੂੰ ਆ ਜਾਂਦਾ ਥੋੜ੍ਹਾ ਜਿਹਾ, ਕਿਉਂਕਿ ਉੱਥੇ ਹੀ ਉਹਦਾ ਧਿਆਨ ਗੱਡਿਆ ਹੋਇਆ, ਔਰ ਉਹ ਦੱਤ ਦੇਖ ਰਿਹਾ ਉਹਨੂੰ, ਉਹ ਦੱਤ ਤਮਾਸ਼ਾ ਦੇਖ ਰਿਹਾ ਵੀ ਦੇਖੋ ਇਹ ਪੰਛੀ ਹੈ ਆਪਣੇ ਟਾਰਗੇਟ ਦੇ ਉੱਤੇ ਕਿਸ ਤਰੀਕੇ ਨਾਲ, ਇਹ ਇੱਧਰ ਉੱਧਰ ਚਾਹੇ ਉਹਦੇ ਕੋਈ ਗੋਲੀ ਮਾਰ ਦੇਵੇ ਉਹਨੂੰ ਕੋਈ ਪਤਾ ਨਹੀਂ। ਇੰਨੇ ਬੰਦੇ ਬੈਠੇ ਨੇ ਦੱਤ ਦੇ ਨਾਲ, ਜੇ ਭਲਾ ਕੋਈ ਉਹਨੂੰ ਧੀਰ ਸਿੰਨੀ ਬੈਠਾ ਹੋਵੇ ਪੰਛੀ ਨੂੰ, ਉਹਨੂੰ ਆਪਣੀ ਜਾਨ ਦਾ ਕੋਈ ਫਿਕਰ ਨਹੀਂ ਹੈ, ਆਪਣੇ ਟਾਰਗੇਟ 'ਤੇ ਧਿਆਨ ਉਹਦਾ। ਉਹਨੇ ਨਹੀਂ ਦੇਖਿਆ ਵੀ ਇੰਨੇ ਆਦਮੀ ਆਏ ਨੇ, ਇਹਨਾਂ 'ਚੋਂ ਕੋਈ ਮੈਨੂੰ ਵੀ ਮਾਰਨ ਵਾਲਾ ਹੋ ਸਕਦਾ, ਮੇਰੇ 'ਤੇ ਵਾਰ ਕਰਨ ਵਾਲਾ ਹੋ ਸਕਦਾ, ਨਾ ਉਹ ਆਪਣੇ ਟਾਰਗੇਟ 'ਤੇ ਬੈਠੇ, ਨਿਸ਼ਾਨੇ 'ਤੇ ਹੀ ਬੈਠੇ।
ਸਰਕੰਤ ਹੁਤੋ ਇੱਕ ਚਿੱਤ ਨਭੰਗ, ਅਤ ਉੱਜਲ ਅੰਗ ਸੁਰੰਗ ਸੁਭੰਗ।
ਹਾਂ, ਉਹ ਆਪਣੇ ਫੜ ਫੜਾਉਂਦਾ ਪੰਛੀ ਖੰਭ ਆਕਾਸ਼ ਦੇ ਵਿੱਚ, ਇੱਕੋ ਹੀ ਚਿੱਤ ਹੋਇਆ ਹੋਇਆ ਉੱਥੇ ਹੀ ਧਿਆਨ ਟਿਕਾ ਕੇ ਆਪਣੇ ਫੜ ਫੜਾਈ ਜਾਂਦਾ ਖੰਭਾਂ ਨੂੰ, ਫਰਕੰਤ ਫੜ ਫੜਾਉਂਦਾ ਖੰਭਾਂ ਨੂੰ।
ਨਹੀਂ ਆਨ ਬਿਲੋਕਤ ਆਪ ਦ੍ਰਿਗੰਗ, ਇਹ ਭਾਂਤ ਹਰਿਓ ਗੜ ਮੱਛ ਮੰਨਿੰਗ।
ਮੱਛੀ ਦੇ ਵਿੱਚ ਧਿਆਨ ਕੱਢਿਆ ਹੋਇਆ ਉਹਨੇ, ਇੰਨੀ ਉਹ ਜਿਹੜੇ ਆਏ ਨੇ ਨਾ ਫੌਜ ਸਾਧਾਂ ਦੀ, ਕਿਸੇ ਵੱਲ ਧਿਆਨ ਨਹੀਂ ਦਿੱਤਾ, ਕਿਉਂ ਆਏ ਨੇ, ਕੀ ਕਰਨ ਆਏ ਨੇ, ਕਿਤੇ ਮੈਨੂੰ ਮਾਰਨ ਆਏ ਨੇ, ਫੜਨ ਆਏ ਨੇ, ਉਹਦਾ ਧਿਆਨ ਉੱਥੇ ਹੀ ਰਿਹਾ ਮੱਛੀ ਦੇ ਵਿੱਚ, ਮੱਛੀ 'ਚ ਗੱਡਿਆ ਰਿਹਾ।
ਤਾਂ ਜਾਏ ਮਹਾਮੁਨ ਮੱਜਨ ਕੈ, ਉੱਠ ਕੇ ਹਰ ਧਿਆਨ ਲਗਾ ਸੁੱਚ ਕੈ।
ਉੱਥੇ ਜਾ ਕੇ ਮੁਨੀ ਨੇ ਮੱਜਨ ਕੀਤਾ, ਕੁਰਲੀ ਕੀਤੀ, ਮੱਜਨ ਕੀਤਾ, ਨਾਤਾ, ਇਸ਼ਨਾਨ ਵੀ ਕੀਤਾ, ਪਰ ਦੇਖ ਉਹਨੂੰ ਰਿਹਾ ਧਿਆਨ ਉਹਦੇ ਵਿੱਚ ਹੈ। ਮੱਜਨ ਵੀ ਕਰ ਲਿਆ, ਕੁਰਲੀ ਹੱਥ ਪੈਰ ਧੋਤੇ, ਜੋ ਵੀ ਮੱਜਨ ਤਾਂ ਉਹਦਾ ਸਰੀਰ ਸਾਰਾ ਨਹਾ ਲਿਆ, ਨਹਾ ਲਿਆ ਤਾਂ ਧਿਆਨ ਉਹਦੇ ਵਿੱਚ ਰੱਖਿਆ ਉਹਨੇ ਉਨਾ ਚਿਰ, ਔਰ ਬੈਠ ਵੀ ਗਿਆ ਧਿਆਨ 'ਚ, ਫਿਰ ਆਪਣੇ 'ਚ ਮੱਜਨ ਕਰਕੇ ਵੀ ਬੈਠ ਗਿਆ। ਇੰਨਾ ਚਿਰ ਉਹਦਾ ਧਿਆਨ ਪੰਛੀ ਦਾ ਉੱਥੇ ਹੀ ਰਿਹਾ, ਕਹਿਣ ਦਾ ਮਤਲਬ ਹੈ ਉਹ ਨਹਾ ਵੀ ਲਿਆ, ਨਹਾ ਕੇ ਵੀ ਬਹਿ ਗਿਆ ਧਿਆਨ 'ਚ ਆਪਣੇ 'ਚ। ਹਾਂ, ਆਪਣਾ ਧਿਆਨ ਸੁੱਚਾ ਹੋ ਕੇ ਧਿਆਨ 'ਚ ਵੀ ਲੱਗ ਗਿਆ, ਅਤੇ ਉਹ ਉੱਥੇ ਹੀ ਪੰਛੀ ਉਵੇਂ ਹੀ ਹੈ, ਉਹਦੇ ਵਿੱਚ ਆਪਣਾ ਉਹਦੇ ਆਪਣੇ ਟਾਰਗੇਟ 'ਤੇ ਹੀ ਹੈ। ਉਹਦੀ ਮਾਰ ਤੋਂ ਪਰੇ ਹੈ ਮੱਛੀ, ਥੋੜ੍ਹੀ ਪਾਣੀ 'ਚ ਹੁੰਦੀ ਹੋਊ, ਗਹਿਰੇ 'ਚ, ਉਹਨੂੰ ਪਤਾ ਜੇ ਉੱਤੇ ਆਵੇ ਤਾਂ ਮੈਂ ਫੜਾਂ, ਜਿੰਨਾ ਚਿਰ ਉਹਦੀ ਮਾਰ 'ਚ ਨਹੀਂ ਆਉਂਦੀ ਉਹ ਉਹਨਾਂ ਨਜ਼ਰ ਹਮਲਾ ਨਹੀਂ ਕਰਦਾ। ਉਹਦੀ ਮਾਰ ਤੋਂ ਪਰੇ ਹੈ ਮੱਛੀ, ਤਾਂ ਉਹਨੂੰ ਦਿੰਦੀ ਹੈ, ਪਰ ਇੰਨੀ ਡੂੰਘੀ ਉਹ ਫੜ ਨਹੀਂ ਸਕਦਾ ਜਾ ਕੇ, ਕਿਉਂਕਿ ਜਦ ਪਾਣੀ ਜਾਣਾ, ਪਾਣੀ ਨੇ ਉੱਤੇ ਰੋਕ ਲੈਣਾ ਉਹਨੂੰ, ਕਿਸੇ ਹੱਦ ਤੱਕ ਪਾਣੀ ਜਾਣ ਦਿੰਦਾ ਥੱਲੇ, ਉਹਦੀ ਮਾਰ ਤੋਂ ਪਰੇ। ਹਾਂ,
ਨਾ ਟਰੋ ਤਬ ਲੋ ਮੈਂ ਮੱਛ ਹਰੀ ਰੱਥ ਸੂਰ ਅਤੇ ਉਹ ਨਾ ਢੀਠ ਟਰੀ,
ਨਾ ਤਾਂ ਮੱਛੀ ਆ ਉੱਥੋਂ ਪਰੇ ਹੁੰਦੀ ਹੈ, ਨਾ ਤਾਂ ਮੱਛ, ਜਾਂ ਤਾਂ ਡੂੰਘੇ ਪਾਣੀ ਚਲਾ ਜਾਵੇ ਉਹ, ਨਾ ਤਾਂ ਉਹ ਉੱਥੋਂ ਕਿਤੇ ਹੁੰਦਾ, ਉਹ ਆਪਣੇ ਮੂੰਹ 'ਚ ਖੇਲਦੀ ਹੈ, ਉਹ ਆਪਣਾ ਉੱਤੇ ਟਾਰਗੇਟ 'ਤੇ ਹੈ, ਦੋਵੇਂ ਆਪਣੇ ਆਪਣੇ ਜਗ੍ਹਾ ਅੜੇ ਹੋਏ ਨੇ। ਨਾ ਤਾਂ ਮੱਛੀ ਟਰੀ ਹੈ ਕਿਤੇ ਇੱਧਰ ਉੱਧਰ ਹੋਈ ਹੈ, ਉਹ ਵੀ ਢੀਠ ਹੋਇਆ, ਅੱਖਾਂ 'ਚੋਂ ਰੱਤ 'ਚ ਆਉਂਦੀ ਹੈ ਉਹਦੇ ਅੱਖਾਂ, ਮਤਲਬ ਉੱਥੇ ਹੀ ਟਿਕੀਆਂ ਹੋਈਆਂ ਨੇ ਉਹਨਾਂ ਦੀਆਂ, ਉਹ ਅੱਖਾਂ ਦੇ ਵਿੱਚ ਰੱਤੀ ਹੋਈ ਹੈ, ਅੱਖਾਂ 'ਚ ਉਹਦੇ ਹੀ ਵਸੀ ਹੋਈ ਹੈ ਅੱਖਾਂ ਦੇ ਵਿੱਚ।
ਹਾਂ, ਰਹਾ ਨਵ ਮੱਛ ਕਟਿੰਗ ਰਥ ਭਾਨ ਹਟਿਓ ਨਹੀਂ ਧਿਆਨ ਸੁੱਟਿੰਗ,
ਰਤਾ ਵੀ ਧਿਆਨ ਨਹੀਂ ਉਹਦਾ ਹਟਿਆ ਮੱਛੀ ਤੋਂ, ਉੱਥੇ ਉੜੀ ਵੀ ਜਾਂਦਾ ਧਿਆਨ ਵੀ ਉਹਦੇ 'ਚ, ਇੱਕ ਰਤਾ ਵੀ ਧਿਆਨ ਉਹਦਾ ਉੱਥੋਂ ਇੱਧਰ ਉੱਧਰ ਨਹੀਂ ਹੋਇਆ ਮੱਛੀ 'ਚੋਂ।
ਅਗਲੋਕ ਮਹਾਮੁਨੀ ਮੋਹੇ ਰਹੋ ਗੁਰ ਸਤਰ ਸਮੋ ਕਰਤਾਸ ਕਿਹੋ,
ਮੁਨੀ ਉਹਨੂੰ ਦੇਖ ਕੇ ਕਹਿੰਦਾ ਵੀ ਹੱਦ ਹੋ ਗਈ, ਇਹ ਵੀ ਢੀਠ ਹੈ ਗਾਂ, ਮੱਛੀ ਪਤਾ ਨਹੀਂ ਕੀ ਹੈ, ਕੁਦਰਤ ਨੇ ਕੀ ਬਣਾਈ ਹੈ, ਕੁਦਰਤ ਆਪ ਹੀ ਮੱਛੀ ਦਾ ਰੂਪ ਧਾਰਨ ਕਰਕੇ ਆਈ ਹੈ ਇਹਦਾ ਟੈਸਟ ਲੈਣ ਵਾਸਤੇ, ਵੀ ਕੀ ਇਹਦਾ ਧਿਆਨ ਹਟਦਾ ਜਾਂ ਨਹੀਂ। ਉਹਨੂੰ 17ਵਾਂ ਗੁਰੂ ਮੰਨਦਾ ਉਹ, ਵੀ ਜਿੰਨਾ ਚਿਰ ਇਹਨੂੰ ਮੱਛੀ ਦਿੰਦੀ ਹੈ ਇਹ ਆਪਣਾ ਧਿਆਨ ਨਹੀਂ ਹਟਾਉਂਦਾ, ਜਿੰਨਾ ਚਿਰ ਮੱਛੀ ਹੈਗੀ ਹੈ ਇਹ ਧਿਆਨ ਨਹੀਂ ਹਟਾਉਂਦਾ। ਇਸ ਕਰਕੇ ਸਾਡਾ ਜਿਹੜਾ ਸਤਿਗੁਰ ਹੈ, ਸਤਿਗੁਰ ਮੇਰਾ ਸਦਾ ਸਦਾ, ਅਤੇ ਸਦਾ ਸਦਾ ਹੀ ਉਹਦੇ ਜੋ ਧਿਆਨ ਜੇ ਹਟਾ ਲਿਆ ਫਿਰ ਮੱਛੀ ਤਾਂ ਖਾਲੀ ਗੱਲ ਨੂੰ ਹੈ ਨਹੀਂ ਹੈ, ਨਾ ਆਵੇ ਨਾ ਜਾਏ, ਜੇ ਇਹਦੇ ਧਿਆਨ ਟਿਕਾ ਲਈਏ ਸਦਾ ਸਦਾ ਹੀ ਧਿਆਨ ਟਿਕਿਆ ਰਹੂਗਾ, ਪਰ ਟਿਕਾਵੇ ਉਹਦੇ ਵਾਂਗੂ। ਮੱਛੀ ਨੂੰ ਤਾਂ ਕੋਈ ਹੋਰ ਵੀ ਆ ਕੇ ਫੜ ਸਕਦੀ ਹੈ ਬੜੀ ਮੱਛੀ, ਸਤਿਗੁਰ ਨੂੰ ਤਾਂ ਕੋਈ ਨਹੀਂ ਫੜ ਸਕਦਾ। ਇਹ ਰਿਜ਼ਲਟ ਦੱਤ ਨੇ ਦਸਮ ਪਾਤਸ਼ਾਹ ਦੇ ਕਹਿਣ ਦਾ ਇਹ ਮਤਲਬ ਹੈ, ਇਹ ਰਿਜ਼ਲਟ ਨਹੀਂ ਇਹ ਜੇ ਕੱਢ ਰਿਹਾ ਆਦ ਦੇ ਵਿੱਚੋਂ, ਰਿਜ਼ਲਟ ਨਹੀਂ ਕੱਢ ਰਿਹਾ ਇਹ ਪੰਡਿਤ, ਪਰ ਰਿਜ਼ਲਟ ਇਹਦੇ ਆਪਾਂ ਆਚੋਂ ਕੱਢਣੇ ਨੇ ਸਦਾ ਸਦਾ, ਕਿਉਂਕਿ ਧਿਆਨ ਅਸੀਂ ਕੀ ਟਿਕਾਉਣਾ ਜਿਹੜਾ ਸਦਾ ਸਦਾ ਹੀ ਹੈ, ਸਦਾ ਖਤਰੇ ਧਿਆਨ ਟਿਕ ਗਿਆ ਸਾਡਾ, ਸਜੀਵਨ ਹੋ ਗਿਆ, ਸਦਾ ਧਿਆਨ ਟਿਕ ਗਿਆ ਸਜੀਵਨ ਹੋ ਗਿਆ, ਐਂ ਅਸੀਂ ਇਹਦੇ ਨਾਲ ਆਦਿ ਨਾਲ ਮਿਲਾ ਕੇ ਇਹਦੇ ਅਰਥ ਕਰਨੇ ਇਹਨਾਂ ਦੇ, ਐਵੇਂ ਨਹੀਂ ਦੱਤ ਨੇ ਗੁਰੂ ਬਣਾ ਲਿਆ ਇੱਕ ਪੰਛੀ ਨੂੰ, ਕੋਈ ਕਾਰਨ ਉਹਦੇ ਪਿੱਛੇ, ਜਿੰਨਾ ਚਿਰ ਮੱਛੀ ਉਨਾ ਚਿਰ ਧਿਆਨ ਰਹੂਗਾ, ਜਿੰਨਾ ਚਿਰ ਸਤਿਗੁਰ ਉਨਾ ਚਿਰ ਧਿਆਨ ਕਿਤੇ ਨਹੀਂ ਜਾ ਸਕਦਾ ਜੇ ਟਿਕ ਗਿਆ, ਉਹ ਤਾਂ ਸਦਾ ਸਦਾ ਨਾ ਆਵੇ ਨਾ ਜਾਏ। ਉਹ ਵਿਨਾਸ਼ੀ ਪੁਰਖ ਹੈ ਸਭ ਮੇਰੇ ਹਸਮੇ। ਇਹ ਤਰੀਕਾ ਧਿਆਨ ਟਿਕਾਉਣ ਦਾ, ਜੇ ਧਿਆਨ ਟਿਕਾਉਣਾ ਐਂ ਟਿਕਾਓ ਉਹ ਪੰਛੀ ਵਾਂਗੂ, ਜਿਵੇਂ ਮੱਛੀ ਦੀ ਜਲ ਕੀ ਮਛਲੀ ਚੜ੍ਹੀ ਖਜੂਰ, ਇਹ ਤਾਂ ਖਜੂਰ 'ਤੇ ਹੈ ਨਾ, ਉਹ ਪਾਣੀ 'ਚ ਹੈ, ਰਾਮ ਉਦਕ 'ਚ ਹੈ। ਹਾਂਜੀ, ਹਾਂ ਕਹਿੰਦੇ ਉਹ ਮੱਛੀ ਦਾ ਜਿਹੜਾ ਦੁਸ਼ਮਣ ਸੀ, ਮੱਛੀ ਨੂੰ ਖਾਣ ਵਾਲਾ ਸੀ ਦਤਾਰੂ ਪੰਛੀ, ਉਹ ਰੱਤੀ ਭਰ ਵੀ ਨਹੀਂ ਇੱਧਰ ਉੱਧਰ ਹੋਇਆ, ਹਾਲਾਂਕਿ ਸੂਰਜ ਡੁੱਬ ਗਿਆ, ਸੂਰਜ ਚਲਾ ਗਿਆ, ਰੋਸ਼ਨੀ ਚਲੀ ਗਈ, ਉਹ ਨਹੀਂ ਪਤੰਦਰ ਹਟਿਆ। ਹਾਂ ਹਾਂ, ਭਾਨ ਤਾਂ ਚਲਾ ਗਿਆ, ਸੂਰਜ ਤਾਂ ਚਲਿਆ ਗਿਆ, ਡੁੱਬ ਗਿਆ, ਹਨੇਰਾ ਤਾਂ ਹੋ ਗਿਆ, ਪਰ ਜਿੰਨਾ ਚਿਰ ਉਹਨੂੰ ਦੀਂਦੀ ਰਹੀ ਉਹ ਨਹੀਂ ਹਟਿਆ, ਉਹ ਉੱਥੇ ਹੀ ਰਿਹਾ।
ਲੋਕ ਮਹਾਂਮੁਨ ਵਹਿ ਰਿਹਾ ਗੁਰ ਸਤਰ ਸਮੋ ਕਰਤਾਸ ਕਿਹੋ।
ਹਾਂ, ਉਹਨੂੰ ਦੇਖ ਕੇ ਉਹਨੇ ਕਹਿੰਦਾ ਵੀ ਸੂਰਜ ਹਥਿਆਰ ਸੁੱਟ ਗਿਆ, ਸੂਰਜ ਤਾਂ ਹਥਿਆਰ ਸੁੱਟ ਗਿਆ, ਹਥਿਆਰ ਇਹਨੇ ਨਹੀਂ ਸੁੱਟੇ, ਸੰਸਾਰ ਰਹੇ ਚਾਹੇ ਨਾ ਰਹੇ, ਆ ਸੂਰਜ ਰਹੇ ਚਾਹੇ ਨਾ ਰਹੇ ਤੁਹਾਡਾ ਧਿਆਨ ਨਹੀਂ ਜਾ ਸਕਦਾ ਕਿਤੇ, ਸੂਰਜ ਡੁੱਬ ਜੂ ਪਿਆ ਡੁੱਬ ਜੂ, ਤੁਸੀਂ ਸੂਰਜ 'ਤੇ ਕੀ ਲੈਣਾ, ਉਹਦਾ ਧਿਆਨ ਤਾਂ ਉੱਥੇ ਹੀ ਹੈ ਨਾ। ਇਸ ਕੰਪੈਰੀਜ਼ਨ ਨਾਲ ਅਸੀਂ ਅਰਥ ਕਰਾਂਗੇ ਫਿਰ ਕੁਛ ਇਹਨਾਂ ਤੋਂ ਪੱਲੇ ਪੈਂਦਾ, ਵਰਨਾ ਇਹਨਾਂ 'ਚ ਪੱਲੇ ਪੁੱਲੇ ਕੁਛ ਨਹੀਂ ਪੈਂਦਾ ਹੈਗਾ, ਕੋਈ ਬਹੁਤੀ ਵੈਲਿਊ ਨਹੀਂ ਹੈ, ਉਹਨਾਂ ਲੋਕਾਂ ਨੇ ਦੇਖੀ ਵਿਦਵਾਨ ਬਹੁਤੀ ਵੈਲਿਊ ਨਹੀਂ ਦਿੰਦੇ ਇਹਨਾਂ ਗੱਲਾਂ ਨੂੰ, ਲਓ ਜੀ ਉਹ ਬਣਾ ਲਿਆ ਜੀ, ਲਓ ਜੀ ਇੱਕ ਪੰਛੀ ਗੁਰੂ ਬਣਾ ਲਿਆ ਜੀ, ਉਹ ਜੀ ਲਾ ਛੱਡੋ ਦੱਤਾਤਰੇ ਦਾ ਕੀ ਹੈ, ਉਹ ਇੱਕ ਆਦਮੀ ਇੱਕ ਬਿੱਲੇ ਨੂੰ ਗੁਰੂ ਬਣਾ ਰਿਹਾ, ਉਹ ਇਹੋ ਜਿਹੀਆਂ ਗੱਲਾਂ ਕਰੀ ਜਾਂਦੇ। ਹਾਂ, ਉਹਨੂੰ ਆਦਿ ਸਮਝ ਨਹੀਂ ਨਾ ਹੈ, ਜੇ ਜਿੰਨਾ ਚਿਰ ਦੇਖੋ ਆਦਿ ਬਾਣੀ ਦੀ ਸਮਝ ਨਹੀਂ ਹੈ ਇਹਦੇ 'ਚ ਮੋਰਲ ਤੁਸੀਂ ਨਹੀਂ ਬਣਾ ਸਕਦੇ। ਤਾਂ ਹੀ ਮੈਂ ਕਹਿੰਦਾ ਹੁੰਦਾ ਸੀ ਇਹ ਅਲਜਬਰਾ ਉਹ ਮੈਥ ਹੈ, ਜਿੰਨਾ ਚਿਰ ਤੁਹਾਡੇ ਕੋਲ ਮੈਥ ਹੈ ਨਹੀਂ ਤੁਸੀਂ ਅਲਜਬਰਾ ਕਦੋਂ ਸਮਝ ਲਓਗੇ, ਇਹਦੇ ਤਾਂ ਗੱਲ ਦੱਸੀ ਹੋਈ ਹੈ, ਦੱਸੀ ਹੋਈ ਨਹੀਂ, ਪਤਾ ਪਤਾ ਹੀ ਦੱਸਿਆ ਹੋਇਆ, ਗੱਲ ਬੁੱਝਣ ਵਾਲੀ ਜ਼ਿਆਦਾ ਇਹਦੇ ਵਿੱਚ, ਉੱਥੇ ਨੇੜੇ ਤੋਂ ਬੁੱਝਣ ਵਾਲੀ ਹੈ, ਇੱਥੇ ਬਹੁਤ ਹੀ ਦੂਰ ਬੁੱਝਣ ਵਾਲੀ ਹੈ, ਇੱਥੇ ਤਾਂ ਹੁਣ ਉਹ ਸਤਿਗੁਰੂ ਦੀ ਗੱਲ ਕੀਤੀ ਉਹਦੀ ਹੋਈ, ਧਿਆਨ ਦੀ ਗੱਲ ਕੀਤੀ ਹੋਈ ਹੈ, ਸੂਰਜ ਦੀ ਗੱਲ ਕੀਤੀ ਹੋਈ ਹੈ, ਬਸ ਇੱਥੋਂ ਹੀ ਦੇਖਣਾ ਹੈ ਤਾਂ ਪਤਾ। ਹੁਣ ਸੂਰਜ ਚੰਦ ਜਿੰਨਾ ਚਿਰ ਸ੍ਰਿਸ਼ਟੀ ਹੈ ਉਨਾ ਚਿਰ ਸੂਰਜ ਚੰਦ ਨੇ, ਕਮ ਸੇ ਕਮ ਆਹ ਜਿੱਥੇ ਆਪਾਂ ਰਹਿੰਦੇ ਹਾਂ ਇਹਦਾ ਸੰਬੰਧ ਤਾਂ ਸੂਰਜ ਨਾਲ ਹੈ, ਐ ਲੋਕ ਦਾ ਤਾਂ ਸੂਰਜ ਨਾਲ ਹੈ ਸੰਬੰਧ। ਬਸ ਫਿਰ ਹਾਂ, ਇਹਨਾਂ ਨੂੰ ਮੱਛਲੀ ਪੰਛੀ ਇਹਨਾਂ ਦਾ ਆਪਾਂ ਨੇ ਇਹਨਾਂ ਨਾਲ ਕੰਪੈਰੀਜ਼ਨ ਕਰਕੇ ਉਹ ਰਿਜ਼ਲਟ ਕੱਢਣਾ ਕੀ ਹੈ ਆਦਿ ਨਾਲ।